ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਹਿ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਮੁਖ ਕਰ ਸੰਤਨ ਕੀ ਤੂਰੇ ਸੰਤਨ ਸਿਓ ਮੇਰੀ ਲੇਵੀ ਸੰਤਨ ਸਿਓ ਮੇਰੀ ਲੇਵੀ ਸੰਤਨ ਸਿਓ
ਸੰਤਨ ਸਿਓ
ਸੰਤਨ ਸਿਓ ਮੇਰੀ ਦੇਵੀ ਸੰਤਨ ਸਿਓ ਮੇਰੀ ਦੇਵੀ
ਸੰਤਨ ਸਿਓ ਮੇਰੀ ਦੇਵੀ ਸੰਤਨ ਸਿਓ ਮੇਰੀ ਦੇਵੀ
ਸੰਤਨ ਸਿਓ ਪਿਓ ਸੰਤਨ ਸਿਓ ਪਿਓ ਸੰਤਨ ਸਿਓ ਮੇਰੀ ਲੇਵੀ ਸੰਤਨ ਸਿਓ ਮੇਰੀ
ਸੰਤਨ ਸਿਓ ਮੇਰੀ ਦੇਵੀ ਸੰਤਨ ਸਿਓ ਮੇਰੀ
ਇਹਦਾ ਅਰਥ ਹੈ ਗੁਰਬਾਣੀ ਵਿੱਚ ਆਉਂਦਾ ਨਾ ਕਿਤੇ ਸੰਤਨ ਸੰਤ ਤੇ ਸਾਡੇ ਦਿਮਾਗ ਵਿੱਚ ਇੱਕਦਮ ਪਿਕਚਰ ਬਣ ਜਾਂਦੀ ਹੈ ਕਿ ਕੋਈ ਸਰੀਰ ਦੀ ਗੱਲ ਹੋ ਰਹੀ ਹੈ ਏਦਾਂ। ਪਰ ਇਸ ਗੱਲ ਨੂੰ ਸਮਝੀਏ, ਸੰਤਨ ਮਤਲਬ ਸਾਧ ਸੰਗਤ, ਗੁਰਮੁਖਾਂ ਦੀ ਸੰਗਤ। ਮੇਰਾ ਜਿਹੜਾ ਲੈਣ ਦੇਣ ਹੈ ਉਹ ਸਾਧ ਸੰਗਤ ਵਿੱਚ ਹੈ। ਇੱਥੇ ਗੁਰੂ ਜੀ ਇਹ ਕਹਿੰਦੇ, ਕੋਈ ਕਿਸੇ ਨਾਲ ਲੈਣ ਦੇਣ ਕਰਦਾ, ਕੋਈ ਕਿਸੇ ਨਾਲ ਲੈਣ ਦੇਣ ਕਰਦਾ, ਕੋਈ ਕਿਸੇ 'ਚ ਬਹਿੰਦਾ, ਕੋਈ ਕਿਸੇ 'ਚ ਬਹਿੰਦਾ। ਇੱਥੇ ਗੁਰੂ ਜੀ ਕਹਿੰਦੇ ਮੇਰਾ ਜਿਹੜਾ ਲੈਣ ਦੇਣ ਹੈ ਸਾਧ ਸੰਗਤ 'ਚ ਹੀ ਹੈ। ਲੈਣ ਦੇਣ ਕੀ ਹੈ? ਔਗਣ ਆਪਣੇ ਦੇ ਜਾਂਦੇ ਹਾਂ, ਗੁਣ ਲੈ ਜਾਂਦੇ, ਮਾੜੇ ਕੰਮ ਛੱਡ ਦਿੰਦੇ ਹਾਂ, ਚੰਗਾ ਸਿੱਖ ਲੈ, ਮਾੜੀਆਂ ਆਦਤਾਂ ਛੱਡ ਰਹੇ ਹਾਂ, ਸੋਹਣੀਆਂ ਆਦਤਾਂ ਜ਼ਿੰਦਗੀ 'ਚ ਲੈ ਕੇ ਚੱਲੇ। ਇਹ ਲੈਣ ਦੇਣ ਹੈ ਸਾਡਾ। ਉਹ ਉਹ ਗੁਣ ਜਦੋਂ ਮੈਨੂੰ ਇੱਥੋਂ ਮਿਲਣਗੇ, ਸੰਤ ਸੁਭਾਅ ਜਦੋਂ ਮੈਨੂੰ ਮਿਲ ਜਾਂਦਾ, ਬਿਰਤੀ ਮੇਰੀ ਸੋਹਣੀ ਬਣ ਜਾਂਦੀ ਹੈ, ਫਿਰ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਮੇਰੀ ਜ਼ਿੰਦਗੀ ਸੋਹਣੀ ਬਣ ਜਾਂਦੀ। ਲੋਕ ਗਹਿਣੇ ਕਿਉਂ ਪਾਉਂਦੇ ਆ, ਸੋਹਣੇ ਲੱਗੀ ਤੇ ਸਾਧ ਸੰਗਤ ਵਿੱਚੋਂ ਮੈਨੂੰ ਗੁਣ ਮਿਲ ਗਿਆ, ਤੇ ਜਦੋਂ ਮੇਰੀ ਜ਼ਿੰਦਗੀ ਚ ਗੁਣ ਆਏ ਤੇ ਆਪੇ ਹੀ ਸੋਹਣਾ ਲੱਗਣ ਲੱਗ ਪਿਆ। ਇਹਦਾ ਭਾਵ ਇਹ ਸੰਤ ਹਮਾਰਾ ਗਹਿਣਾ, ਗਹਿਣੇ ਲੋਕ ਤਾਂ ਪਾਉਂਦੇ ਆ ਵੀ ਸੋਹਣੇ ਲੱਗੀਏ, ਜਦੋਂ ਸਾਧ ਸੰਗਤ ਵਿੱਚ ਆ ਕੇ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ, ਗੁਣ ਆ ਜਾਂਦੇ ਆ ਤੇ ਬੰਦਾ ਬਿਨਾਂ ਗਹਿਣਿਆਂ ਤੋਂ ਵੀ ਸੋਹਣਾ ਲੱਗਦਾ।
ਸੰਤਨ ਸਿਓ ਪਿਓ ਭਾਜਾ, ਸੰਤਨ ਸਿਓ ਪਿਓ ਸੰਤਨ ਸਿਓ ਮੇਰੀ ਲੇਵੀ, ਸੰਤਨ ਸਿਓ ਮੇਰੀ ਲੇਵੀ,
ਸੰਤਨ ਸਿਓ ਮੇਰੀ ਲੇਵੀ, ਸੰਤਨ ਸਿਓ ਮੇਰੀ ਲੇਵੀ,
ਸੰਤਨ ਸਿਓ ਗੱਜ ਕੇ ਸਿੰਘੋ ਗੱਜ ਕੇ ਜੀ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ,
ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ,
ਸੰਤ ਹਵਾਰੀ ਓਟ ਸਤਾਣੀ, ਸੰਤ ਹਵਾਰਾ ਕਹਿ
ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੰਤਨ ਸਿਓ ਮੇਰੀ ਲੇਵਾ ਤੇਰੀ ਸੰਤਨ ਸਿਓ ਮੇਰੀ ਲੇਵਾ ਤੇਰੀ
ਸੰਤਨ ਸਿਓ ਮੇਰੀ ਲੇਵਾ ਤੇਰੀ ਸੰਤਨ ਸਿਓ ਮੇਰੀ ਲੇਵਾ
ਤੇਰੀ ਵਾਹਿਗੁਰੂ 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 ਸਾਰੇ ਜਪੋ ਸਾਰੇ ਸਾਰੇ ਵਾਹਿਗੁਰੂ
ਸੰਤਨ ਕੀ तो हमारी ओत सतानी संत हमारा गहना हम संतन ਮਨੋ ਤੇਰਾ ਪ भाई। संतन स्यो मेरी लेवा देवी, संतन स्यो संतन स्यो हम लहा खटे हर भगत परे संतन मोको पूंजी सौंपी तौ उतरिया मन का हर मुराए अब कहां करे गो जो फटे ओ सगलो संतन के परसाद कहो नानक हर स्यो मन मन रंग रते रंग रते विस्मा
संतन स्यो मेरी लेवा देवी संत
संतन स्यों मेरी लेवा दे ਸਿਓ ਮੇਰੀ ਲੇਵਾ ਦੇ ਸੰਤਨ ਸਿਓ ਮੇਰੀ ਲੇਵਾ ਦੇ
ਸੰਤਨ ਸਿਓ ਮੇਰੀ ਲੇਵਾ ਦੇ ਸੰਤਨ ਸਿਓ ਮੇਰੀ ਲੇਵਾ
ਦੇ ਵਾਹਿਗੁਰੂ 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 ਫੀਲ ਕਰਕੇ ਹਾਜ਼ਰ ਹੋ ਕੇ ਅਹਿਸਾਸ ਕਰਕੇ ਬੋਲੋ ਵਾਹਿਗੁਰੂ 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 ਵਾਹਿਗੁਰੂ
ਜਪੋ ਸਿੰਘ ਸਾਰੇ ਬਈ ਬੋਲੋ ਬੋਲੋ ਗੱਜ ਕੇ ਗੱਜ ਕੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਦੀ ਕਿਤੇ ਮੇਰੀ ਵੀ ਨਿਭਾਈ ਸੱਚਿਆ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਦੀ ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਬੋਲੋ ਬੋਲੋ ਬਈ ਬੋਲੋ ਜਿਵੇਂ ਤੂੰ ਨਿਭਾਈ ਹੋਰਾਂ ਦੀ ਜਿਵੇਂ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਦੀ ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਦੀ
ਕਿਤੇ ਮੇਰੀ ਵੀ ਨਿਭਾਈ ਸੱਚੇ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਕਿਤੇ ਮੇਰੀ ਵੀ ਨਿਭਾਈ ਬਾਜਾ ਵਾਲਿਆ ਜਿਵੇਂ ਤੂੰ ਨਿਭਾਈ ਹੋਰਾਂ ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਕਿਤੇ ਮੇਰੀ ਵੀ ਨਿਭਾਈ ਬਾਜਾ ਵਾਲਿਆ ਜਿਵੇਂ ਤੂੰ ਨਿਭਾਣੋ ਬਣੋ ਬਈ ਬਣੋ ਕਿਤੇ ਮੇਰੀ ਵੀ ਨਿਭਾਈ ਸੱਚੇ ਜਿਵੇਂ ਤੂੰ ਕਿਤੇ ਮੇਰੀ ਵੀ ਨਿਭਾਈ ਬਾਜਾ ਵਾਲਿਆ ਜਿਵੇਂ ਤੂੰ ਨਿਭਾਈ ਹੋਰਾਂ ਦੀ ਬਾਬਾ ਬਾਬਾ 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 ਜਿਵੇਂ ਤੂੰ ਨਿਭਾਈ ਹੋਰਾਂ ਦੀ ਮਾਤਾ ਜੀ ਭਾਈ ਹੋਰਾਂ ਦੀ ਦਾਤਾ ਮੇਰੇ ਦਾਤਾ ਜਿਵੇਂ ਤੂੰ ਨਿਭਾਈ ਹੋਰਾਂ ਦੀ ਜਿਵੇਂ ਤੂੰ ਨਿਭਾਈ ਹੋਰਾਂ ਦੀ ਮੇਰੇ ਦਾਤਾ ਜਿਵੇਂ ਤੂੰ ਨਿਭਾਈ ਹੋਰਾਂ ਦੀ ਦਾਤਾ ਜੀ ਜਿਵੇਂ ਤੂੰ ਨਿਭਾਈ ਹੋਰਾਂ ਦੀ ਮੇਰੇ ਦਾਤਾ ਜਿਵੇਂ ਤੂੰ ਨਿਭਾਈ ਹੋਰਾਂ ਦੀ ਉਹ ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ ਜਿਵੇਂ ਤੂੰ ਨਿਭਾਈ ਹੋਰਾਂ ਦੀ ਉਹ ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਦੀ ਕਿਤੇ ਮੇਰੀ ਵੀ ਨਿਭਾਈ ਸੱਚੇ ਪਾਤਸ਼ਾਹ ਜਿਵੇਂ ਤੂੰ ਨਿਭਾਈ ਹੋਰਾਂ ਕਿਤੇ ਮੇਰੀ ਵੀ ਨਿਭਾਈ ਬਾਜਾਂ ਵਾਲਿਆ ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ ਅੱਜ ਕੇ ਕਿਤੇ ਮੇਰੀ ਵੀ ਨਿਭਾਈ ਉਹ ਕਿਤੇ ਮੇਰੀ ਵੀ ਨਿਭਾਈ ਮੇਰੀ ਵੀ ਨਿਭਾਈ ਰੱਬਾ ਮੇਰਿਆ ਜਿਵੇਂ ਤੂੰ ਨਿਭਾਈ ਵੀ ਨਿਭਾਈ ਰੱਬਾ ਮੇਰਿਆ
ਉਹ ਕਿਤੇ ਮੇਰੀ ਵੀ ਨਿਭਾਈ ਰੱਬਾ ਮੇਰਿਆ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਦੀ ਸਾਧ ਸਿੰਘ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ ਵੀ ਅੱਜ ਥੋੜ੍ਹੀ ਜਿਹੀ ਮੇਰੀ ਸਿਹਤ ਠੀਕ ਨਹੀਂ। ਕੱਲ੍ਹ ਦੀਵਾਨ ਦੇ ਵਿੱਚ ਹੀ ਗਲਾ ਬਹਿ ਗਿਆ ਸੀ ਅਤੇ ਜ਼ੁਕਾਮ ਬਹੁਤ ਜ਼ਿਆਦਾ ਹੋ ਗਿਆ, ਇਹਦੇ ਕਰਕੇ ਹੁਣ ਦਵਾਈ ਵਗੈਰਾ ਲੈ ਕੇ ਵੀ ਨੱਕ 'ਚ ਪਾ ਕੇ ਚੰਗੀ ਤਰ੍ਹਾਂ ਫਿਰ ਬੈਠਾਂ ਵੀ ਥੋੜ੍ਹਾ ਚਿਰ ਮੈਂ ਹਾਜ਼ਰੀ ਭਰ ਸਕਾਂ। ਪਰ ਇੱਕ ਗੱਲ ਮੈਂ ਨਾਲ ਕਹਿ ਦਿਆਂ ਕਿ ਰਾਤ ਨਾ ਮੈਂ ਔਖਾ ਹੋਇਆ ਕਾਫ਼ੀ, ਦੋ ਤਿੰਨ ਘੰਟੇ ਵੀ ਪਾਣੀ ਆਈ ਜਾਏ ਨੱਕ 'ਚੋਂ ਬਾਰ 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 ਬਾਰ, ਅਤੇ ਮੈਂ ਕਿਸੇ ਬਾਹਰਲੇ ਬੱਚੇ ਨੂੰ ਫੋਨ ਕਰਕੇ ਕਿਹਾ ਵੀ ਮੈਨੂੰ ਜ਼ਰਾ ਕੁ ਦੱਸ, ਮੈਨੂੰ ਜ਼ਰਾ ਨੌਲੇਜ ਦੇ ਵੀ ਇਹ ਜਿਹੜਾ ਵੀ ਪਾਣੀ ਜਿਹਾ ਨੱਕ 'ਚੋਂ ਕਿਉਂ ਆਉਂਦਾ, ਇਹਦਾ ਰੀਜ਼ਨ ਕੀ ਹੈ? ਵੀ ਅਸੀਂ ਤਾਂ ਗਾਲਾਂ ਕੱਢੀ ਜਾਂਦੇ ਹਾਂ ਵੀ ਕਿੱਥੇ ਆ ਲੱਗ ਗਿਆ, ਕਦੋਂ ਹਟੂ, ਕਦੋਂ ਇੱਦਾਂ। ਵਿਦਵਾਨ ਚੱਲਦੇ ਆ ਪ੍ਰੋਗਰਾਮ, ਹਾਜ਼ਰੀ ਭਰਨੀ ਹੁੰਦੀ ਹੈ, ਮੁਸ਼ਕਲ ਹੋ ਜਾਂਦੀ ਹੈ, ਬੋਲਣਾ ਹੁੰਦਾ। ਅਤੇ ਬਾਹਰਲੇ ਨੂੰ ਕਿਸੇ ਬੱਚੇ ਨੂੰ ਮੈਂ ਫੋਨ ਕੀਤਾ, ਕਿਸੇ ਵੀਰ ਨੂੰ, ਮੈਂ ਕਿਹਾ ਮਾੜਾ ਜਿਹਾ ਮੈਨੂੰ ਦੱਸ ਬਈ ਚੈੱਕ ਕਰਕੇ। ਉਹਨੇ ਇੰਟਰਨੈਟ ਤੋਂ ਸਾਰਾ ਸਰਚ ਕਰਦਾ ਰਿਹਾ, ਵੇਖਦਾ ਰਿਹਾ, ਅਤੇ ਉਹਨੇ ਫਿਰ ਮੈਨੂੰ ਜਦੋਂ ਦੱਸਿਆ ਮੈਨੂੰ ਕੀ, ਉਹ ਕਹਿੰਦੇ ਕੋਈ ਬਾਹਰੋਂ ਜਦੋਂ ਕੋਈ ਸਾਡੇ ਉੱਤੇ ਬਾਹਰੋਂ ਕੋਈ ਬੈਕਟੀਰੀਆ ਜਾਂ ਕੁਛ ਵੀ ਇੱਦਾਂ ਦਾ ਜਦੋਂ ਸਾਡੇ 'ਤੇ ਹਮਲਾ ਕਰਦਾ ਨਾ, ਬਿਮਾਰੀ ਹਮਲਾ ਕਰਦੀ ਹੈ, ਉਹ ਫਿਰ ਕੀ ਹੁੰਦਾ ਕਿ ਸਾਡੀ ਬੋਡੀ ਬ੍ਰੇਨ ਹੈ ਜਿਹੜਾ, ਉਹ ਆਪਣੇ ਆਪ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਨ ਵਾਸਤੇ, ਇਹ ਕਹਿ ਲਓ ਵੀ ਬੋਡੀ ਦੀ ਹਿਫਾਜ਼ਤ ਕਰਨ ਵਾਸਤੇ, ਉਹ ਜੋ ਬਿਮਾਰੀ ਜਾਂ ਜੋ ਉਹ ਅਲਰਜੀ ਜੋ ਵੀ ਕੁਛ ਹੈ, ਉਹ ਸਾਡੇ ਅੰਦਰ ਨਾ ਕਿਤੇ ਚਲੀ ਜਾਵੇ, ਕਿਤੇ ਉਹ ਸਾਡੇ ਅੰਦਰ ਤੱਕ ਨਾ ਚਲੀ ਜਾਵੇ। ਇਹਦੇ ਕਰਕੇ ਬੋਡੀ ਇੱਕ ਲੀਕੁਇਡ ਪੈਦਾ ਕਰਨ ਲੱਗ ਜਾਂਦੀ ਹੈ, ਪ੍ਰੋਟੈਕਟ ਕਰਦੀ ਹੈ ਵੀ ਬਿਮਾਰੀ ਆ ਗਈ, ਅਤੇ ਸਰੀਰ ਆਪਣੀ ਫੌਜ ਤਿਆਰ, ਇੱਦਾਂ ਕਹਿ ਲਓ ਵੀ ਨੱਕ ਦੇ ਰਾਹੀਂ ਉਹਨੇ ਅੰਦਰ ਚਲੇ ਜਾਣਾ, ਅੰਦਰ ਜਾ ਕੇ ਉਹਨੇ ਸਾਰਾ ਕੁਛ ਖਰਾਬ ਕਰ ਦੇਣਾ ਹੈ। ਇਸ ਕਰਕੇ ਇਹ ਬ੍ਰੇਨ ਨੂੰ ਜਦੋਂ ਡਾਇਰੈਕਸ਼ਨ ਮਿਲਦੀ ਹੈ ਅਤੇ ਬ੍ਰੇਨ ਫਿਰ ਇਹ ਬੋਡੀ ਦੇ ਵਿੱਚੋਂ ਉਹ ਜਦੋਂ ਪਤਾ ਲੱਗ ਜਾਂਦਾ ਵੀ ਇੱਦਾਂ ਸਿਸਟਮ ਹੋ ਗਿਆ, ਅਤੇ ਉਸ ਵੇਲੇ ਫਿਰ ਇਹਦੇ ਵਿੱਚੋਂ ਉਹ ਲਿਕੁਇਡ ਪੈਦਾ ਹੁੰਦਾ ਜਿਹਨੂੰ ਅਸੀਂ ਪਾਣੀ ਜਾਂ ਨੱਕ ਚਵਾਉਣ ਦਾ ਕਹਿੰਦੇ ਹਾਂ। ਅਸਲ ਵਿੱਚ ਇਹ ਬਿਮਾਰੀ ਨਹੀਂ, ਇਹ ਤੇ ਬਿਮਾਰੀ ਨੂੰ ਠੀਕ ਕਰਨ ਵਾਸਤੇ ਬੋਡੀ ਨੇ ਫੌਜ ਤਿਆਰ ਕੀਤੀ ਹੈ। ਆਖੋ ਸਤਨਾਮ, ਇਹ ਤੇ ਤਿਆਰ ਕੀਤੀ ਹੈ ਵੀ ਇਹਨੂੰ ਰੋਕੋ। ਹੁਣ ਬਿਮਾਰੀ ਤੇ ਆਈ ਹੈ, ਇਹ ਤੇ ਅਸਲ ਵਿੱਚ ਸਾਡੀ ਬੋਡੀ ਉਸ ਰੋਗ ਨਾਲ ਲੜ ਰਹੀ ਹੈ, ਤਾਂ ਕਰਕੇ ਆਪਣੇ ਤੇ ਇੱਥੇ ਦਵਾਈ ਦੇ ਦਿੰਦੇ ਨੇ ਨਾ ਡਾਕਟਰ। ਜੇ ਅਮਰੀਕਾ ਕਨੇਡਾ 'ਚ ਕਿਸੇ ਨੂੰ ਜ਼ੁਕਾਮ ਲੱਗ ਜਾਓ, ਦਵਾਈ ਨਹੀਂ ਦਿੰਦੇ, ਕਹਿਣਗੇ ਲੱਗਾ ਰਹਿਣ ਦੇ, ਆਪੇ ਬੋਡੀ ਆਪਣੇ ਆਪ ਨੂੰ ਠੀਕ ਕਰੇਗੀ, ਦਵਾਈ ਨਹੀਂ ਦੇਣੀ। ਦਵਾਈਆਂ ਦੇ ਸਾਈਡ ਇਫੈਕਟ ਬਹੁਤ ਹੁੰਦੇ, ਜੇ ਅਸੀਂ ਕੋਈ ਦਵਾਈ ਲੈਂਦੇ ਹਾਂ ਤਾਂ ਸਾਈਡ ਇਫੈਕਟ ਬਹੁਤ ਹੋਣਗੇ। ਉਹ ਕਹਿੰਦੇ ਬਿਮਾਰੀ ਦਾ ਹਮਲਾ ਬਾਹਰੋਂ ਹੋਇਆ ਅਤੇ ਬੋਡੀ ਨੇ ਆਪਣਾ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਜਿੰਨੇ ਜਿੱਥੇ ਜਿੱਥੇ ਜੋ ਜੋ ਸਾਡੇ ਨੱਕ 'ਚ ਜੰਮਿਆ ਅੰਦਰ, ਅਤੇ ਉਹ ਪਾਣੀ ਰਾਹੀਂ ਬਾਹਰ ਕੱਢੀ ਜਾਂਦੀ, ਦੋ ਤਿੰਨ ਦਿਨ ਬਾਹਰ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ, ਉਹ ਸਾਰੀ ਬਿਮਾਰੀ ਉਹ ਪਾਣੀ ਦੇ ਨਾਲ ਇੱਦਾਂ ਕਹਿ ਲਓ ਵੀ ਧੋ ਦਿੰਦੀ। ਸਾਨੂੰ ਇਹ ਲੱਗਦਾ ਵੀ ਇਹ ਬਿਮਾਰੀ ਹੈ, ਅਸਲ 'ਚ ਬਿਮਾਰੀ ਨਹੀਂ, ਇਹ ਸਰੀਰ ਆਪਣੇ ਆਪ ਨੂੰ ਆਪ ਹੀ ਠੀਕ ਕਰਦਾ ਹੈ। ਆਖੋ ਸਤਨਾਮ,
ਸ੍ਰੀ ਵਾਹ।
ਇਹ ਸਿਸਟਮ ਹੈ ਮਾਲਕ ਦਾ, ਇਹ ਮਾਲਕ ਦਾ ਸਿਸਟਮ ਹੈ। ਤੇ ਜਦੋਂ ਮੈਂ ਇਹ ਗੱਲ ਸੁਣੀ, ਸੱਚੀ ਕਹਿ ਰਿਹਾ, ਮਾਰ ਦੀ ਹਜ਼ੂਰੀ ਵਿੱਚ ਮੈਨੂੰ ਜ਼ੁਕਾਮ ਵੀ ਵਧੀਆ ਲੱਗਣ ਲੱਗ ਗਿਆ ਵੀ ਇਹ ਵੀ ਵਧੀਆ ਹੀ ਹੈ, ਉਹਦੀ ਖੇਡ ਹੈ, ਸਹੀ ਹੈ। ਲੈ ਅਸੀਂ ਕਮਲੇ ਇਹਨੂੰ ਹੀ ਭੈੜਾ ਕਹੀ ਜਾਂਦੇ ਹਾਂ, ਇਹ ਵੀ ਵਧੀਆ ਲੱਗਣ ਲੱਗ ਗਿਆ ਵੀ ਚੰਗਾ ਹੀ ਹੈ, ਫਿਰ ਇਹਦਾ ਮਤਲਬ ਠੀਕ ਹੋ ਰਿਹਾ, ਇਹਨੂੰ ਰੋਕੀਏ ਕਿਉਂ, ਫਿਰ ਕਰ ਲੈ ਦੋ ਤਿੰਨ ਦਿਨ ਵੀ ਠੀਕ ਹੀ ਹੋਊ, ਸਫਾਈ ਵੀ ਹੋਊ। ਜੇ ਨਾ ਰੋਕਿਆ ਤਾਂ ਇਹਨੇ ਅੰਦਰ ਚਲੇ ਜਾਣਾ, ਅੰਦਰ ਜਾ ਕੇ ਪਤਾ ਨਹੀਂ ਹੋਰ ਕਿੱਥੇ ਕਿੱਥੇ ਜਾਮ ਕਰਦਾ ਹੈਗਾ ਅੰਦਰ, ਜੇ ਵੱਧ ਜੇ ਜੇ ਨਾ ਇਹ ਨਾ ਬੋਡੀ 'ਚ ਸਾਡੇ ਸਰੀਰ 'ਚ ਤਾਕਤ ਨਾ ਹੋਵੇ, ਸਾਡਾ ਇਮਿਊਨ ਸਿਸਟਮ ਹੈ ਸਾਰੇ ਦਾ ਸਾਰਾ ਖਰਾਬ ਹੋ ਜਾਏ, ਅਤੇ ਫਿਰ ਤਾਂ ਬੋਡੀ ਨੇ ਸਾਰੇ ਪਾਸੇ ਹਮਲਾ ਕਰ ਦੇਣਾ, ਫਿਰ ਤਾਂ ਬੰਦੇ ਮਰ ਵੀ ਜਾਂਦੇ ਨੇ, ਲੜੇ ਨਾ ਜੇ ਬੋਡੀ ਸਰੀਰ ਨਾਲ। ਹੁਣ ਅਸੀਂ ਬੁਖਾਰ ਚੜ੍ਹੇ ਨੂੰ ਇਹ ਸਮਝਦੇ ਹਾਂ ਵੀ ਬੁਖਾਰ ਬਿਮਾਰੀ ਹੈ, ਨਹੀਂ, ਬਿਮਾਰੀ ਤਾਂ ਉਦੋਂ ਪਹਿਲਾਂ ਆਈ ਸੀ।
ਬੁਖਾਰ ਜਿੱਦਣ ਹੁੰਦਾ ਹੈ ਉਦਣ ਇਹ ਕਹਿ ਲਓ ਵੀ ਜਿਹੜੇ ਬੋਡੀ ਦੇ ਸੈੱਲ ਨੇ ਠੀਕ ਕਰਨ ਵਾਲੇ ਉਹ ਡਬਲ ਕੰਮ ਕਰ ਰਹੇ ਹੁੰਦੇ ਨੇ ਆਮ ਦਿਨਾਂ ਨਾਲੋਂ ਜਦੋਂ ਜ਼ਿਆਦਾ ਕੰਮ ਕਰਦੇ ਨੇ ਜ਼ੋਰ ਉਹਨਾਂ ਦਾ ਜ਼ਿਆਦਾ ਲੰਘਦਾ ਹੈ ਇਸੇ ਕਰਕੇ ਬੋਡੀ ਗਰਮ ਹੋ ਜਾਂਦੀ ਹੈ ਬੁਖਾਰ ਬਿਮਾਰੀ ਨਹੀਂ ਬਿਮਾਰੀ ਤੇ ਪਹਿਲਾਂ ਆਈ ਹੋਣੀ ਹੈ ਬੁਖਾਰ ਵਿੱਚ ਤੇ ਉਹ ਠੀਕ ਹੋ ਰਿਹਾ ਜ਼ਿਆਦਾ ਕੰਮ ਕਰ ਰਿਹਾ ਸਰੀਰ ਤਾਂ ਕਰਕੇ ਗਰਮ ਹੋਇਆ ਹੋਇਆ ਹੈ ਇਹ ਇਸੇ ਕਰਕੇ ਬੁਖਾਰ ਦੇ ਵਿੱਚ ਵੀ ਕਹਿੰਦੇ ਵੀ ਦਵਾਈ ਕੋਈ ਨਾ ਲਓ ਬਸ ਪੈ ਜਾਓ ਚਾਦਰ ਲੈ ਕੇ ਪੈ ਜਾਓ ਬਸ ਵੀ ਬੁਖਾਰ 'ਚ ਵੀ ਕੋਈ ਦਵਾਈ ਨਾ ਲਓ ਜ਼ੁਕਾਮ 'ਚ ਵੀ ਕੋਈ ਨਾ ਦਵਾਈ ਲਓ ਇਹ ਬੋਡੀ ਦਾ ਸਿਸਟਮ ਹੀ ਇਦਾਂ ਦਾ ਹੈ ਇਹ ਆਪਣੇ ਆਪ ਨੂੰ ਆਪ ਹੀ ਠੀਕ ਕਰ ਲੈਂਦੀ ਹੈ ਵੈਸੇ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਜਿੰਨੇ ਮੇਰੇ ਵੀਰ ਇੰਟਰਨੈਟ ਵਗੈਰਾ ਯੂਜ ਕਰਦੇ ਹੋ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਵਰਲਡ ਵਿੱਚ ਮੇਰਾ ਪ੍ਰੋਗਰਾਮ ਆਪਣਾ ਜਿਹੜਾ ਹੈ ਸਾਰਾ ਫੇਸਬੁੱਕ ਤੇ ਜਾਂ ਨੈੱਟ ਤੇ ਚੱਲ ਰਿਹਾ ਹੋਏਗਾ ਲਾਈਵ ਤੇ ਮੈਂ ਘਰਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਆਹ ਫਾਲਤੂ ਦੇ ਆ ਕੀ ਤੁਸੀਂ ਆ ਅੱਧੇ ਜੇ ਕੱਪੜੇ ਪਾਈਆਂ ਵਾਲੀਆਂ ਨੂੰ ਵੇਖਦੇ ਤੁਰੇ ਫਿਰਦੇ ਰਹਿੰਦੇ ਸਾਰਾ ਦਿਨ ਨੱਚਦੇ ਟੱਪਦਿਆਂ ਨੂੰ ਆਹ ਵੇਖਿਆ ਕਰੋ ਖਾਂ ਤੁਸੀਂ ਮਾੜਾ ਜਿਹਾ ਤੁਸੀਂ ਆਹ ਵੇਖਿਆ ਕਰੋ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸਾਡੇ ਵਰਗਿਆਂ ਨੂੰ ਤਾਂ ਜੇ ਫਿਰ ਵੀ ਕਿਸੇ ਤੋਂ ਪੁੱਛਣਾ ਪੈਂਦਾ ਜਿਹੜੇ ਤੁਸੀਂ ਆ ਕਾਲਜਾਂ ਵਿੱਚ ਪੜ੍ਹਦੇ ਹੋ ਯੂਨੀਵਰਸਿਟੀਆਂ 'ਚ ਪੜ੍ਹਦੇ ਹੋ ਤੇ ਤੁਸੀਂ ਤੇ ਇੰਟਰਨੈਟ ਤੇ ਸਰਚ ਕਰਿਆ ਕਰੋ ਵੀ ਆਹ ਕਿਵੇਂ ਚੱਲਦਾ ਹੈ ਆਹ ਕਿਵੇਂ ਹੈ ਆਹ ਕਿਵੇਂ ਹੈ ਤੇ ਤੁਸੀਂ ਤੇ ਇਹ ਵੇਖ ਵੇਖ ਕੇ ਮਾਲਕ ਵੱਲ ਸੁਰਤ ਜਾਏਗੀ ਪਤਾ ਕਿਵੇਂ ਵੀ ਮੇਰੇ ਮਾਲਕ ਜੀ ਅਸੀਂ ਤੇ ਅੰਤ ਬੋਡੀ ਦਾ ਹੀ ਨਹੀਂ ਪਾ ਸਕਦੇ ਆਖੋ ਸਤਨਾਮ ਐਡੀ ਸੋਹਣੀ ਕਾਇਆ ਐਡਾ ਸੋਹਣਾ ਸਿਸਟਮ ਹੁਣ ਜਹਾਜ਼ ਕੋਈ ਖਰਾਬੀ ਪੈ ਜੇ ਬੰਦਾ ਠੀਕ ਕਰੇਗਾ ਆਪਣੇ ਆਪ ਜਹਾਜ਼ ਕਿਵੇਂ ਠੀਕ ਕਰ ਲੂ ਵੱਡੇ ਵੱਡੇ ਆ ਕਿੰਨਾ ਕੁਝ ਬਣਿਆ ਫਿਰਦਾ ਆਪਣੇ ਆਪ ਠੀਕ ਥੋੜਾ ਹੋ ਜੂ ਇਹ ਆਪੇ ਠੀਕ ਹੋ ਜਾਂਦਾ ਇਹਦੇ ਵਿੱਚ ਕਿੱਡਾ ਵਧੀਆ ਸਿਸਟਮ ਲਾਇਆ ਕਮਾਲ ਦੀ ਗੱਲ ਇੰਨਾ ਵਧੀਆ ਸਿਸਟਮ ਲਾਇਆ ਬੰਦਾ ਨਿਹਾਲ ਹੋ ਜਾਂਦਾ ਸੋਚ ਕੇ ਮਾਲਕ ਨਾਲ ਕਿੰਨਾ ਪਿਆਰ ਪੈਂਦਾ ਉਹਦੇ ਸਿਸਟਮ ਨਾਲ ਕਿੰਨਾ ਚੰਗਾ ਚੰਗਾ ਲੱਗਦਾ ਫਿਰ ਬਿਮਾਰੀਆਂ ਵੀ ਨਹੀਂ ਚੰਗੀ ਭੈੜੀਆਂ ਲੱਗਦੀਆਂ ਫਿਰ ਇੱਦਾਂ ਇੱਦਾਂ ਸਮਝ ਆਉਣ ਲੱਗ ਜਾਂਦੀ ਹੈ ਤਾਂ ਕਰਕੇ ਮੈਂ ਪੜ੍ਹੇ ਲਿਖੇ ਵੀਰਾਂ ਨੂੰ ਬੇਨਤੀ ਕਰਦਾ ਹੈ ਕਿਰਪਾ ਕਰਕੇ ਥੋੜ੍ਹਾ ਜਿਹਾ ਨਾ ਇਸ ਗੱਲ ਵੱਲ ਖਿਆਲ ਕਰੋ ਬੰਦੇ ਦੇ ਸਰੀਰ ਵਿੱਚ ਇੰਨੀਆਂ ਨਾੜਾਂ ਨੇ ਆ ਜਿਹੜੀ ਸਾਰੀ ਧਰਤੀ ਹੈ ਨਾ ਇਹ ਸਾਰੀ ਧਰਤੀ ਦਾ ਢਾਈ ਗੇੜੇ ਆ ਜਾਣ ਢਾਈ ਗੇੜੇ ਸਾਰੀ ਧਰਤੀ ਦੇ ਢਾਈ ਗੇੜੇ ਆ ਜਾਣ ਵਿੱਚ ਹੀ ਅਮਰੀਕਾ ਕਨੇਡਾ ਲਾ ਲਓ ਵੀ ਸਾਰੀ ਇਹ ਪ੍ਰਿਥਵੀ ਜਿਹੜੀ ਗੋਲ ਹੈ ਇਹਦੇ ਢਾਈ ਗੇੜੇ ਆ ਸਕਦੇ ਨੇ ਇੰਨੀਆਂ ਨਾੜਾਂ ਇੱਕ ਸਰੀਰ 'ਚ ਨੇ ਇੱਕ ਬੋਡੀ 'ਚ ਸੋਚ ਕੇ ਵੇਖੋ ਤਕਰੀਬਨ ਇੱਦਾਂ ਕਹਿ ਲਓ ਵੀ ਲੱਖ ਕਿਲੋਮੀਟਰ ਤੱਕ ਜਾ ਸਕਦੀਆਂ ਨੇ ਲੱਖ ਕਿਲੋਮੀਟਰ 60-70 ਹਜ਼ਾਰ ਮੀਲ ਤੱਕ ਇਹ ਜਾ ਸਕਦੀਆਂ ਨੇ ਇੰਨੀਆਂ ਨਾੜਾਂ ਇੱਕ ਹੈ ਮੰਨਣ 'ਚ ਆਉਂਦੀ ਗੱਲ ਆਉਂਦੀ ਹੈ ਕਿਤੇ ਮੰਨਣ ਜੇ ਗੱਲ ਵੀ ਇੱਦਾਂ ਕਿਵੇਂ ਹੋ ਜੂ ਯਾਰ ਪਰ ਇਹ ਕੋਈ ਗੱਪ ਨਹੀਂ ਪਖੰਡੀ ਬਾਬਿਆਂ ਵਾਂਗੂ ਇਹ ਤੁਸੀਂ ਨੈੱਟ ਤੇ ਚੈੱਕ ਕਰੋ ਸਰਚ ਕਰੋ ਇਹਦੇ ਤੇ ਡਾਕਟਰਾਂ ਨੂੰ ਪੁੱਛੋ ਇੱਕ ਇੱਕ ਪੁਆਇੰਟ ਤੇ ਗੱਲ ਕਰਕੇ ਵੇਖੋ ਬ੍ਰੇਨ ਕੀ ਹੈ ਇਹਦੇ ਬਾਰੇ ਵੇਖੋ ਹੈਰਾਨ ਹੋ ਜਾਵਾਂਗੇ ਆਪਾਂ ਤੇ ਆਪ ਹੀ ਕਹਾਂਗੇ ਯਾਰ ਕਮਾਲ ਹੈ ਦਿਲ ਕਿਵੇਂ ਧੜਕਦਾ ਇੱਕ ਦਿਨ ਵਿੱਚ ਕਿੰਨਾ ਖੂਨ ਫਿਲਟਰ ਹੁੰਦਾ ਹੈ ਇੱਕ ਸਮੇਂ 'ਚ ਕਿੰਨਾ ਖੂਨ ਫਿਲਟਰ ਹੁੰਦਾ ਹੈ ਸਾਰੀ ਜ਼ਿੰਦਗੀ ਵਿੱਚ ਕਿੰਨਾ ਕੁ ਖੂਨ ਫਿਲਟਰ ਹੋ ਜਾਂਦਾ ਹੈ ਇੱਕ ਸਾਰਾ ਕੁਛ ਤੁਸੀਂ ਜਦੋਂ ਬੋਡੀ ਦਾ ਹੀ ਵੇਖਾਂਗੇ ਤੇ ਆਪਾਂ ਕਹਾਂਗੇ ਮਾਲਕਾ ਕਮਾਲ ਹੀ ਕਰੀ ਜਾਂਦਾ ਹੈ ਸਾਨੂੰ ਤੇ ਪਤਾ ਹੀ ਨਹੀਂ ਸਾਨੂੰ ਤੇ ਅੰਦਰ ਕਿਉਂਕਿ ਇਦੂ ਗਾਹ ਤੇ ਮਾਸ ਤੋਂ ਥੱਲੇ ਤੇ ਦਿਸਦਾ ਹੀ ਨਹੀਂ ਕੁਛ ਵੀ ਕੀ ਕੁਛ ਚੱਲੀ ਜਾਂਦਾ ਅੰਦਰ ਸਾਨੂੰ ਤੇ ਪਤਾ ਹੀ ਕੱਖ ਤਾਂ ਕਰਕੇ ਮੈਂ ਪੜ੍ਹੇ ਲਿਖੇ ਵੀਰਾਂ ਨੂੰ ਬੇਨਤੀ ਕਰਦਾ ਹੈ ਵੀ ਥੋੜ੍ਹਾ ਜਿਹਾ ਇਹਦੇ ਵੱਲ ਇਹਨਾਂ ਗੱਲਾਂ ਵੱਲ ਥੋੜ੍ਹਾ ਜਿਹਾ ਵੇਖੋ ਇਹ ਗੁਰੂ ਸਾਹਿਬ ਨੇ ਕਿੰਨੀ ਸੁੰਦਰ ਕਾਇਆ ਸਾਨੂੰ ਬਖਸ਼ਿਸ਼ ਕੀਤੀ ਹੈ ਸਿਸਟਮ ਵੇਖੋ ਕਿੰਨੇ ਵਧੀਆ ਇਹਦੇ ਵਿੱਚ ਫਿੱਟ ਕੀਤੇ ਹੋਏ ਹੈ ਇਸ ਕਰਕੇ ਮਨ ਹੈ ਜਿਹੜਾ ਵਿਸਮਾਦ ਹੋ ਜਾਏਗਾ ਨਿਹਾਲ ਹੋ ਜਾਏਗਾ ਉਹਦੇ ਰੰਗਾਂ ਨੂੰ ਵੇਖ ਕੇ ਉਹਦੇ ਰੰਗ ਤਮਾਸ਼ੇ ਵੇਖ ਕੇ ਚੰਗਾ ਚੰਗਾ ਜਿਹਾ ਲੱਗਣ ਲੱਗ ਜਾਂਦਾ ਹੈ ਇਸ ਕਰਕੇ ਆਓ ਸੋ ਅੱਜ ਆਪਾਂ ਥੋੜ੍ਹਾ ਚਿਰ ਰਲ ਮਿਲ ਕੇ ਅੱਜ ਲਾਸਟ ਦੀਵਾਨ ਵੀ ਹੈ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਂ ਕੱਲ੍ਹ ਵੀ ਵੇਖਿਆ ਪਰਸੋਂ ਵੀ ਵੇਖਿਆ ਤੇ ਅੱਜ ਵੀ ਵੇਖ ਹੀ ਰਹੇ ਹਾਂ ਵੀ ਇੱਥੇ ਦੀ ਸੰਗਤ ਬਹੁਤ ਟਿਕ ਕੇ ਸੁਣਦੀ ਹੈ ਦੀਵਾਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ ਵੈਸੇ ਇੱਦਾਂ ਕਦੇ ਹੁੰਦਾ ਨਹੀਂ ਪਰ ਇੱਥੇ ਮੈਨੂੰ ਇੱਦਾਂ ਲੱਗਦਾ ਵੀ ਦੀਵਾਨ ਖਤਮ ਨਹੀਂ ਹੋਣੇ ਚਾਹੀਦੇ ਵੀ ਅਜੇ ਹੋਰ ਦੋ ਤਿੰਨ ਦਿਨ ਜੇ ਸ਼ੁਰੂ ਹੀ ਹੋਇਆ ਸੀ ਐਂ ਲੱਗਦਾ ਇੰਨਾ ਇੰਨੇ ਟਕਾ ਨਾਲ ਤੁਸੀਂ ਬੈਠ ਕੇ ਸੁਣਦੇ ਹੋ ਕਿਉਂਕਿ ਸਵਾਦ ਉਦੋਂ ਹੀ ਆਉਂਦਾ ਜਦੋਂ ਸੰਗਤ ਸਮਝੇ ਵੀ ਤੇ ਸੁਣੇ ਵੀ ਫਿਰ ਆਨੰਦ ਜਿਹਾ ਆਉਂਦਾ ਚੰਗਾ ਲੱਗਦਾ ਸੋ ਬਹੁਤ ਜ਼ਿਆਦਾ ਫਰਕ ਹੈ। ਬਹੁਤ ਧਿਆਨ ਨਾਲ ਤੁਸੀਂ ਇਸ ਏਰੀਏ ਦੇ ਵਿੱਚ ਬੈਠ ਕੇ ਕੱਲ ਵੀ ਪਰਸੋਂ ਵੀ ਬਹੁਤ ਟਕਾਅ ਨਾਲ ਦੁਆਰ ਸੁਣੇ। ਸੋ ਅੱਜ ਜਿਹੜੀ ਆਪਾਂ ਬੇਨਤੀ ਕਰ ਰਹੇ ਸੀ ਬਈ ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰ, ਮੇਰਾ ਵਿਹਾਰ ਤੇ ਬਸ ਸੰਗਤ ਨਾਲ ਹੀ ਹੈ, ਸੰਤਾਂ ਸੰਗਤ ਵਿੱਚੋਂ ਹੀ ਮੈਨੂੰ ਲੈਣ ਦੇਣ ਮੇਰਾ ਸਾਰਾ ਇਹਦੇ ਨਾਲ ਹੀ ਹੈ, ਕਿਉਂਕਿ ਸੰਗਤ ਵਿੱਚੋਂ ਹੀ ਮੇਰੀ ਜ਼ਿੰਦਗੀ ਬਦਲਦੀ ਹੈ ਨਾ, ਸੰਗਤ ਵਿੱਚੋਂ ਹੀ ਮੈਨੂੰ ਜਿਉਣ ਦਾ ਚੱਜ ਮਿਲਦਾ, ਮੈਨੂੰ ਜਿਉਣ ਦੀ ਜਾਚ ਮਿਲਦੀ ਹੈ, ਅਕਲ ਆਈ ਆਉਂਦੀ ਹੈ ਮੈਨੂੰ, ਸਾਧ ਸੰਗਤ ਵਿੱਚ ਆ ਕੇ ਹੀ ਮੇਰੀ ਜ਼ਿੰਦਗੀ ਚੇਂਜ ਹੁੰਦੀ ਹੈ। ਇਸ ਕਰਕੇ ਬਲਿਹਾਰੇ ਸੰਗਤ ਤੋਂ ਜਾਈਏ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖੱਟਿਆ, ਮੈਂ ਲਾਹਾ ਕੀ ਖੱਟਿਆ ਆ ਸੰਗਤ ਵਿੱਚ ਆ ਕੇ। ਅਗਲਾ ਕਹਿੰਦਾ ਕੀ ਖੱਟਿਆ ਤੂੰ ਜਾ ਕੇ, ਜੇ ਜਾਂਦਾ ਰਿਹਾ ਤਾਂ ਕੀ ਖੱਟਿਆ? ਕਹਿੰਦੇ ਹਰ ਭਗਤ ਭਰੇ ਭੰਡਾਰਾ, ਭਗਤੀ ਨਾਲ ਭੰਡਾਰ ਭਰ ਗਏ, ਭਾਵ ਕਿ ਜ਼ਿੰਦਗੀ 'ਚ ਗੁਣ ਆ ਗਏ, ਭਗਤੀ ਮਤਲਬ ਗੁਣ ਆ ਗਏ, ਮਾਲਕ ਨਾਲ ਜੁੜ ਗਏ, ਭੰਡਾਰ ਭਰ ਗਏ, ਜਿਉਣ ਦਾ ਚੱਜ ਆ ਗਿਆ, ਗੁਣਾਂ ਦਾ ਖਜ਼ਾਨਾ ਮਿਲ ਗਿਆ, ਗੁਣ ਆ ਗਏ ਜ਼ਿੰਦਗੀ ਵਿੱਚ, ਸੱਚ ਆ ਗਿਆ ਮੇਰੀ ਜ਼ਿੰਦਗੀ ਵਿੱਚ, ਇਹ ਭੰਡਾਰੇ ਭਰ ਗਏ। ਕੀ ਲਿਆ ਭਾਈ? ਭਾਈ ਹੁਣ ਜਿਹੜਾ ਖੱਟਿਆ ਸੀ ਤੈਨੂੰ ਬਾਹਰ ਕੀ ਵਿਖਾਈਏ? ਜੇ ਤੂੰ ਪੁੱਛਦਾ ਹੈ ਵੀ ਕੀ ਖੱਟਿਆ ਤੈਨੂੰ ਬਾਹਰ ਕੀ ਵਿਖਾਈਏ, ਸਾਡੇ ਵਿਚਾਰ ਵੇਖ ਬਦਲ ਗਏ, ਸਾਡੀ ਵੇਖਣੀ ਬਦਲ ਗਈ, ਸਾਡਾ ਸੁਣਨਾ ਬਦਲ ਗਿਆ, ਸਾਡਾ ਖਾਣਾ ਬਦਲ ਗਿਆ, ਸਾਡਾ ਪਹਿਨਣਾ ਬਦਲ ਗਿਆ, ਸਾਡਾ ਸਾਰਾ ਕੁਝ ਹੀ ਬਦਲ ਗਿਆ, ਭੰਡਾਰੇ ਤੇ ਭਰੇ ਪਏ ਨੇ, ਮਾਲਕ ਦੀ ਕਿਰਪਾ ਨਾਲ ਸੁੱਖ ਆ ਗਿਆ, ਆਖੋ ਸਤਨਾਮ। ਬਾਹਰ ਤੈਨੂੰ ਕੀ ਵਿਖਾਈਏ ਬਈ ਵੀ ਕੀ ਖੱਟਿਆ? ਜੋ ਖੱਟਿਆ ਅੰਦਰ ਹੈ, ਸੰਤਨ ਸਿਉ ਹਮ ਲਾਹਾ ਖੱਟਿਆ, ਲਾਹਾ ਤੇ ਖੱਟਿਆ, ਹੁਣ ਬਾਹਰ ਕੀ ਵਿਖਾਈਏ? ਹਰ ਭਗਤ ਭਰੇ ਭੰਡਾਰ ਭਰੇ ਪਏ, ਉਹ ਤੇ ਅੰਦਰ ਹੀ ਭਰਦੇ ਆ ਨਾ, ਹੁਣ ਬਾਹਰ ਕੀ ਦੱਸੀ? ਜ਼ਿੰਦਗੀ ਬਦਲ ਗਈ ਤੇ ਹਾਂ ਗੱਲ ਠੀਕ ਹੈ, ਜਦੋਂ ਬੰਦਾ ਅੰਦਰੋਂ ਚੇਂਜ ਹੋ ਜਾਂਦਾ ਹੈ ਫਿਰ ਮਨ ਜਿਹੜਾ ਸ਼ਾਂਤ ਰਹਿੰਦਾ, ਫਿਰ ਸਰੀਰ ਦਾ ਵੀ ਬੰਦਾ ਖਿਆਲ ਰੱਖਦਾ, ਘਰ ਦਾ ਵੀ ਖਿਆਲ ਰੱਖਦਾ, ਜ਼ਿੰਮੇਵਾਰੀਆਂ ਸਹੀ ਨਿਭਾਊ, ਕੰਮ ਭੱਜ ਭੱਜ ਕੇ ਕਰਦਾ, ਸਹੀ ਟਾਈਮ ਦੇ ਉੱਤੇ ਹਰ ਕੰਮ ਕਰਨ ਲੱਗ ਜਾਂਦਾ, ਉਹਦੀ ਫਿਰ ਸਾਰਾ ਕੁਝ ਹੀ ਬਾਹਰਲਾ ਵੀ ਵਧੀਆ ਹੋ ਜਾਂਦਾ, ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਕਦੋਂ ਤੋਂ ਕਹੋ ਨਾਨਕ ਗੁਰ ਮੰਤਰ ਦਰੜਾਇਆ, ਜਦੋਂ ਗੁਰੂ ਨੇ ਅਕਲ ਦਿੱਤੀ ਤੇ ਅੰਦਰ ਵੀ ਸ਼ਾਂਤ ਹੈ, ਬਾਹਰ ਵੀ ਆਨੰਦ ਹੀ ਆਨੰਦ ਹੈ। ਹੁਣ ਹਮ ਸੰਤਨ ਕੀ ਰੇਨ ਪਿਆਰੇ, ਰੇਨ ਬਣਨਾ ਪੈਂਦਾ, ਰੇਨ ਮਤਲਬ ਵੀ ਆਪਣੇ ਆਪ ਨੂੰ ਕੁਛ ਨਾ ਸਮਝੇ, ਸੰਗਤ ਵਿੱਚ ਆ ਕੇ ਸਮਝੇ ਮੈਨੂੰ ਕੱਖ ਨਹੀਂ ਪਤਾ, ਸੱਚੀ ਸੰਗਤ ਵਿੱਚ ਜਦੋਂ ਜਾਈਏ ਤੇ ਆਪਣੇ ਆਪ ਨੂੰ ਬੰਦਾ ਕੱਖ ਨਾ ਜਾਣੇ ਵੀ ਮੈਨੂੰ ਕੱਖ ਨਹੀਂ ਪਤਾ, ਬਸ ਮੈਂ ਸਿੱਖ ਰਿਹਾ, ਮੈਂ ਸਿੱਖਣ ਆਇਆ, ਮੈਂ ਅਕਲ ਲੈਣ ਆਇਆ, ਗੁਣ ਲੈਣ ਆਇਆ। ਰੇਨ ਬਣਨ ਦਾ ਮਤਲਬ ਇਹ ਹੈ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਮੈਂ ਸੰਗਤ ਦੀ ਸ਼ਰਨ ਵਿੱਚ ਰਵਾਂ, ਗੁਰਮੁਖਾਂ ਦੀ ਸ਼ਰਨ ਵਿੱਚ ਰਵਾਂ। ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਮੈਨੂੰ ਸੰਗਤ ਦੀ ਹੀ ਓਟ ਹੈ, ਆਸਰਾ ਹੈ, ਤੇ ਸੰਗਤ ਦੇ ਵਿੱਚੋਂ ਜੋ ਗੁਣ ਮਿਲਦੇ ਨੇ ਉਹੀ ਮੇਰਾ ਗਹਿਣਾ ਹੈ। ਜਦੋਂ ਬਿਰਤੀ ਬਿਰਤੀ ਬਣਦੀ ਨਾ, ਸੰਤ ਬਿਰਤੀ ਬਣਦੀ ਹੈ, ਸੰਤ ਕੋਈ ਬਾਹਰ ਨਹੀਂ ਬਣਦਾ, ਸੰਤ ਬਿਰਤੀ ਹੁੰਦੀ ਹੈ, ਤੇ ਉਹ ਬਿਰਤੀ ਤੁਹਾਡੇ 'ਚ ਪਤਾ ਨਹੀਂ ਕਿੰਨੇ ਕੁ ਵੀਰਾਂ ਭਰਾਵਾਂ ਦੀ ਹੋਏਗੀ, ਕਿੰਨੀਆਂ ਕੁ ਭੈਣਾਂ ਦੀ ਹੋਏਗੀ। ਸੰਤ ਸਰੀਰ ਨੂੰ ਨਹੀਂ ਕਹਿੰਦੇ, ਸੰਤ ਬਿਰਤੀ ਹੈ, ਬਿਰਤੀ ਹੈ, ਉਹ ਤੇ ਕਿਸੇ ਦੀ ਵੀ ਹੋ ਸਕਦੀ ਹੈ ਭਾਈ। ਸੰਤ ਹਮਾਰਾ ਗਹਿਣਾ, ਉਹ ਗੁਣ ਜਿਹੜੇ ਨੇ ਗਹਿਣਾ ਬਣ ਗਏ ਮੇਰੇ। ਲੋਕੀ ਗਹਿਣੇ ਕਿਉਂ ਪਾਉਂਦੇ ਨੇ? ਸੋਹਣੇ ਲੱਗੀਏ, ਤੇ ਜਦੋਂ ਜ਼ਿੰਦਗੀ 'ਚ ਗੁਣ ਆ ਗਏ, ਬੰਦਾ ਸੰਗਤ ਵਿੱਚ ਆਇਆ ਤੇ ਗੁਣ ਆ ਗਏ, ਤੇ ਬਿਨਾਂ ਗਹਿਣਿਆਂ ਤੋਂ ਵੀ ਬੰਦਾ ਸੋਹਣਾ ਲੱਗਣ ਲੱਗ ਪਿਆ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਵਾਹ ਵਾਹ ਕਰਹਿ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਸੋਹਣਾ ਬਣ ਗਿਆ ਨਾ, ਹੋਵੇ ਸਿਫਤ, ਪੜ੍ਹਦੇ ਨਾ, ਹੋਵੇ ਸਿਫਤ ਖਸੰਦੀ ਨੂਰ ਅਰਸੋ ਗੁਰਸੋ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਪੜੋ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਇਹ ਔਂਕੜ ਬੋਲਣ ਵਾਸਤੇ ਨਹੀਂ, ਸਿਰ ਸ਼ਾਹਾਂ ਦੇ ਸ਼ਾਹ ਹੋ, ਇੱਦਾਂ ਤੇ ਨਾਨਕ ਦੇ ਔਂਕੜ, ਨਾਨਕ ਕਿਤੇ ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ ਆਉਂਦਾ ਕਿਤੇ ਆਉਂਦਾ ਨੰਨਾ ਨੰਨੇ ਨੂੰ ਕੰਨਾ ਕੱਕਾ ਕੱਕੇ ਦੇ ਸਿਹਾਰੀ ਕਿਤੇ ਆਉਂਦਾ ਨੰਨਾ ਨੰਨੇ ਨੂੰ ਕੰਨਾ ਕੱਕਾ ਕੱਕੇ ਨੂੰ ਔਂਕੜ ਨਾਨਕੂ ਥੋੜਾ ਪੜ੍ਹਦੇ ਆ ਪੜ੍ਹਦੇ ਆਪਾਂ ਨਾਨਕ ਹੀ ਹੈ ਇਹ ਅਰਥ ਕਰਨ ਵਾਸਤੇ ਹੈ ਇਹ ਅਰਥ ਲਈ ਹੈ ਬੋਲਣ ਲਈ ਨਹੀਂ ਸੱਜਣ ਸੱਚਾ ਪਾਤਸ਼ਾਹ ਸਿਰ ਸੱਜਣ ਸੱਚਾ ਪਾਤਸ਼ਾਹ ਹੋ ਇਹ ਔਂਕੜ ਲਾਉਣ ਵਾਸਤੇ ਨਹੀਂ ਬੋਲਣ ਵਾਸਤੇ ਨਹੀਂ ਅਰਥ ਕਰਨ ਲਈ ਹੈ ਜੇ ਭਾਈ ਇਹ ਔਂਕੜ ਬੋਲਦਾ ਹੈ ਫਿਰ ਨਾਨਕੂ ਕਿਆ ਕਰ ਔਂਕੜ ਉੱਥੇ ਵੀ ਲੱਗਿਆ ਪਰ ਉੱਥੇ ਤੂੰ ਨਾਨਕ ਹੀ ਕਹਿੰਦਾ ਨਾਨਕੂ ਨਹੀਂ ਕੋਈ ਵੀ ਬਣਦਾ ਕੁਛ ਔਂਕੜ ਬੋਲਣ ਵਾਸਤੇ ਹੁੰਦੇ ਨੇ ਕੁਛ ਔਂਕੜ ਸਿਰਫ ਅਰਥ ਕਰਨ ਲਈ ਨੇ ਬੋਲਣ ਲਈ ਨਹੀਂ ਹੁੰਦੇ ਬੋਲਣਾ ਹੀ ਨਹੀਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਦਸਾ ਵਿਸ਼ਵਾਸ ਭਰੋਸਾ ਜਿਹਦੇ ਕੋਲ ਬਹਿ ਕੇ ਭਾਈ ਜਿਹਦੇ ਕੋਲ ਬੈਠੇਗਾ ਗੁਰੂ ਦੇ ਕੋਲ ਜਿਵੇਂ ਤਨ ਤੇ ਆਪਣਾ ਗੁਰੂ ਸਾਹਿਬ ਦੇ ਕੋਲ ਆ ਗਿਆ ਜੇ ਆਪਣਾ ਮਨ ਵੀ ਗੁਰੂ ਸਾਹਿਬ ਕੋਲ ਆ ਜੇ ਤੇ ਮਨ ਸੋਹਣਾ ਬਣ ਜਾਏਗਾ ਮਨ ਨੂੰ ਕੋਲ ਵਾ ਗੁਰੂ ਦੇ ਬਚਨਾਂ ਦੇ ਕੋਲ ਤੇਰਾ ਮਨ ਜਾਵੇ ਤਨ ਕੋਲ ਤਨ ਆ ਗਿਆ ਗੁਰੂ ਜੀ ਦੀ ਦੇਹ ਦੇ ਕੋਲ ਆਪਣੀ ਦੇਹ ਆ ਗਈ ਗੁਰੂ ਜੀ ਦੀ ਦੇਹ ਕੀ ਹੈ ਜੀ ਗ੍ਰੰਥ ਦੇਹ ਹੈ ਗਿਆਨ ਗੁਰੂ ਹੈ ਗਿਆਨ ਗੁਰੂ ਹੈ ਗ੍ਰੰਥ ਦੇਹ ਹੈ ਆਪਣੀ ਦੇਹ ਗੁਰੂ ਜੀ ਦੀ ਦੇਹ ਕੋਲ ਆ ਗਈ ਗੁਰੂ ਜੀ ਦੀ ਦੇਹ ਕੋਲ ਆ ਗਈ ਇਸੇ ਤਰ੍ਹਾਂ ਹੁਣ ਗੁਰੂ ਜੀ ਦੇ ਬਚਨਾਂ ਦੇ ਤੱਕ ਸਾਡਾ ਮਨ ਜਦੋਂ ਚੱਲਿਆ ਗਿਆ ਗਿਆਨ ਦੇ ਕੋਲ ਸਾਡਾ ਮਨ ਚੱਲਿਆ ਗਿਆ ਜੇ ਉਹਦੇ ਨੇੜੇ ਆਪਣੀ ਸੁਰਤ ਲੈ ਜੇ ਸੁਰਤ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਦੇ ਨੇੜੇ ਜੇ ਆਪਣੀ ਸੁਰਤ ਲੈ ਜੇ ਜਿਸ ਪਾਸ ਬੈਠਿਆ ਸੋਹੀ ਹੈ ਤੇਰੀ ਤੇਰਾ ਅੰਦਰ ਸੋਹਣਾ ਬਣ ਜੂ ਫਿਰ ਤੇਰੇ ਵਿਚਾਰ ਸੋਹਣੇ ਬਣ ਜਾਣਗੇ ਮਨ ਲੈ ਕੇ ਚੱਲ ਆਪਣਾ ਤੇਰਾ ਮਨ ਬਦਲ ਜਾਏਗਾ ਮਨ ਸੋਹਣਾ ਬਣ ਜਾਏਗਾ ਚੇਂਜ ਹੋ ਜਾਏਗਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਜਿਹੜੇ ਤੇਰੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਬੇਵਿਸ਼ਵਾਸੀ ਹੋਈ ਪਈ ਹੈ ਜ਼ਿੰਦਗੀ ਮਾੜੀ ਹੋਣ ਕਰਕੇ ਤੇ ਬੇਵਿਸ਼ਵਾਸੀ ਹੈ ਨੇੜੇ ਆ ਕੇ ਵੀ ਕਈ ਤੇ ਨੇੜੇ ਨਹੀਂ ਲੱਗਦੇ ਨਾ ਸਾਰੀ ਸਾਰੀ ਜ਼ਿੰਦਗੀ ਗੁਰਦੁਆਰੇ ਮੱਥੇ ਟੇਕਦੇ ਰਹਿੰਦੇ ਆ ਪਰ ਆਪਾਂ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਬੋਲ ਕੇ ਪੜ੍ਹਦੇ ਹੋ ਸਤਿਗੁਰ ਕੀ ਪ੍ਰਤੀਤ ਨਾ ਆਈਏ ਸ਼ਬਦ ਨਾ ਲਾਗੋ ਭਾਓ ਜੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਹੀ ਨਹੀਂ ਆਈ ਫਿਰ ਭਾਵੇਂ ਸਾਰੀ ਜ਼ਿੰਦਗੀ ਗੇੜੇ ਦੇ ਹੀ ਚੱਲੋ ਹਾਂਜੀ
ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ
ਉਹ ਬੰਦਾ ਕਹਿੰਦੇ ਕਦੇ ਸੁਖੀ ਨਹੀਂ ਹੋ ਸਕਦਾ ਜਿਹੜਾ ਸਤਿਗੁਰੂ ਦੇ ਉੱਤੇ ਭਰੋਸਾ ਨਹੀਂ ਬੱਝਾ ਜਿਹਦਾ ਗੁਰੂ ਦੇ ਬਚਨਾਂ ਨਾਲ ਪਿਆਰ ਨਹੀਂ ਪਿਆ ਬਚਨਾਂ ਨਾਲ ਇਹ ਜੀ ਆ ਚੇਤਾ ਰੱਖਿਓ ਭਾਈ ਕਦੇ ਨਾ ਭੁੱਲਿਓ ਵੀ ਗੁਰੂ ਦੇ ਬਚਨਾਂ ਨੂੰ ਗੁਰੂ ਕਹਿੰਦੇ ਆ ਸਤਿਗੁਰ ਬਚਨ ਸਤਿਗੁਰ ਕੀ ਹੈ ਬਚਨ ਦੇ ਨਹੀਂ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰ ਮੁਕਤ ਜਨਾਬ ਹੈ ਗੋ ਤੇਰੀ ਜ਼ਿੰਦਗੀ ਦਾ ਰਾਹ ਪੱਧਰਾ ਕਰ ਦੇਣਗੇ ਬਚਨਾਂ ਨੂੰ ਸਤਿਗੁਰੂ ਮੰਨੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨੂੰ ਗੁਰੂ ਕਹਿੰਦੇ ਆ ਬਚਨਾਂ ਨੂੰ ਗੁਰੂ ਕਹਿੰਦੇ ਆ ਦੇਹ ਨੂੰ ਨਹੀਂ ਭਾਈ ਦੇਹ ਕੋਲ ਤੇ ਅਸੀਂ ਸਾਰੇ ਗੁਰਦੁਆਰਿਆਂ 'ਚ ਹੀ ਰਹਿੰਦੇ ਹਾਂ ਜੀ ਅਸੀਂ ਰੋਜ਼ ਸਵੇਰੇ ਸ਼ਾਮ ਚੌਰ ਕਰਨ ਵਾਲੇ ਲੋਕ ਹਾਂ ਪਾਠ ਕਰਨ ਵਾਲੇ ਲੋਕ ਹਾਂ ਦੇਹ ਨੂੰ ਰੋਜ਼ ਸਿਰ ਤੇ ਚੁੱਕਣ ਵਾਲੇ ਲੋਕ ਹਾਂ ਜੀ ਅਸੀਂ ਗੁਰਦੁਆਰਿਆਂ 'ਚ ਰਹਿਣ ਵਾਲੇ ਅਸੀਂ ਦੇਹ ਨੂੰ ਰੋਜ਼ ਸਿਰ ਤੇ ਚੁੱਕਦੇ ਹਾਂ ਪਰ ਗਿਆਨ ਨੂੰ ਆਪਣੀ ਸੁਰਤ ਵਿੱਚ ਨਹੀਂ ਵਸਾਉਂਦੇ ਤਾਂ ਹੀ ਤੇ ਸਾਡਾ ਬੇੜਾ ਗਰਕਿਆ ਪਿਆ ਆਖੋ ਸਤਨਾਮ ਤੁਸੀਂ ਤੇ ਆਉਣ ਜਾਣ ਵਾਲੇ ਹੋ ਅਸੀਂ ਰਹਿਣ ਵਾਲੇ ਹਾਂ ਗੁਰਦੁਆਰਿਆਂ 'ਚ ਤੁਸੀਂ ਤੇ ਗੁਰਦੁਆਰੇ ਆਉਂਦੇ ਜਾਂਦੇ ਹੋ ਅਸੀਂ ਰਹਿੰਦੇ ਹਾਂ ਤੇ ਤੂੰ ਜਰਾ ਕੁ ਜਵਾਬ ਬੋਲ ਕੇ ਦਿਓ ਕਿ ਸਾਡਾ ਸਾਰੇ ਗੁਰਦੁਆਰਿਆਂ 'ਚ ਰਹਿਣ ਵਾਲਿਆਂ ਦਾ ਭਲਾ ਹੋ ਗਿਆ ਸਾਡਾ ਬੋਲੋ ਨਹੀਂ ਇੱਥੇ ਦਰਬਾਰ ਸਾਹਿਬ 'ਚ ਰਹਿਣ ਵਾਲਿਆਂ ਦਾ ਨਹੀਂ ਹੋਇਆ ਕਿਸੇ ਵਿਰਲੇ ਨੂੰ ਛੱਡ ਕੇ ਅੰਮ੍ਰਿਤਸਰ ਰਹਿੰਦੇ ਨੇ ਜਿਹੜੇ ਉਹਨਾਂ ਦਾ ਹੋ ਗਿਆ ਜਥੇਦਾਰਾਂ ਦਾ ਹੋ ਗਿਆ ਸਾਡੇ ਇਸ ਗੱਲ ਨੂੰ ਤੇ ਸਮਝਣਾ ਹੈ ਜ਼ਰੂਰ ਵੀ ਗਿਆਨ ਨੂੰ ਗੁਰੂ ਮੰਨਣਾ ਹੈ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਬਾਣੀ ਗੁਰੂ ਗੁਰੂ ਜੀ ਦੀ ਦੇਹ ਦਾ ਸਤਿਕਾਰ ਤੇ ਜਿੰਨਾ ਕਰ ਸਕਦੇ ਹਾਂ ਆਪਾਂ ਕਰਾਂਗੇ ਦੇਹ ਦਾ ਤੇ ਕਰਨਾ ਹੀ ਕਰਨਾ ਹੈ ਗੁਰੂ ਜੀ ਦੀ ਦੇਹ ਦਾ ਪਰ ਗਿਆਨ ਗੁਰੂ ਮੰਨ ਕੇ ਚੱਲਿਓ ਇਹ ਨਾ ਭੁੱਲਿਓ ਭਾਈ ਸਾਡਾ ਭਲਾ ਗੁਰੂ ਦੇ ਬਚਨਾਂ ਨਾਲ ਹੋਣਾ ਹੈ ਇਹਦੇ ਨਾਲ ਸਾਡਾ ਭਲਾ ਹੋਣਾ ਹੈ। ਜੇ ਮੈਂ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਵੇਰੇ ਸੱਚਖੰਡ ਚੋਂ ਲੈ ਕੇ ਆਵਾਂ, ਪ੍ਰਕਾਸ਼ ਕਰਾਂ, ਸੁੱਖ ਅਸਲ ਸਥਾਨ ਤੇ ਸ਼ਾਮ ਨੂੰ ਰੋਜ਼ ਛੱਡ ਕੇ ਆਵਾਂ, ਏਦਾਂ ਸਿਰ ਤੇ ਰੋਜ਼ ਗੁਰੂ ਸਾਹਿਬ ਦਾ ਸਰੂਪ ਤੇ ਚੱਕਿਆ, ਪਰ ਗੁਰੂ ਦਾ ਇੱਕ ਵੀ ਬਚਨ ਮੇਰੀ ਸੁਰਤ ਨੇ ਨਹੀਂ ਚੁੱਕਿਆ, ਫਿਰ ਕੋਈ ਭਲਾ ਨਹੀਂ ਹੋਣਾ ਮੇਰਾ। ਬਚਨ ਨੂੰ ਵੀ ਤੇ ਮੇਰਾ ਮਨ ਚੱਕੇ ਨਾ। ਇਹ ਆਪਾਂ ਕਿੰਨੀ ਵਾਰੀ ਕਿਹਾ ਵੀ ਗੁਰੂ ਤੇਗ ਸਿੰਘ, ਹੁਣ ਇਹ ਤੇ ਗੱਲ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਦੇਹ ਤੇ ਫੋਟੋਆਂ ਕਈ ਲੋਕੀ ਘਰਾਂ ਚ ਲਾਉਂਦੇ ਆ ਤੇ ਬਹੁਤ ਵਾਰ ਕਹੀਦਾ ਵੀ ਤੇਰੇ ਇੱਕ ਘਰ ਦੀ ਕੰਧ ਗੁਰੂ ਨਾਨਕ ਸਾਹਿਬ ਦੀਆਂ 50 ਫੋਟੋਆਂ ਦਾ ਭਾਰ ਚੱਲ ਸਕਦੀ ਹੈ। ਇੱਕ ਕੰਧ ਤੇਰੀ ਘਰ ਦੀ 100 ਫੋਟੋ ਦਾ ਭਾਰ ਚੱਲ ਜਾਏਗੀ ਤੇਰੇ ਘਰ ਦੀ ਕੰਧ, ਪਰ ਜਿੱਦਣ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਚੋਂ ਬੋਲਣਗੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ, ਉਦੋਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਤਾਂ ਕਰਕੇ ਆਪਾਂ ਪਤਾ ਕੀ ਕਹਿੰਦੇ ਆ, ਚੱਲ ਬਾਣੀ ਪੜ੍ਹਨ ਸੁਣਨ ਦੀ ਕੀ ਲੋੜ ਹੈ, ਫੋਟੋ ਵਾਲਾ ਬਾਬਾ ਹੀ ਚੰਗਾ, ਇਹਨੂੰ ਹੀ ਧੂਫ ਲਾ ਲਿਆ ਕਰੋ, ਆਖੋ ਸਤਨਾਮ। ਹੁਣ ਫੋਟੋ ਵਾਲਾ ਕਿਹੜਾ ਕਹਿੰਦਾ ਕੁਛ, ਸਵੇਰੇ ਧੂਫ ਲਾ ਦੇ ਸ਼ਾਮ ਨੂੰ ਉਸੇ ਫੋਟੋ ਦੇ ਸਾਹਮਣੇ ਬਹਿ ਕੇ ਬੋਤਲ ਖੋਲ ਲੈ, ਕਿਹੜਾ ਬੋਲਦਾ ਫੋਟੋ ਵਾਲਾ ਬਾਬਾ। ਆਹੀ ਹਾਲ ਹੈ ਅੱਜ, ਸਵੇਰੇ ਧੂਫ ਲਾਉਣਗੇ ਤੇ ਸ਼ਾਮ ਨੂੰ ਫੋਟੋ ਦੇ ਸਾਹਮਣੇ 10 ਫੋਟੋਆਂ ਲੱਗੀਆਂ ਹੁੰਦੀਆਂ ਸਾਹਮਣੇ, ਅਗਲਾ ਟੇਬਲ ਦੇ ਉੱਤੇ ਬੋਤਲ ਖੋਲ ਕੇ ਬੈਠਾ, ਹੁਣ ਕੀ ਬਣਿਆ ਬਈ? ਹੁਣ ਫੋਟੋ ਦਾ ਡਰ ਹੈ ਕੋਈ ਤੈਨੂੰ? ਫੋਟੋ ਤੋਂ ਕਿਹੜਾ ਡਰਦਾ ਬੰਦਾ? ਭਲਾ ਤੇ ਗੁਰੂ ਦੇ ਬਚਨ ਨੇ ਕਰਨਾ। ਤੁਸੀਂ ਦੱਸੋ ਵੀ ਜੇ ਤੁਸੀਂ ਕਾਲਜਾਂ ਸਕੂਲਾਂ ਵਿੱਚ ਜਾਣ ਵਾਲੇ ਵੀਰ ਭਰਾ ਹੋ, ਸਾਡੇ ਨਿਆਣੇ ਨੂੰ ਐਂ ਕਰਿਓ ਭਾਈ, ਮੇਰਿਓ ਵੀਰੋ ਭਾਈਓ, ਨਿਆਣੇ ਨੂੰ ਨਾ ਟੀਚਰ ਦੀ ਫੋਟੋ ਵੱਡੀ ਕਰਾ ਕੇ ਲਿਆ ਕੇ ਲਾ ਦਿਓ, ਉਹਨੂੰ ਕਹਿਓ ਵੀ ਬਸ ਫੋਟੋ ਨੂੰ ਮੱਥੇ ਟੇਕਿਆ ਕਰ, ਤੇ ਉਹਦੇ ਤੇ ਉਹਨੂੰ ਤੇ ਉਹਦੀ ਕੰਨ ਤੇ ਲਾਏਗਾ ਵੀ ਤੂੰ ਫੋਟੋ ਦੇ ਅੱਗੇ ਖੜਾ, ਤੂੰ ਜਾ ਕੇ ਟੀਚਰ ਜੋ ਪੜ੍ਹਾਉਂਦਾ ਉਹ ਪੜ੍ਹ ਲੈ, ਬਣਿਆ ਫੋਟੋ ਪੂਜਣ ਦਾ, ਤੂੰ ਕੀ ਫੋਟੋ ਨੂੰ ਮੱਥੇ ਟੇਕੀ ਜਾਂਦਾ? ਤੈਨੂੰ ਫੋਟੋ ਨੇ ਪਾਸ ਨਹੀਂ ਕਰਾਉਣਾ, ਜੋ ਟੀਚਰ ਪੜ੍ਹਾਊ ਉਹਦੇ ਨਾਲ ਪਾਸ ਹੋਏਗਾ। ਅਸੀਂ ਜ਼ਿੰਦਗੀ 'ਚ ਫੇਲ ਕਿਉਂ ਹੋ ਗਏ? ਸਾਡੀ ਕੌਮ ਫੇਲ ਕਿਉਂ ਹੈ ਅੱਜ? ਸਾਡਾ ਬੇੜਾ ਗਰਕਿਆ ਤੇ ਗਰਕਿਆ ਕਿਉਂ ਹੈ? ਫਿਰ ਸਾਨੂੰ ਇਹੀ ਦੱਸਿਆ ਗਿਆ ਵੀ ਬਸ ਤੁਸੀਂ ਮੱਥਾ ਟੇਕੀ ਚੱਲੋ, ਆਹੀ ਠੀਕ ਹੈ। ਆਪਣੇ ਬੱਚੇ ਨੂੰ ਤੇ ਆਪਾਂ ਉਹਦੇ ਹੀ ਕਵਾਂਗੇ ਵੀ ਤੂੰ ਯਾਰ ਪੜ੍ਹ ਜਾ ਕੇ, ਤੂੰ ਕਿ ਫੋਟੋ ਇਕੱਲੀ ਲਾ ਕੇ ਬਹਿ ਗਿਆ? ਜੋ ਟੀਚਰ ਨੇ ਪੜ੍ਹਾਇਆ ਕਦੇ ਪੜ੍ਹਿਆ ਵੀ ਹੈ? ਤੇ ਸਾਡੀ ਸਾਰੀ ਕੌਮ ਮੇਰੇ ਦਾਦੇ ਮੇਰੇ ਪੜਦਾਦੇ ਮੇਰੇ ਦਾਦੇ ਦੇ ਦਾਦੇ ਉਹ ਸਾਰੇ ਫੋਟੋਆਂ ਮੰਨਣ ਵਾਲੇ ਹੀ ਸੀ। ਆ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਲ ਕੇ ਵੇਖਦੇ ਆ ਫਿਰ ਪਤਾ ਲੱਗਦਾ ਮਨਾ ਭੁਲੇਖਿਆਂ 'ਚ ਤੁਰੇ ਫਿਰਦੇ ਰਹੇ, ਆਖੋ ਸਤਨਾਮ। ਵੀ ਇਹ ਤੇ ਬਾਹਲਾ ਹੀ ਵੱਡਾ ਭੁਲੇਖਾ ਹੈ ਵੀ ਚੱਲ ਯਾਰ, ਜੇ ਹੁਣ ਅਸੀਂ ਕਮਲੇ ਹਾਂ ਤੇ ਸਾਰਿਆਂ ਨੂੰ ਕਮਲੇ ਕਿਉਂ ਬਣਾਉਣਾ ਹੈ? ਘੱਟ ਤੋਂ ਘੱਟ ਅਗਲੀਆਂ ਪੀੜ੍ਹੀਆਂ ਤੇ ਸੁਧਰ ਜਾਣ ਸਾਡੀਆਂ। ਇੱਕ ਨਿਆਣੇ ਨੂੰ ਮੈਂ ਫੇਰ ਬੇਨਤੀ ਕਰਦਾ, ਜਰਾ ਸਮਝ ਲਿਓ, ਕਿਉਂਕਿ ਅਗਲਾ ਕਹਿ ਦਿੰਦਾ ਵੀ ਗਲਤ ਗੱਲ ਹੈ। ਨਿਆਣੇ ਨੂੰ ਆਪਾਂ ਇਹ ਥੋੜਾ ਕਹਿ ਦਾਂਗੇ ਵੀ ਤੂੰ ਫੋਟੋ ਲਾ ਲੈ ਬਸ, ਆਪਾਂ ਕਹਾਂਗੇ ਜੋ ਟੀਚਰ ਪੜ੍ਹਾਉਂਦਾ ਉਹ ਪੜ੍ਹ ਭਾਈ ਜਾ ਕੇ, ਜੋ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਹੈ ਉਹ ਤੇ ਪੜ੍ਹੋ, ਸਿਖਾਉਂਦੇ ਕੀ ਹੈ ਭਾਈ ਉਹ ਤੇ ਸਿੱਖੋ। ਇਸਲਾਮ ਧਰਮ ਦੇ ਵਿੱਚ ਮੁਹੰਮਦ ਸਾਹਿਬ ਦੀ ਕੋਈ ਫੋਟੋ ਨਹੀਂ, ਤੇ ਦੁਨੀਆ ਦਾ ਦੂਜਾ ਵੱਡਾ ਧਰਮ ਹੈ ਇਸਲਾਮ, ਦੂਜਾ ਵੱਡਾ ਧਰਮ ਹੈ ਇਸਲਾਮ, ਉਹਦੇ ਵਿੱਚ ਮੁਹੰਮਦ ਸਾਹਿਬ ਦੀ ਕੋਈ ਫੋਟੋ ਨਹੀਂ। ਭਲਾ ਗਿਆਨ ਫੋਟੋਆਂ ਨਹੀਂ ਕਰਾਉਂਦੀਆਂ, ਗਿਆਨ ਗੁਰੂ ਦੇ ਬਚਨ ਕਰਾਉਂਦੇ ਆ, ਆਖੋ ਸਤਨਾਮ। ਗੁਰਮੁਖੋ ਭਲਾ ਗੁਰੂ ਦੇ ਬਚਨ ਕਰਦੇ ਹੈ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਸਾਡਾ ਭਲਾ ਕਰਦਾ ਹੈ। ਇਹ ਤੇ ਜਦੋਂ ਇੱਕ ਬਚਨ ਵੀ ਆਪਾਂ ਸੁਣਾਂਗੇ ਸਾਡੀਆਂ ਲੱਤਾਂ ਨੇ ਕਿੱਥੇ ਭਾਰ ਝੱਲਣਾ ਹੈ, ਐ ਕੰਬਣਗੀਆਂ ਥਰ ਥਰ ਕਰਕੇ ਜਦੋਂ ਗੁਰੂ ਸਾਹਿਬ ਨੇ ਕਹਿਣਾ ਵੀ ਟਿਕ ਜਾ ਹੋ ਜਾ ਸਿੱਧਾ, ਕੱਲ ਗੱਲ ਚੱਲਦੇ ਅਨਕਾਏ ਰਤੜਿਆ ਵਾੜ ਦਹੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਹਿਣਾ ਜੈਸਾ ਸੰਗ ਬਿਸੀਰ ਸਿਓ ਹੈ ਰੇ ਤੈਸੋ ਹੀ ਇਹ ਪਰਗ੍ਰਹਿ, ਕਿੱਧਰ ਪਰਾਏ ਗ੍ਰਹਿ ਚ ਮੂੰਹ ਮਾਰਦਾ ਫਿਰਦਾ ਹੈ, ਤੇਰਾ ਘਰ ਨਹੀਂ ਹੈ, ਤੇਰਾ ਘਰ ਨਹੀਂ, ਤੇਰੇ ਘਰ ਵਾਲੀ ਆ ਹੈ, ਤੂੰ ਕਿੱਧਰ ਵੇਖਦਾ ਫਿਰਦਾ ਹੈ? ਉਦੋਂ ਫਿਰ ਲੱਤਾਂ ਨੇ ਭਾਰ ਨਹੀਂ ਚੱਲਣਾ। ਜਦੋਂ ਮਾੜੇ ਗੀਤ ਸੁਣਨ ਵਾਸਤੇ ਰੋਕਣਗੇ ਵੀ ਰੁਕ ਜਾ ਸਿਆਣਾ ਬਣ ਜਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ, ਅਜਾਏ ਅਜਾਈ ਜਾਣ ਵਾਲੇ ਬੋਲ ਸੁਣਨੇ ਛੱਡਦੇ ਫਿਰ ਲੱਤਾਂ ਭਾਰ ਨਹੀਂ ਚੱਲਣਗੀਆਂ, ਫਿਰ ਐ ਲੱਤਾਂ ਕੰਬਦੀਆਂ ਨੇ ਸਾਡੀਆਂ ਭਾਈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ ਵਸਾਉਣਾ, ਸੁਰਤ ਨੂੰ ਬਚਨਾਂ ਦੇ ਤੱਕ ਲੈ ਕੇ ਜਾਣਾ, ਫਿਰ ਸਾਡਾ ਭਲਾ ਹੋਣਾ ਹੈ। ਸਾਡਾ ਉਹਨਾਂ ਚਿਰ ਭਲਾ ਨਹੀਂ ਹੋ ਸਕਦਾ ਭਾਈ, ਇਸ ਕਰਕੇ ਸੱਚ ਨੂੰ ਸੁਣ ਕੇ ਸਮਝ ਕੇ ਅੱਗੇ ਇੱਕ ਬੇਨਤੀ ਥੋੜੀ ਜੀ ਹੋਰ ਕਰ ਦਈਏ ਵੀ ਸੱਚ ਨੂੰ ਸੁਣ ਕੇ ਸਮਝ ਕੇ ਫਿਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੀ ਸੱਚੀ ਭਗਤੀ ਹੈ। ਸੱਚੀ ਭਗਤੀ ਕੀ ਹੈ? ਸੱਚੀ ਭਗਤੀ ਹੈ ਕਿ ਪਰਮਾਤਮਾ ਨਾਲ ਪਿਆਰ ਪੈ ਗਿਆ, ਲਓ ਜੀ ਇਹ ਭਗਤ ਬਣ ਗਿਆ, ਇਹ ਬੰਦਗੀ ਕਰਦਾ ਹੈ, ਗੁਰੂ ਦੇ ਬਚਨਾਂ ਵਿੱਚ ਰੱਬ ਦੇ ਬਚਨਾਂ ਵਿੱਚ ਬੰਦ ਰਹਿੰਦਾ ਹੈ, ਆਪਣੇ ਮਨ ਨੂੰ ਬਾਹਰ ਨਹੀਂ ਜਾਣ ਦਿੰਦਾ, ਪਰਮਾਤਮਾ ਨਾਲ ਵੀ ਪਿਆਰ ਕਰਦਾ ਹੈ ਤੇ ਪਰਮਾਤਮਾ ਦੀ ਬਣਾਈ ਹੋਈ ਦੁਨੀਆ ਨਾਲ ਵੀ ਪਿਆਰ ਕਰਦਾ। ਜਿਹੜਾ ਬੰਦਾ ਹੁਣ ਇੱਕ ਗੱਲ ਹੋਰ ਸੁਣਿਓ, ਸਾਡੇ ਵਰਗੇ ਜਦੋਂ ਕਈ ਵਾਰੀ ਬੋਲਦੇ ਆ ਨਾ, ਮੈਂ ਕਈ ਵਾਰੀ ਹੁਣ ਜਦੋਂ ਜਥੇਦਾਰ ਗਲਤ ਕਰਦੇ ਨੇ ਉਹਨਾਂ ਬਾਰੇ ਵੀ ਕਹਿ ਦਿੰਦੇ ਆ, ਕਈ ਵਾਰੀ ਪਖੰਡੀ ਬਾਬੇ ਗਲਤ ਕਰਦੇ ਨੇ ਉਹਨਾਂ ਬਾਰੇ ਵੀ ਕਹਿ ਦਿੰਦੇ ਆ, ਜਦੋਂ ਕਦੇ ਸਰਕਾਰਾਂ ਦੀ ਗੱਲ ਆ ਜਾਂਦੀ ਹੈ ਵੀ ਸਰਕਾਰਾਂ ਧੱਕਾ ਕਰਦੀਆਂ ਨੇ ਮਲੂਕੇ ਵਰਗਿਆਂ ਨੂੰ, ਫਿਰ ਕਹਿ ਦਿੰਦੇ ਆ ਥੋੜੀ ਜਿਹੀ ਖਿਚਾਈ ਭਾਵ ਕਹਿਣਾ ਪੈਂਦਾ, ਕਹਿਣ ਕਹਿ ਦਿੰਦੇ ਆ ਵੀ ਆਹ ਗਲਤ ਕਰਦੇ ਹੋ। ਸਰਕਾਰਾਂ ਜੋ ਕੋਈ ਵੀ ਸਰਕਾਰਾਂ ਹੋਣ, ਭਾਵੇਂ ਕੱਲ ਨੂੰ ਬਦਲ ਵੀ ਜਾਣ, ਜੇ ਕੋਈ ਗਲਤ ਕਰੇਗਾ ਤੇ ਸਾਡੇ ਵਰਗਿਆਂ ਦਾ ਫਰਜ਼ ਬਣਦਾ ਭਾਈ, ਜਿਵੇਂ ਕੁੱਤੇ ਦਾ ਕੰਮ ਹੁੰਦਾ ਵੀ ਭੌਂਕ ਕੇ ਲੋਕਾਂ ਨੂੰ ਜਗਾਓ, ਰੌਲਾ ਪਾਈ ਚੱਲੋ, ਕੰਮ ਇਹੀ ਹੈ ਨਾ, ਕਬੀਰ ਬੂਕਰ ਰਾਮ ਕੋ ਮੁਤੀਆ ਮੇਰੋ ਨਾਓ, ਡਿਊਟੀ ਹੈ। ਮੇਰੇ ਵਰਗੇ ਬੰਦੇ ਸਟੇਜ ਤੇ ਕਹਿ ਤੇ ਜ਼ਰੂਰ ਦਿੰਦੇ ਆ ਵੀ ਮੈਂ ਗੁਰੂ ਘਰ ਦਾ ਕੂਕਰ ਹਾਂ, ਪਰ ਕੁੱਤੇ ਦੀ ਡਿਊਟੀ ਬਹੁਤ ਸਖਤ ਹੁੰਦੀ ਹੈ। ਕੁੱਤੇ ਦਾ ਫਰਜ਼ ਬਣਦਾ ਚਾਰੇ ਪਾਸੇ ਨਿਗਾਹ ਰੱਖੇ, ਜਿਹੜੇ ਪਾਸੇ ਖੜਕਾ ਜਿਹਾ ਹੋਵੇ, ਕੋਈ ਚੋਰ ਚਾਰ ਉੱਠੇ ਮਾੜਾ ਜਿਹਾ ਕੰਧ ਤੇ ਚੜ੍ਹਨ ਦੀ ਕੋਸ਼ਿਸ਼ ਕਰੇ, ਗਲ ਭਾਵੇਂ ਚੋਰ ਦਾ ਨਾ ਫੜ ਸਕੇ ਪਰ ਰੌਲਾ ਪੂਰਾ ਪਾਵੇ, ਭੌਂਕੀ ਜਾਏ, ਰੌਲਾ ਪਾਈ ਜਾਏ ਪਾਈ ਜਾਏ, ਜੇ ਘਰ ਵਾਲੇ ਜਾਗ ਪਏ, ਜੇ ਜਾਗ ਪਏ ਤੇ ਉਹਦਾ ਭੌਂਕਣਾ ਸਫਲ ਹੋ ਜਾਏਗਾ, ਚੋਰੀ ਚੋਰੀ ਤੋਂ ਬਚ ਜਾਗੇ। ਇਸੇ ਤਰ੍ਹਾਂ ਜਿਹੜੇ ਪ੍ਰਚਾਰਕ ਹੁੰਦੇ ਆ ਨਾ ਭਾਈ ਕੌਮ ਦੇ, ਉਹਨਾਂ ਦਾ ਫਰਜ਼ ਬਣਦਾ ਜਦੋਂ ਕਹਿੰਦੇ ਨੇ ਏਦਾਂ ਵੀ ਅਸੀਂ ਗੁਰੂ ਘਰ ਦੇ ਕੂਕਰ ਆ, ਗੁਰੂ ਘਰ ਦਾ ਖਾਨੇ ਆ, ਫਿਰ ਉਹਨਾਂ ਦਾ ਫਰਜ਼ ਬਣਦਾ ਵੀ ਜਿਹੜੇ ਪਾਸੇ ਉਹ ਸੰਨ ਲੱਗਦੀ ਹੈ ਉਸੇ ਪਾਸੇ ਮੂੰਹ ਕਰਕੇ ਰੌਲਾ ਪਾਈ ਜਾਓ ਪਾਈ ਜਾਓ, ਜੇ ਤੁਹਾਡੇ ਸਤਿਗੁਰ ਦੀ ਕਿਰਪਾ ਨਾਲ ਤੁਹਾਡਾ ਰੌਲਾ ਪਾਉਣ ਕਰਕੇ ਕੌਮ ਜਾਗ ਪਈ ਤੇ ਪਖੰਡੀਆਂ ਨੂੰ ਆਪੇ ਕੱਟ ਦੇਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਜੀ ਕੌਮ ਨੂੰ ਜਗਾਉਣ ਕਰਕੇ ਰੌਲਾ ਪਾਈਦਾ ਹੈ, ਕੌਮ ਨੂੰ ਜਗਾਉਣ ਕਰਕੇ ਕਈ ਵਾਰੀ ਸਿੱਧਾ ਵੀ ਬੋਲੀਦਾ ਹੈ, ਕਹਿ ਦਈਦਾ ਸਿੱਧਾ ਵੀ ਕਹਿ ਦਿਓ ਕੋਈ ਗੱਲ ਨਹੀਂ, ਗੁਰੂ ਘਰ ਦਾ ਖਾਨੇ ਆ, ਗੁਰੂ ਘਰ ਦੇ ਕੂਕਰ ਆ, ਡਿਊਟੀ ਪੂਰੀ ਕਰ ਦਿਓ ਬਸ ਕਹਿ ਦਿਓ। ਤੇ ਜਦੋਂ ਕਦੇ ਕਹੀਦਾ ਹੈ ਫਿਰ ਲੋਕੀ ਗੱਲਾਂ ਵੀ ਕਰਨਗੇ ਹੀ, ਫਿਰ ਜਿਹੜੇ ਹੁਣ ਉਹਨਾਂ ਪਾਰਟੀਆਂ ਦੇ ਬੰਦੇ ਪੱਕੇ ਆ, ਜਿਹੜੇ ਛਕਾਉਏ ਆ ਖਾਂਦੇ ਫਿਰਦੇ ਆ, ਉਹ ਫਿਰ ਕਹਿਣਗੇ ਆਹ ਤੇ ਬਾਹਲਾ ਹੀ ਭੌਂਕਦਾ। ਆਖੋ ਸਤਨਾਮ, ਕਹੂਗਾ ਹੀ ਫਿਰ ਉਹਦੇ, ਉਹਨਾਂ ਨੇ ਤਾਂ ਕਹਿਣਾ ਹੀ ਹੈ, ਫਿਰ ਉਹਦੇ ਕਹਿਣਗੇ ਬਾਹਲਾ ਭੌਂਕਦਾ, ਓਏ ਬਾਹਲਾ ਭੌਂਕਦਾ, ਚੱਲ ਕਹੀ ਜਾ ਉਹਨਾਂ ਦੇ ਕਹਿਣ ਦਾ ਕਿਆ, ਉਹਨਾਂ ਦੇ ਕਹਿਣ ਦਾ ਕਿਆ ਹੈ। ਪਰ ਜਿਹੜਾ ਬੰਦਾ ਆਪਾਂ ਜਦੋਂ ਐਂ ਕਹਿੰਦੇ ਆ ਵੀ ਅਸੀਂ ਕਬੀਰ ਕੂਕਰ ਰਾਮ ਕੋ ਗੁਰੂ ਘਰ ਦੇ ਕੂਕਰ ਆ, ਬਸ ਫਿਰ ਡਿਊਟੀ ਕਰੀਏ। ਸੋ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹਨੂੰ ਸੁਣ ਲਿਓ ਧਿਆਨ ਨਾਲ, ਜਦੋਂ ਅਸੀਂ ਸੱਚ ਨੂੰ ਸਮਝ ਜਾਈਏ, ਸੱਚ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਉਸ ਤੋਂ ਬਾਅਦ ਫਿਰ ਸੱਚ ਤੇ ਪਹਿਰਾ ਦਈਏ, ਚੱਲਦੇ ਰਹੀਏ ਸੱਚ ਤੇ, ਤੇ ਜਿੱਥੇ ਜਿੱਥੇ ਕੋਈ ਗਲਤ ਕਰਦਾ ਹੈ, ਭਗਤੀ ਦਾ ਅਰਥ ਸਾਡੇ ਭਗਤੀ ਦਾ ਅਰਥ ਇਹ ਕੱਢਿਆ ਜਾਂਦਾ ਵੀ ਜਿਹੜਾ ਬੰਦਾ ਭਗਤ ਹੈ, ਭਗਤੀ ਦਾ ਅਰਥ ਕੀ ਹੈ? ਕਹਿੰਦੇ ਇਹ ਵੇਖਿਓ ਏਦਾਂ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠਾ, ਕਹਿੰਦੇ ਕੀ ਕਰਦਾ? ਕਹਿੰਦੇ ਬਾਹਲੀ ਭਗਤੀ ਕਰਦਾ, ਅੱਠ ਘੰਟੇ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਯਾਰ ਬਾਹਲਾ ਵੱਡਾ ਭਗਤ ਹੈ। ਸਾਡੇ ਦੀ ਜਿਹੜੀ ਭਗਤੀ ਦੀ ਡੈਫੀਨੇਸ਼ਨ ਹੈ ਇਹ ਦੱਸੀ ਜਾਂਦੀ ਹੈ, ਸਾਡੇ ਪੈਮਾਨਾ ਕੀ ਹੈ ਭਗਤੀ ਦਾ, ਬਸ ਆਹੀ ਹੈ ਵੀ ਇੱਦਾਂ ਚੌਂਕੜਾ ਮਾਰ ਕੇ ਰਾਮ 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 ਵਾਹਿਗੁਰੂ 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 ਕਰਦਾ ਹੈ, ਇਹ ਕੀ ਹੈ? ਕਹਿੰਦੇ ਬਾਹਲਾ ਭਗਤ ਹੈ, ਇਹਨੂੰ ਭਗਤੀ ਕਹਿੰਦੇ। ਇਹ ਭਗਤੀ ਕਰਨੀ ਤੇ ਸੌਖੀ ਵੀ ਬਹੁਤ ਹੈ, ਮੇਰੇ ਵਰਗਾ ਜਿਵੇਂ ਆ ਮੈਂ ਅੱਧਾ ਘੰਟਾ ਪਹਿਲਾਂ ਲਾਉਣਾ ਹੀ ਆ, ਰੋਜ਼ ਆ ਕੇ ਸ਼ਬਦ ਪੜ੍ਹਦੇ ਆ ਨਾਲ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤੇ ਜੇ ਮੈਂ ਇਹੀ ਕਰਾਈ ਜਾਵਾਂ ਦੋ ਘੰਟੇ ਵਧੀਆ ਵੀ ਲੱਗਦਾ, ਕੋਈ ਇਹ ਵੀ ਨਹੀਂ ਵੀ ਭੈੜਾ ਲੱਗਦਾ, ਆਨੰਦ ਵੀ ਬਹੁਤ ਆਉਂਦਾ ਵੀ ਵਾਹਿਗੁਰੂ ਵਾਹਿਗੁਰੂ ਨਾਲ ਸ਼ਬਦ, ਤੇ ਨਾਲੇ ਮੈਨੂੰ ਵੀ ਸੌਖਾ, ਮੇਰਾ ਵਿਰੋਧ ਕਿਹਨੇ ਕਰਨਾ ਹੈ? ਆਖੋ ਸਤਨਾਮ, ਨਾਲੇ ਇਲਾਕੇ 'ਚ ਗੱਲਾਂ ਬਹੁਤ ਹੋਣਗੀਆਂ, ਪਤਾ ਕੀ ਕਹਿਣਗੇ ਸਾਰੇ ਇਲਾਕੇ 'ਚ ਵੀ ਬਾਬਾ ਜੀ ਨਾਮ ਬਹੁਤ ਜਪਾਉਂਦੇ ਹੈ, ਬਾਬਾ ਜੀ ਦੀ ਕਮਾਈ ਬਹੁਤ ਹੈ, ਏਦਾਂ ਦੀਆਂ ਨਾਲੇ ਗੱਲਾਂ ਕਰਨਗੇ। ਜਦੋਂ ਆਪਾਂ ਫਤਿਹ ਬੁਲਾ ਕੇ ਆਹ ਕੰਮ ਸ਼ੁਰੂ ਕਰ ਲੈਂਦੇ ਹਾਂ ਤਾਂ ਹੀ ਵਿਰੋਧ ਕਰਦੇ ਆ, ਤੇ ਜੇ ਆਪਾਂ ਇੱਦਾਂ ਹੀ ਕਰਾਈ ਚੱਲੀਏ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਂ ਅੱਗੇ ਬੋਲੀ ਚੱਲੋ ਤੁਸੀਂ ਮਗਰ ਬੋਲੀ ਚੱਲਿਓ, 4 ਵਜੇ ਆਨੰਦ ਸਾਹਿਬ ਪੜ੍ਹ ਦਾਂਗੇ, ਬਸ ਹੋ ਗਈ ਭਗਤੀ, ਇਹ ਤੇ ਬਾਹਲੀ ਵਧੀਆ ਭਗਤੀ ਹੈ। ਫਿਰ ਹੁਣ ਇੱਕ ਤੇ ਅੱਧੇ ਘੰਟਾ ਜਿਹੜਾ ਆਪਾਂ ਪਹਿਲਾਂ ਲਾਉਂਦੇ ਆ ਉਹ ਹੈ, ਇੱਕ ਉਹ ਹੈ ਜਿਹੜਾ ਡੇਢ ਘੰਟਾ ਬਾਅਦ ਚਲਾਉਂਦੇ ਆ, ਦੋ ਘੰਟੇ ਬਾਅਦ ਚਲਾਈਦੇ ਆ, ਢਾਈ ਘੰਟੇ ਤਿੰਨ ਘੰਟੇ ਵੀ ਲਾ ਦਈਦੇ ਆ। ਇਹ ਜਿਹੜੀ ਬਾਅਦ ਵਾਲੀ ਭਗਤੀ ਹੈ ਇਹ ਚੁੱਭਦੀ ਹੈ ਵਿਗੜੇ ਬੰਦਿਆਂ ਨੂੰ, ਬਾਅਦ ਵਾਲੀ ਚੁੱਭਦੀ ਹੈ, ਪਹਿਲਾਂ ਵਾਲੀ ਉਹ ਕਹਿਣਗੇ ਫਿਰ ਤੇ ਅਸੀਂ ਵੀ ਬਹਿਣ ਨੂੰ ਤਿਆਰ ਹਾਂ, ਜਿਹਨੂੰ ਮਰਜ਼ੀ ਸੱਦ ਲਓ, ਹਰੇਕ ਬੰਦਾ ਬਹਿਣ ਨੂੰ ਤਿਆਰ ਹੈ। ਪਰ ਜਦੋਂ ਆਹ ਸੱਚ ਸੁਣਨਾ ਪੈਂਦਾ ਹੈ, ਸੱਚ ਬੋਲਣਾ ਭਗਤੀ ਹੈ ਤੇ ਸੱਚ ਸੁਣ ਲੈਣਾ ਵੀ ਭਗਤੀ ਹੈ। ਜੇ ਅਸੀਂ ਜਦੋਂ ਸੱਚ ਕਹਿ ਦਿੰਦੇ ਹਾਂ, ਆਖਾਂ ਬੋਲੋ ਆਖਾਂ ਜਾਨ ਜੀ ਪੈ ਜਾਂਦੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾ, ਮੇਰੇ ਵਿੱਚ ਵੀ ਜਾਨ ਪੈਣੀ ਹੈ। ਤੇ ਜਿਹੜਾ ਸੁਣ ਸਮਝ ਕੇ ਜਿਹਦੀ ਜ਼ਿੰਦਗੀ ਦੇ ਵਿੱਚ ਆ ਗਿਆ ਸੱਚ, ਉਹਦੇ ਵਿੱਚ ਵੀ ਜਾਨ ਪੈ ਜਾਣੀ। ਤੇ ਗੁਰੂ ਸਾਹਿਬ ਤੇ ਜਿਉਂਦਾ ਹੀ ਉਹਨੂੰ ਮੰਨਦੇ ਆ, ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰਨਾ ਜੀਵੈ ਕੋਏ। ਗੁਰੂ ਗ੍ਰੰਥ ਸਾਹਿਬ ਤੇ ਜਿਉਂਦਾ ਹੀ ਉਹਨੂੰ ਮੰਨਦੇ ਆ ਭਾਈ। ਹੁਣ ਮੈਨੂੰ ਜਰਾ ਤੁਸੀਂ ਸਾਰੇ ਵੀਰ ਭਰਾ ਜਵਾਬ ਦਿਓ, ਰੱਬ ਨਾਲ ਪਿਆਰ ਕਰਨਾ ਤੇ ਰੱਬ ਦੀ ਬਣਾਈ ਦੁਨੀਆ ਨਾਲ ਵੀ ਪਿਆਰ ਕਰੋ। ਇਹ ਨਹੀਂ ਵੀ ਇਕੱਲਾ ਰੱਬ ਨਾਲ ਪਿਆਰ ਦਾ ਸਿਸਟਮ ਤੁਸੀਂ ਕਹਿੰਦੇ ਹੋ ਵੀ ਮੇਰੇ ਪਿਓ ਦਾ ਘਰ ਹੈ, ਤੇਰੇ ਪਿਓ ਦਾ ਘਰ ਹੈ, ਪਿਓ ਨਾਲ ਪਿਆਰ ਕਰਦਾ, ਪਿਓ ਦੇ ਬਣਾਏ ਹੋਏ ਘਰ ਨਾਲ ਵੀ ਫਿਰ ਪਿਆਰ ਕਰ। ਇਹ ਥੋੜਾ ਹੁੰਦਾ ਵੀ ਉਹਦੀਆਂ ਪਿਓ ਨਾਲ ਪਿਆਰ ਕਰਦਾ ਹੈ ਤੇ ਉਹਦੇ ਵਿਚਾਰੇ ਦੇ ਬਣਾਏ ਹੋਏ ਘਰ ਦੀਆਂ ਖਿੜਕੀਆਂ ਦਰਵਾਜ਼ੇ ਭੰਨਦਾ ਫਿਰਦਾ ਤੇ ਤੂੰ ਕਾਹਦਾ ਪਿਆਰ ਕਰਦਾ, ਉਹਨੇ ਮਿਹਨਤ ਨਾਲ ਬਣਾਇਆ। ਜੇ ਰੱਬ ਨਾਲ ਪਿਆਰ ਕਰਦਾ ਤੇ ਰੱਬ ਦੀ ਬਣਾਈ ਦੁਨੀਆ ਨਾਲ ਵੀ ਪਿਆਰ ਕਰ। ਭਗਤੀ ਦਾ ਪੈਮਾਨਾ ਕੀ ਹੈ ਹੁਣ ਜਰਾ ਸਮਝਿਓ, ਤੁਹਾਡੇ ਗੱਲ ਸਿੱਧੀ ਐਗਜ਼ਾਮਪਲ ਨਾਲ ਫੱਟ ਸਮਝ ਆ ਜਾਏਗੀ, ਜਰਾ ਧਿਆਨ ਨਾਲ ਸੁਣਿਓ। ਤੁਹਾਡੇ ਪਿੰਡ ਦੇ ਵਿੱਚ, ਕਿਸੇ ਵੀ ਪਿੰਡ ਦੇ ਅਲੱਗ ਅਲੱਗ ਪਿੰਡਾਂ 'ਚੋਂ ਆਏ ਹੋ, ਤੁਹਾਡੇ ਪਿੰਡ ਵਿੱਚ ਨਾ ਜੀ ਇੱਕ ਬੰਦਾ ਨਾਮ ਜਪਦਾ ਹੈ, ਸਵੇਰੇ 2 ਵਜੇ ਚੌਂਕੜਾ ਮਾਰ ਕੇ ਬਹਿ ਜਾਂਦਾ, 6 ਵਜੇ ਤੱਕ ਬੈਠਾ ਰਹਿੰਦਾ, ਵਾਹਿਗੁਰੂ 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 ਵਾਹਿਗੁਰੂ। ਸਾਰੇ ਪਿੰਡ 'ਚ ਗੱਲਾਂ ਹੁੰਦੀਆਂ, ਕਹਿੰਦੇ ਬਾਹਲਾ ਵੱਡਾ ਭਗਤ ਹੈ, ਠੀਕ ਹੈ, ਬੰਦਾ ਬਹੁਤ ਵੱਡਾ ਭਗਤ ਹੈ। ਓਕੇ, ਅੱਗੇ ਕੀ ਹੋਇਆ ਵੀ ਪਿੰਡ ਦਾ ਨਾ ਇੱਕ ਬੰਦਾ ਜਿਹੜਾ ਹੈ, ਇੱਕ ਬੰਦਾ ਹੋਰ ਹੈ ਪਿੰਡ 'ਚ, ਉਹ ਕੀ ਹੈ ਵੀ ਉਹਨੇ ਵੇਖਿਆ ਵੀ ਮਾਲਕ ਨੇ ਇੰਨਾ ਸੋਹਣਾ ਸਿਸਟਮ ਬਣਾਇਆ ਹੈ ਮਾਲਕ ਨੇ, ਤੇ ਪਿੰਡ ਦੇ ਵਿੱਚ ਵੇਖੋ ਯਾਰ ਗਰੀਬਾਂ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਤੇ ਸਕੂਲ ਦੇ ਵਿੱਚ ਗੰਦਗੀ ਇੰਨੀ ਜ਼ਿਆਦਾ ਹੈ, ਕੋਈ ਸਫਾਈ ਸਕੂਲ ਵਿੱਚ ਨਹੀਂ, ਗੰਦਾ ਪਾਣੀ ਨਲਕੇ ਦਾ ਪੀਂਦੇ ਐ, ਸਾਰੇ ਗਰੀਬਾਂ ਦੇ ਵਿਚਾਰਿਆਂ ਦੇ ਬੱਚੇ ਬਿਮਾਰ ਹੋਏ ਪਏ ਐ, ਯਾਰ ਫਿਲਟਰ ਲਈ ਪੈਸਾ ਨਹੀਂ, 2000 ਫਿਲਟਰ ਤੇ ਲੱਗਣਾ ਸੀ, 5-4 ਹਜ਼ਾਰ 10 ਹਜ਼ਾਰ ਲੱਗ ਜਾਂਦਾ ਵੀ ਫਿਲਟਰ ਨਹੀਂ ਲਵਾਇਆ ਪਿੰਡਾਂ ਦੇ ਵਿੱਚ, ਵੀ ਕੋਈ ਸਫਾਈ ਨਹੀਂ, ਇੰਨੀ ਗੰਦਗੀ, ਇੰਨਾ ਬੁਰਾ ਹਾਲ ਹੋਇਆ ਪਿਆ, ਸਾਰੀਆਂ ਨਾਲੀਆਂ ਖਰਾਬ ਹੋਈਆਂ ਪਈਆਂ ਨੇ, ਇੰਨਾ ਮੱਛਰ ਹੋਇਆ ਪਿਆ, ਡੇਂਗੂ ਫੈਲਿਆ ਪਿਆ, ਪਿੰਡ ਦੇ ਲੋਕ ਬਿਮਾਰ ਹੋ ਰਹੇ ਐ। ਉਹ ਬੰਦਾ ਨਾ ਜੀ, ਉਹ ਬੰਦੇ ਦੇ ਅੰਦਰ ਦਰਦ ਉੱਠਿਆ, ਦਰਦ ਕਿਵੇਂ ਉੱਠਿਆ, ਉਹਨੇ ਏਦਾਂ ਸੋਚਿਆ, ਫਰੀਦਾ ਖਾਲਕ ਖਲਕ ਮੈਂ, ਖਲਕਤ ਦੇ ਵਿੱਚ ਰੱਬ ਵੱਸਦਾ, ਪਰਮਾਤਮਾ ਇਹਨਾਂ ਲੋਕਾਂ 'ਚ ਹੀ ਵੱਸਦਾ, ਯਾਰ ਲੋਕ ਤੰਗ ਹੋਏ ਪਏ ਐ ਤੇ ਮੇਰਾ ਫਿਰ ਰੱਬ ਨਾਲ ਕਾਹਦਾ ਪਿਆਰ ਹੋਇਆ, ਜੇ ਮੇਰਾ ਰੱਬ ਨਾਲ ਪਿਆਰ ਹੈ ਤੇ ਇਹਨਾਂ ਲੋਕਾਂ ਲਈ ਵੀ ਕੁਛ ਕਰਾਂ, ਕਿਉਂਕਿ ਰੱਬ ਇਹਨਾਂ ਲੋਕਾਂ 'ਚ ਹੀ ਹੈ, ਆਮ ਜਨਤਾ ਸਾਰਿਆਂ 'ਚ ਹੀ ਪਰਮਾਤਮਾ ਵੱਸਦਾ, ਸਭੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਜਦੋਂ ਇਹ ਗੱਲ ਦਿਮਾਗ 'ਚ ਆਈ ਵੀ ਖਲਕਤ ਦੇ ਵਿੱਚ ਖਾਲਕ ਵੱਸਦਾ, ਉਹ ਬੰਦਾ ਪਤਾ ਕੀ ਸੋਚਦਾ ਹੈ ਵੀ 20 ਲੱਖ ਰੁਪਈਆ ਯਾਰ ਗ੍ਰਾਂਟ ਮਿਲੀ ਸੀ ਸਰਪੰਚ ਨੂੰ, ਸਿੱਧੀ ਜੀ ਗੱਲ ਸਮਝਾਉਂਦਾ, 20 ਲੱਖ ਰੁਪਈਆ ਗ੍ਰਾਂਟ ਮਿਲੀ ਸੀ ਵੀ 2 ਲੱਖ ਇਸ ਬੰਦੇ ਨੇ ਲਾਇਆ ਤੇ 18 ਕਿੱਧਰ ਨੂੰ ਗਿਆ, ਉਹ ਇੱਟਾਂ ਗਿਣ ਲੱਗ ਪਿਆ ਵੀ ਇੰਨੇ ਦੀਆਂ ਇੱਟਾਂ ਲੱਗੀਆਂ, ਇੰਨੇ ਦਾ ਸੀਮਿੰਟ ਲੱਗਿਆ, ਆ ਇੰਨਾ ਕੁ ਕੰਮ ਕਰਾਇਆ, ਬਾਕੀ ਕਿੱਧਰ ਗਿਆ, ਗ੍ਰਾਂਟ ਕਿੱਧਰ ਗਈ, ਹਿਸਾਬ ਲਾਇਓ ਹੁਣ ਜਰਾ ਸੋਚਿਓ। ਉਹ ਬੰਦਾ ਕੀ ਸੋਚਦਾ ਹੈ ਵੀ ਰੱਬ ਦੀ ਬਣਾਈ ਦੁਨੀਆ ਤੇ ਤੰਗ ਹੋਈ ਪਈ ਹੈ, ਰੱਬ ਦਾ ਉਹ ਸਿਮਰਨ ਕਰਦਾ ਹੈ ਦੁਨੀਆ ਨੂੰ ਵੇਖ ਕੇ, ਏਦਾਂ ਉਹ ਯਾਦ ਉਹਨੂੰ ਜਦੋਂ ਲੋਕਾਂ ਨੂੰ ਵੇਖਦਾ ਤੇ ਰੱਬ ਯਾਦ ਆਉਂਦਾ ਵੀ ਤੇਰੇ ਬਣਾਏ ਬੰਦੇ ਇਹਨਾਂ ਵਿੱਚ ਤੂੰ ਹੀ ਵੱਸਦਾ, ਇੰਨਾ ਤੰਗ ਕਰਦੇ ਨੇ ਲੋਕਾਂ ਨੂੰ, ਤੰਗ ਕਰਨਾ ਰੱਬ ਨੂੰ ਹੀ ਤੰਗ ਕਰਨਾ, ਕਿਉਂਕਿ ਰੱਬ ਲੋਕਾਂ 'ਚ ਹੀ ਵੱਸਦਾ, ਜਨਤਾ ਨੂੰ ਤੰਗ ਕਰਨਾ। ਉਹ ਬੰਦੇ ਨੇ ਪਤਾ ਕੀ ਸੋਚਿਆ, ਕਹਿੰਦਾ ਸਰਪੰਚ ਨਾਲ ਗੱਲ ਕਰਨ ਜਾਂਦੇ ਆ, ਉਹ ਤੁਰਿਆ ਜਾਂਦਾ ਹੈ ਰਾਹ 'ਚ, ਉਹਨੂੰ ਉਹ ਮਿਲ ਪਿਆ ਬੰਦਾ, ਉਹ ਜਿਹੜਾ ਸਵੇਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਬੋਲੋ ਕੀ ਕਰਦਾ ਹੈ, ਭਗਤੀ ਕਰਦਾ, ਸਿਮਰਨ ਕਰਦਾ। ਉਹ ਬੰਦੇ ਨੇ ਨਾ ਉਹ ਬੰਦੇ ਨੂੰ ਕਿਹਾ, ਕਹਿੰਦੇ ਐਂ ਕਰ, ਆ ਜਾ ਚੱਲੀਏ ਸਰਪੰਚ ਨਾਲ ਗੱਲ ਕਰਕੇ ਆਈਏ, ਆ ਜਾ ਚੱਲੀਏ। ਕਹਿੰਦੇ ਕਿਵੇਂ? ਕਹਿੰਦੇ ਸਰਪੰਚ ਨੂੰ ਜਾ ਕੇ ਪੁੱਛੀਏ ਵੀ 18 ਲੱਖ ਕਿੱਧਰ ਗਿਆ, ਉਹ ਪਤਾ ਕੀ ਕਹਿੰਦਾ ਉਹ ਤੂੰ ਬਹਿ ਜਾ ਟਿਕ ਕੇ ਕਿ ਜਿਹੜਾ ਕਰੂ ਸੋ ਪਰੂ ਨਾਮ ਹੀ ਜਪੋ ਆਖੋ ਸਤਨਾਮ ਕਹਿੰਦਾ ਨਾਮ ਹੀ ਜਪੋ ਜਿਹੜਾ ਕਰੂ ਸੋ ਭਰੂ ਬਸ ਤੂੰ ਕਿੱਧਰ ਚੱਲਿਆ ਐਵੇਂ ਹੀ ਤੂੰ ਤੁਰ ਪਿਆ ਇੱਧਰ ਨੂੰ ਛੱਡ ਪਰੇ ਜਿਹੜਾ ਕਰੂ ਸੋ ਭਰੂ ਬਸ ਰੱਬ ਰੱਬ ਕਰੀਦਾ ਹੁੰਦਾ ਨਾਮ ਜਪ ਲੈ ਨਾਮ ਜਪ ਲੈ ਉਹ ਕਹਿੰਦਾ ਯਾਰ ਤੈਨੂੰ ਤਰਸ ਨਹੀਂ ਆਉਂਦਾ ਇਹਨਾਂ ਲੋਕਾਂ ਤੇ ਉਹ 10 ਨਿਆਣੇ ਬਿਮਾਰ ਪਏ ਐ ਗੰਦਾ ਪਾਣੀ ਪੀਵੀ ਜਾਂਦੇ ਆ ਯਾਰ ਸਾਰਾ ਪੈਸਾ ਖਾਈ ਜਾਂਦਾ ਬੰਦਾ ਇਹ ਆਸ਼ੀਆਂ ਕਰਦਾ ਇਹ ਆਸ਼ੀਆਂ ਸਾਰੇ ਗਲਤ ਕੰਮ ਕਰਦਾ ਹੈ ਤੈਨੂੰ ਤਰਸ ਨਹੀਂ ਆਉਂਦਾ ਉਹ ਕਹਿੰਦਾ ਯਾਰ ਤੂੰ ਬਾਹਲਾ ਨਾ ਬੋਲ ਬਸ ਰੱਬ ਰੱਬ ਕਰੀਦਾ ਹੁੰਦਾ ਬਾਹਲਾ ਨਹੀਂ ਬਸ ਨਾਮ ਹੀ ਜਪਣਾ ਚਾਹੀਦਾ ਚੁੱਪ ਕਰਕੇ ਟਿਕ ਕੇ ਬਹਿ ਜਾਓ ਭਜਨ ਕਰੋ ਪਾਠ ਕਰੋ ਨਾਮ ਜਪੋ ਬਸ ਗੱਲ ਖਤਮ ਹੈ ਉਹ ਕਹਿੰਦਾ ਤੂੰ ਜੱਪੀ ਚੱਲ ਮੈਂ ਤੇ ਜਾ ਕੇ ਪੁੱਛ ਗਿਆ ਸਰਪੰਚ ਨੂੰ ਜਾ ਕੇ ਸਰਪੰਚ ਸਾਹਿਬ 18 ਲੱਖ ਕਿੱਧਰ ਗਿਆ ਆਖੋ ਸਤਨਾਮ ਤੇ ਉਹ ਜਿਹੜਾ ਸਰਪੰਚ ਹੈ ਚੇਤਾ ਰੱਖਿਓ ਜਦੋਂ 18 ਲੱਖ ਦਾ ਜਿਹੜਾ ਹਿਸਾਬ ਮੰਗਦਾ ਹੈ ਉਹਨੂੰ ਤੇ ਇਹ ਕਹੇਗਾ ਵੀ ਇਹਦੇ ਵਰਗਾ ਮਾੜਾ ਬੰਦਾ ਪਿੰਡ 'ਚ ਕੋਈ ਨਹੀਂ ਇਕੱਲਾ ਹੀ ਭੌਂਕਾ ਤੁਰਿਆ ਫਿਰਦਾ ਬਾਕੀ ਸਾਰੇ ਤੇ ਜਿਹੜਾ ਜਿਹੜਾ ਨਾਮ ਜਪਦਾ ਹੈ ਉਹਦੇ ਜਾ ਕੇ ਉਹਨੇ ਪੈਰੀ ਹੱਥ ਲਾਉਣੇ ਨੇ ਬਾਬਾ ਜੀ ਨਗਰ ਖੇੜੇ ਤੇ ਕਿਰਪਾ ਹੀ ਰੱਖਿਓ ਆਖੋ ਸਤਨਾਮ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਸੋਚ ਕੇ ਵੀ ਭਗਤੀ ਕਿਹੜੀ ਕਰਨੀ ਹੈ ਉਹ 6 ਜਿਹੜੇ 4 ਘੰਟੇ ਵਾਲੀ ਕਰਨੀ ਹੈ ਕਿ ਜਿਹੜਾ ਪੁੱਛਦਾ ਸਰਪੰਚ ਤੋਂ ਉਹ ਕਰਨੀ ਹੈ ਅਸਲੀ ਭਗਤੀ ਕਿਹੜੀ ਹੋਈ ਫਿਰ ਪੁੱਛਦਾ ਹੈ ਜਿਹੜਾ ਆ ਅਸਲੀ ਭਗਤੀ ਹੈ ਇਹ ਕਲਿੱਕ ਕਰੇ ਤੁਹਾਡੇ ਗੱਲ ਜਿੰਨਾ ਚਿਰ ਇਹ ਗੱਲ ਤੁਹਾਡੇ ਕਲਿੱਕ ਨਹੀਂ ਕਰਦੀ ਉਹਨਾਂ ਚਿਰ ਸਮਝ ਨਹੀਂ ਆਉਣੀ ਭਗਤੀ ਕਹਿੰਦੇ ਕਿਹਨੂੰ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਪਰਮਾਤਮਾ ਪਰਮਾਤਮਾ ਦੀ ਬਣਾਈ ਹੋਈ ਦੁਨੀਆ 'ਚ ਹੀ ਵਸਦਾ ਰੱਬ ਵਿੱਚ ਹੀ ਹੈ ਜੀ ਸਾਡੇ ਸਾਰਿਆਂ ਦੇ ਇਹਨਾਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਸਹੀ ਕੰਮ ਕਰਾਉਣੇ ਇਹ ਪਰਮਾਤਮਾ ਨਾਲ ਪਿਆਰ ਦੀ ਸੱਚੇ ਪਿਆਰ ਦੀ ਆਹ ਨਿਸ਼ਾਨੀ ਹੈ ਅਸਲ ਨਿਸ਼ਾਨੀ ਪਿਆਰ ਦੀ ਆ ਹੈ ਵੀ ਬੰਦਾ ਸੱਚਮੁੱਚ ਰੱਬ ਨਾਲ ਪਿਆਰ ਕਰਦਾ ਹੈ ਕਿਉਂਕਿ ਰੱਬ ਦੀ ਬਣਾਈ ਦੁਨੀਆ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਵੀ ਤੁਸੀਂ ਲੋਕਾਂ ਦੀ ਗੱਲ ਕਰਨੀ ਹੈ ਨਾ ਉੱਚੇ ਕਰਨ ਦੀ ਜਿੱਦਣ ਵੀ ਤੁਸੀਂ ਇਹ ਭਗਤੀ ਸ਼ੁਰੂ ਕਰ ਲਓਗੇ ਲੋਕੀ ਵੈਰੀ ਬਣ ਜਾਣਗੇ ਹੁਣ ਜਰਾ ਫਿਰ ਜਵਾਬ ਦੇ ਦਿਓ ਜਰਾ ਸੋਚ ਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂ ਕੀ ਸੀ ਮਾਧੋ ਦਾਸ ਵਰਾਗੀ ਜੇ ਉਹ ਓਵੇਂ ਜਿਵੇਂ ਭਗਤੀ ਕਰਦਾ ਰਹਿੰਦਾ ਸੋਚ ਕੇ ਦੱਸੋ ਬਈ ਜੇ ਉਹ ਓਵੇਂ ਜਿਵੇਂ ਭਗਤੀ ਕਰਦਾ ਰਹਿੰਦਾ ਜਿਵੇਂ ਕਰਦਾ ਸੀ ਉੱਥੇ ਬਹਿ ਕੇ ਗਦਾਵਰੀ ਦੇ ਕੰਢੇ ਤੇ ਉਹਦਾ ਕੋਈ ਉਹਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ 'ਚ ਪਾਉਂਦੇ ਕਿਉਂ ਕਿਉਂਕਿ ਉਹ ਜਿਹੜੀ ਭਗਤੀ ਕਿਸੇ ਨੂੰ ਤੰਗ ਨਹੀਂ ਕਰਦੀ ਜਿੱਦਣ ਮਾਧੋ ਦਾਸ ਵਿਰਾਗੀ ਹਿਸਾਬ ਮੰਗਣ ਆਇਆ ਉਦਣ ਹੀ ਅੱਗ ਲੱਗ ਗਈ ਆਖੋ ਸਤਨਾਮ ਇੱਕ ਗੱਲ ਹੋਰ ਸੁਣ ਲਓ ਇਹ ਜਿਹੜੀ ਭਗਤੀ ਹੈ ਨਾ ਜੀ ਅੱਖਾਂ ਬੰਦ ਕਰਕੇ ਬਹਿਣ ਵਾਲੀ ਇਹ ਜੋਗੀ ਬਥੇਰੇ ਕਰਦੇ ਸੀ ਕਿਸੇ ਨੂੰ ਕੋਈ ਤੰਗੀ ਨਹੀਂ ਆਈ ਜਿੱਦਣ ਗੁਰੂ ਨਾਨਕ ਨੇ ਸਹੀ ਭਗਤੀ ਸ਼ੁਰੂ ਕੀਤੀ ਨਾ ਬਾਬਰਾ ਗਲਤ ਕਰਦਾ ਹੈ ਆਹ ਅਸਲੀ ਭਗਤੀ ਸ਼ੁਰੂ ਹੋਈ ਤੰਗ ਕਰਦਾ ਲੋਕਾਂ ਦੁਨੀਆ ਰੁਲਦੀ ਜਾਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਭਗਤੀ ਸ਼ੁਰੂ ਕੀਤੀ ਉਦਣ ਬਾਬਰਕਿਆਂ ਨੂੰ ਅੱਗ ਲੱਗੀ ਇਹ ਭਗਤੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਇਹੀ ਭਗਤੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਮੈਂ ਇਹਨਾਂ ਨੂੰ ਬਰਾਬਰ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਕਰਨਾ ਹੈ ਤੁਸੀਂ ਰੋਲ ਕੇ ਰੱਖ ਤੇ ਛੂਦਰ ਕਹਿ ਕੇ ਛੋਟੀਆਂ ਜਾਤਾਂ ਵੱਡੀਆਂ ਜਾਤਾਂ ਵੰਡੀਆਂ ਪਾਤੀਆਂ ਸਮਾਜ ਵੰਡ ਕੇ ਰੱਖਤਾ ਖੱਤਰੀ ਆ ਬ੍ਰਾਹਮਣ ਆ ਸ਼ੂਦਰ ਸਾਰੇ ਅਲੱਗ ਅਲੱਗ ਕਰਤੇ ਤੁਸੀਂ ਤੇ ਗੁਰੂ ਸਾਹਿਬ ਨੇ ਫਿਰ ਸਾਰਿਆਂ ਵੰਡਿਆਂ ਹੋਇਆਂ ਨੂੰ ਇੱਕ ਕਰਨ ਲਈ ਕਹਿੰਦੇ ਬਰਾਬਰ ਬਣਾਵਾਂਗੇ ਭਰਾ ਭਰਾ ਬਣਾਵਾਂਗੇ ਸਿੰਘ ਨਾਮ ਕੌਰ ਇਹ ਸਾਰਾ ਬਰਾਬਰ ਦਾ ਸਤਿਕਾਰ ਦਿੱਤਾ ਇੱਕ ਬਾਟੇ ਚ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਰਾਬਰ ਕਰਤੇ ਉਦਣ ਤੋਂ ਹੀ ਸਰਕਾਰਾਂ ਵੈਰੀ ਬਣ ਗਈਆਂ ਕਹਿੰਦੇ ਇਹ ਦੁਨੀਆ ਨੂੰ ਸੁਧਾਰਨ ਤੁਰਿਆ ਇਹ ਲੋਕਾਂ ਨੂੰ ਹੱਕ ਦਿਵਾਉਣੇ ਚਾਹੁੰਦਾ ਲੋਕਾਂ ਦੇ ਗੁਰੂ ਸਾਹਿਬ ਕਹਿੰਦੇ ਸਾਨੂੰ ਪਹਿਰੇਦਾਰ ਹੀ ਬਣਾ ਕੇ ਰੱਖੋਗੇ ਤੁਸੀਂ ਇੱਕ ਪਹਿਰੇ ਤੇ ਖੜਾ ਪਿਓ ਵੀ ਪਹਿਰੇ ਤੇ ਪੁੱਤ ਵੀ ਪਹਿਰੇ ਤੇ ਅਗਲਾ ਵੀ ਪਹਿਰੇ ਤੇ ਸਾਨੂੰ ਕੁਰਸੀ ਤੇ ਕਿੱਥੇ ਪਾਓਗੇ ਇਹਦਾ ਸਦਾ ਹੀ ਥੋੜਾ ਚੱਲਦਾ ਹੁੰਦਾ ਕੁਰਸੀ ਤੇ ਕਿੱਥੇ ਪਾਓਗੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਭਗਤੀ ਕੀਤੀ ਇਹ ਗੱਲ ਚੇਤਾ ਰੱਖਿਓ ਤਾਂ ਆਨੰਦਪੁਰ ਸਾਹਿਬ ਨੂੰ ਉਜਾੜਿਆ ਗਿਆ ਸੀ ਉਸ ਵੇਲੇ ਤਾਂ ਘੇਰੇ ਪਏ ਸੀ ਕਿਉਂਕਿ ਜਦੋਂ ਸੱਚ ਦੀ ਆ ਭਗਤੀ ਸ਼ੁਰੂ ਕਰਦੇ ਹੋ ਨਾ ਤੁਸੀਂ ਉਦੋਂ ਲੋਕ ਵੈਰੀ ਬਣਦੇ ਆ ਤੇ ਜੇ ਤੁਸੀਂ ਕਮਰੇ 'ਚ ਬਹਿ ਕੇ ਨਾਮ ਜਪਣਾ ਹੈ ਫਿਰ ਕਹਿਣਗੇ ਚੱਲ ਇਹ ਬਾਬਾ ਕਿਹੜਾ ਕਿਸੇ ਨੂੰ ਕਹਿੰਦਾ ਹੈ ਅਗਲਾ ਆਪਦਾ ਨਾਮ ਜਪਦਾ ਬਸ ਬਸ ਉਹਨੂੰ ਨਹੀਂ ਕੁਛ ਕਹਿੰਦੇ ਜਦੋਂ ਹੱਕ ਦੀ ਗੱਲ ਕਰੂਗਾ ਉਦੋਂ ਵੈਰੀ ਬਣ ਜਾਂਦੀ ਹੈ ਸਾਰੀ ਦੁਨੀਆ ਉਦੋਂ ਲੋਕੀ ਵਿਰੋਧ ਕਰਨਾ ਸ਼ੁਰੂ ਕਰ ਦੇਣਗੇ ਫਿਰ ਘਰ ਬਾਰ ਇਹ ਫਿਰ ਇੱਥੇ ਵੀ ਉੱਜੜਦੇ ਵੇਖੋਗੇ ਜੀ ਲੋਕ ਅੱਜ ਵੀ ਉਜਾੜਨਗੇ ਇਹ ਉਸ ਵੇਲੇ ਨਹੀਂ ਸੀ ਉਜਾੜਦੇ ਅੱਜ ਵੀ ਜਿਹੜੇ ਬੰਦੇ ਆ ਸਰਕਾਰਾਂ ਦੇ ਵਿਰੁੱਧ ਮਾੜਾ ਜਿਹਾ ਮੂੰਹ ਖੋਲਦੇ ਨੇ ਉਦਣ ਹੀ ਤੁਸੀਂ ਵੇਖੋ ਫਿਰ ਬਣਦਾ ਕੀ ਆ ਉਹਨਾਂ ਦਾ ਗੋਲੀਆਂ ਲੈ ਪੈਣਗੇ ਤੁਹਾਡੇ ਕੰਨੀ ਕੇਸ ਪਾ ਦਿਆਂਗੇ ਬੜੇ ਬੰਦੇ ਤੁਸੀਂ ਹਜ਼ਾਰਾਂ ਬੰਦੇ ਅੱਜ ਪੰਜਾਬ ਦੇ ਵਿੱਚ ਝੂਠੇ ਪਰਚਿਆਂ ਵਿੱਚ ਹਜ਼ਾਰਾਂ ਤੇ ਮੈਂ ਘੱਟ ਕਹਿ ਰਿਹਾ ਲੱਖਾਂ ਬੰਦੇ ਪੰਜਾਬ ਦੇ ਵਿੱਚ ਝੂਠੇ ਪਰਚਿਆਂ 'ਚ ਫਸੇ ਵੇਖੋਗੇ ਕੋਈ ਮਾੜਾ ਜਿਹਾ ਸਿਰ ਚੱਕੇ ਸਹੀ ਬਸ ਫਿਰ ਉਲਟ ਹੋ ਜਾਣਗੇ ਪਰ ਗੁਰੂ ਨਾਨਕ ਸਾਹਿਬ ਕ੍ਰਾਂਤੀਕਾਰੀ ਸਨ ਗੁਰੂ ਗੋਬਿੰਦ ਸਿੰਘ ਤੱਕ ਉਹਨਾਂ ਨੇ ਕ੍ਰਾਂਤੀ ਹੀ ਲਿਆਂਦੀ ਹੈ ਤੇ ਆਹ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕ੍ਰਾਂਤੀਕਾਰੀ ਨੇ ਆ ਸਾਡੇ ਵਿੱਚ ਬੈਠੇ ਐ ਕੱਲੀ ਕੱਲੀ ਗੱਲ ਜਦੋਂ ਗਲਤ ਹੁੰਦੀ ਹੈ ਉਹਦੇ ਤੇ ਤਰਕ ਕਰਕੇ ਕਹਿੰਦੇ ਐ ਕਿਵੇਂ ਹੋ ਜੂ ਜਿਹੜੇ ਜੋਗੀਆਂ ਦੇ ਮਤ ਸੀ ਨਕਲੀ ਪਖੰਡ ਭੈੜੀਆਂ ਜੀਆਂ ਗੱਲਾਂ ਝੂਠੀਆਂ ਗੱਪਾਂ ਕੱਲੀ ਕੱਲੀ ਗੱਲ ਤੇ ਕਟਾਕਸ਼ ਕਰਦੇ ਨੇ ਤਰਕ ਕਰਦੇ ਨੇ ਐ ਕਿਵੇਂ ਹੋ ਜੂ ਦੱਸੋ ਐ ਕਿਵੇਂ ਹੋ ਜੂ ਜੋਗੀ ਆ ਉਹ ਹੱਥ ਵੇਖਣ ਵਾਲਿਆ ਐ ਕਿਵੇਂ ਹੋ ਜੂ ਗ੍ਰਹਿ ਚਾਲ ਬਦਲਣ ਵਾਲਿਆ ਐਂ ਕਿਵੇਂ ਬਦਲ ਦੇਗਾ ਤੂੰ ਸੁੰਨਤਾਂ ਕਰਨ ਵਾਲਿਓ ਬੀਬੀਆਂ ਦਾ ਕੀ ਕਰੋਗੇ ਬੰਦਿਆਂ ਦੀ ਸੁੰਨਤਾਂ ਤੇ ਕਰਤੀਆਂ ਤੁਸੀਂ ਐ ਸਵਾਲ ਕਰਦੇ ਹਰ ਗੱਲ ਤੇ ਇਸੇ ਕਰਕੇ ਮਾਫ ਕਰਨਾ ਮੈਂ ਗੱਲ ਕਹਿ ਦਿਆਂ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਡੀ ਸ਼ਰਧਾ ਟੁੱਟ ਜੇ ਅਸੀਂ ਐਂ ਕਹਿਣ ਲੱਗ ਜਾਈਏ ਵੀ ਜਿਹੜਾ ਗੁਰੂ ਆਪਣੀ ਰਾਖੀ ਨਹੀਂ ਕਰ ਸਕਦਾ ਸਾਡੀ ਕੀ ਕਰੂ ਇਸੇ ਕਰਕੇ ਏਜੰਸੀਆਂ ਵੱਲੋਂ ਇਹ ਚਾਲਾਂ ਚੱਲ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੂੜੀਆਂ ਤੇ ਰੋਲਿਆ ਗਿਆ ਪੱਤਰਾ ਇਹ ਬੇਅਦਬੀ 80 ਥਾਵਾਂ ਤੇ ਬੇਅਦਬੀ ਹੋਣ ਦਾ ਵੱਡਾ ਕਾਰਨ ਇਹ ਹੈ ਇਹ ਸੱਚ ਬੋਲਦੇ ਆ ਆਖੋ ਸਤਨਾਮ ਆ ਕੁਝ ਇਹਨਾਂ 'ਚ ਨਾਂ ਲਿਖਿਆ ਹੋਵੇ ਆ ਗੱਪਾਂ ਲਿਖੀਆਂ ਹੋਣ ਨਾ ਜਿਵੇਂ ਹੋਰ ਪਾਸੇ ਲਿਖੀਆਂ ਨੇ ਇਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਵੀ ਇਹਨਾਂ ਦਾ ਗਿਆਨ ਫੈਲੇ ਇਹ ਚਾਨਣ ਲੋਕਾਂ 'ਚ ਜਾਵੇ ਕੋਈ ਨਹੀਂ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਲੋਕ ਆਪ ਪੜ੍ਹਨ ਇਹਨਾਂ ਦਾ ਲੌਜਿਕ ਇਹਨਾਂ ਦੀ ਦਲੀਲ ਲੋਕਾਂ 'ਚ ਆਵੇ ਤੇ ਸਾਡੇ ਵਰਗਾ ਜੇ ਬੰਦਾ ਪ੍ਰਚਾਰ ਕਰਦਾ ਉਹਨੂੰ ਕਹਿਣਗੇ ਨਿੰਦਿਆ ਕਰਦੇ ਨੇ ਇਹ ਸ਼ੰਕੇ ਕਰਦੇ ਨੇ ਸ਼ੰਕੇ ਕਿੱਥੇ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਡਾਊਟ ਕਰੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਅਸੀਂ ਕਰਨ ਵੀ ਨਹੀਂ ਦਿੰਦੇ ਕਿਸੇ ਨੂੰ ਅਸੀਂ ਤੇ ਕੀ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ ਕੋਈ ਨਹੀਂ ਕਰਦੇ ਨਾ ਇਹਨਾਂ ਵੱਲ ਕੋਈ ਉਂਗਲ ਕਰ ਸਕਦਾ ਹੈ ਹਾਂ ਗੱਪਾਂ ਤੇ ਜ਼ਰੂਰ ਸ਼ੰਕੇ ਕਰੀਦੇ ਨੇ ਆਖੋ ਸਤਨਾਮ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਵੀ ਸ਼ੰਕੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਨਹੀਂ ਕਰਦਾ ਗੱਪਾਂ ਤੇ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਆ ਜਿਹੜੀਆਂ ਝੂਠੀਆਂ ਜੀਆਂ ਗੱਪਾਂ ਛੱਡੀ ਜਾਂਦੇ ਹੋ ਉਹਦੇ ਤੇ ਡਾਊਟ ਕਰਦੇ ਆ ਸ਼ੰਕੇ ਕਰੀਦੇ ਆ ਸਵਾਲ ਖੜਾ ਕਰੀਦਾ ਹੈ ਤੇ ਮਾਫ ਕਰਨਾ ਜਦੋਂ ਕੋਈ ਗਲਤ ਗੱਲ ਕਵੇ ਫਿਰ ਕਹਿਣੀ ਵੀ ਚਾਹੀਦੀ ਫਿਰ ਤੇ ਕਹਿਣੀ ਵੀ ਚਾਹੀਦੀ ਇਸ ਕਰਕੇ ਭਾਈ ਜਦੋਂ ਸੱਚ ਦੇ ਰਾਹ ਤੇ ਤੁਰਨਾ ਪਵੇ ਫਿਰ ਮਾਫ ਕਰਨਾ ਪੰਥ ਬਸੇ ਮੈਂ ਉਜੜਾਂ ਇਹ ਇੱਥੇ ਤੱਕ ਵੀ ਸੁਰਤ ਜਾਣੀ ਚਾਹੀਦੀ ਹੈ ਸਾਡੇ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਵੀ ਜੇ ਕਿਸੇ ਦੇ ਭਲੇ ਵਾਸਤੇ ਲੁਕਾਈ ਵਾਸਤੇ ਉਜੜਨਾ ਵੀ ਪੈ ਜਾਏ ਨਾ ਤੇ ਪਰਵਾਹ ਨਹੀਂ ਕਰਨੀ ਚਾਹੀਦੀ ਹੁਣ ਵੇਖੋ ਆਪਾਂ ਆਪਣੇ ਘਰਾਂ ਨੂੰ ਪਿਆਰ ਕਰਦੇ ਆ ਬੰਦੇ ਦਾ ਕਿਹਦਾ ਜੀ ਕਰਦਾ ਘਰ ਛੱਡਣ ਵਾਸਤੇ ਪਰਿਵਾਰ ਛੱਡਣ ਵਾਸਤੇ ਘਰ ਛੱਡਣ ਵਾਸਤੇ ਕਿਹਦਾ ਜੀ ਕਰਦਾ ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਅਨੰਦਪੁਰ ਸਾਹਿਬ ਛੱਡਿਆ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਖੈਰ ਗਲੀ ਗਲੀ ਰੋਂਦੀ ਏ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਥੋੜਾ ਜਿਹਾ ਲੈ ਕੇ ਜਾਈਏ ਸੁਰਤ ਵੈਸੇ ਤੇ ਸਮਾਂ ਤੇ ਸਵਾ ਤਿੰਨ ਹੋ ਗਏ ਆ ਪਰ ਆਓ ਥੋੜਾ ਜਿਹਾ ਲੈ ਜਾਂਦੇ ਆ ਇਤਿਹਾਸ ਵਿੱਚ ਵੇਖੋ ਗਲੀਆਂ ਰੋਂਦੀਆਂ ਨਹੀਂ ਹੁੰਦੀਆਂ ਇਹ ਕਵੀ ਦੀ ਕਲਪਨਾ ਹੈ ਜਦੋਂ ਕਵੀ ਕਲਪਨਾ ਕਰਦਾ ਹੈ ਨਾ ਜੀ ਹੁਣ ਵੇਖੋ ਨਾ ਜਦੋਂ ਚਿੱਤਰਨ ਹੁੰਦਾ ਕਿਸੇ ਗੱਲ ਦਾ ਉਦੋਂ ਫਿਰ ਉਦਾਂ ਦੀ ਪਿਕਚਰ ਬਣਾਈ ਜਾਂਦੀ ਹੈ। ਜਦੋਂ ਕੋਈ ਆਪਾਂ ਇਤਿਹਾਸ ਨੂੰ ਇਸ ਤਰੀਕੇ ਸਿਰ ਇਹ ਕਹਿਣ ਦਾ ਭਾਵ ਸਮਝਣਾ ਹੁੰਦਾ ਵਿੱਚੋਂ ਉਹਦਾ ਅਰਥ ਕੀ ਹੈ, ਭਾਵ ਕਿ ਉਹ ਉਸ ਵੇਲੇ ਬੱਚਾ ਬੱਚਾ ਇਦਾਂ ਇਦਾਂ ਫੀਲ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ। ਤੁਸੀਂ ਹਿਸਾਬ ਲਾ ਕੇ ਵੇਖੋ ਵੀ ਅੱਜ ਕੱਲ੍ਹ ਠੰਡ ਕਿੰਨੀ ਜ਼ਿਆਦਾ ਪੈਂਦੀ ਹੈ, ਕਿਵੇਂ ਕੋਰਾ ਤੇ ਕਿਵੇਂ ਠੰਡ ਹੱਡਾਂ ਨੂੰ ਚੀਰਦੀ ਹੈ। ਪੋਹ ਦੇ ਮਹੀਨੇ ਅੱਠ ਮਹੀਨੇ ਘੇਰਾ ਪਾਈ ਰੱਖਿਆ ਗੁਰੂ ਸਾਹਿਬ ਦੇ ਕਿਲੇ ਨੂੰ। ਜਦੋਂ ਮਹਾਰਾਜ ਕਿਲਾ ਛੱਡਣਾ ਚਾਹੁੰਦੇ ਹੈ, ਆਟੇ ਦੀ ਗਊ ਬਣਾ ਕੇ ਉਹਨਾਂ ਨੇ ਕਸਮਾਂ ਖਾਧੀਆਂ। ਹਿੰਦੂ ਰਾਜੇ ਕਹਿੰਦੇ ਅਸੀਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਂਦੇ ਹਾਂ। ਇਸਲਾਮ ਵਾਲਿਆਂ ਨੇ ਕੁਰਾਨ ਭੇਜਿਆ, ਕਹਿੰਦੇ ਅਸੀਂ ਕਸਮਾਂ ਖਾਂਦੇ ਹਾਂ ਜੀ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ। ਗੁਰੂ ਗੋਬਿੰਦ ਸਿੰਘ ਨੇ ਇਸ਼ਾਰਾ ਕੀਤਾ ਜੀ ਰਾਜਨੀਤਿਕ ਲੋਕਾਂ ਦੀਆਂ ਕਸਮਾਂ ਤੇ ਭਰੋਸਾ ਅੱਜ ਵੀ ਨਾ ਕਰੋ, ਹੁਣ ਵੀ ਨਾ ਕਰੋ, ਇਹ ਚੇਤਾ ਰੱਖਿਓ। ਉਦੋਂ ਹੀ ਨਹੀਂ, ਅੱਜ ਵੀ ਨਾ ਕਰਿਓ ਇਹਨਾਂ ਦੀਆਂ ਕਸਮਾਂ ਤੇ ਇਹਨਾਂ ਦੇ ਝੂਠੇ ਵਾਅਦਿਆਂ ਤੇ ਭਰੋਸਾ ਨਾ ਕਰਿਓ। ਉਸ ਵੇਲੇ ਦੇ ਰਾਜਨੀਤਿਕ ਸਾਡੇ ਬਾਪੂ ਨੂੰ ਧੋਖਾ ਦੇ ਗਏ ਸੀ ਤੇ ਅੱਜ ਕੱਲ੍ਹ ਵਾਲਿਆਂ ਨੇ ਸਾਨੂੰ ਧੋਖਾ ਦੇ ਦੇਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖਿਓ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰਿਓ, ਵਾਅਦਿਆਂ ਤੇ ਭਰੋਸਾ ਨਾ ਕਰਿਓ। ਸੁਣੋ ਹੁਣ ਗੁਰੂ ਸਾਹਿਬ ਨੇ ਕਿਹਾ ਵੀ ਚਲੋ ਠੀਕ ਹੈ, ਸੰਗਤ ਦਾ ਫੈਸਲਾ ਹੈ ਅਨੰਦਪੁਰ ਸਾਹਿਬ ਛੱਡਣਾ ਹੈ। ਜਦੋਂ ਤੇ ਗੁਰੂ ਗੋਬਿੰਦ ਸਿੰਘ ਨੇ ਇਕੱਲੇ ਇਕੱਲੇ ਅਨੰਦਪੁਰ ਸਾਹਿਬ ਦੇ ਵਿੱਚ ਇਦਾਂ ਨਾ ਗਲੀਆਂ ਦੇ ਵਿੱਚ ਚੱਕਰ ਲਾਇਆ, ਇੱਕ ਰਾਊਂਡ ਲਾਇਆ ਤੇ ਅਨੰਦਪੁਰ ਸਾਹਿਬ ਗੁਰੂ ਜੀ ਆਏ ਸੀ। ਉਸ ਵੇਲੇ ਸਤਿਗੁਰੂ ਜੀ ਦੀ ਉਮਰ ਤਕਰੀਬਨ 6 ਸਾਲ ਦੀ ਸੀ, ਤਕਰੀਬਨ ਜਦੋਂ ਅਨੰਦਪੁਰ ਸਾਹਿਬ ਚ ਆਏ ਸੀ ਪਹਿਲੀ ਵਾਰ, ਸਾਢੇ ਕੁ 5-6 ਸਾਲ ਦੀ ਉਮਰ ਸੀ। ਤੇ ਮੈਂ ਐਤਕੀ ਸ਼ਨੀਵਾਰ ਦੇ ਦੀਵਾਨ ਵਿੱਚ ਸੁਣਾਇਆ ਸੀ ਕਿ ਪਟਨਾ ਛੱਡ ਕੇ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਆਏ ਉਸ ਵੇਲੇ ਇਦਾਂ ਲੱਗਦਾ ਜਿਵੇਂ ਗਲੀਆਂ ਦੇ ਕੱਖ ਵੀ ਸਿਰ ਚੱਕ ਚੱਕ ਕੇ ਵੇਖਦੇ ਹੋਣ ਵੀ ਮਾਲਕ ਆ ਰਿਹਾ ਸਾਡਾ। ਛੋਟੀ ਜਿਹੀ ਉਮਰ 'ਚ ਆਏ ਸੀ, 32 ਸਾਲ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਹੇ ਹੈ, 32 ਸਾਲ ਅਨੰਦਪੁਰ ਰਹੇ ਹੈ ਜੀ, ਪੂਰੇ 32 ਸਾਲ। ਤੇ ਤਕਰੀਬਨ 5 ਸਾਲ ਦੇ 5.5 ਸਾਲਾਂ ਦੇ ਅਨੰਦਪੁਰ ਸਾਹਿਬ ਆਏ ਸੀ ਤੇ ਟੋਟਲ ਗੁਰੂ ਸਾਹਿਬ ਦੀ 41 ਸਾਲ 9 ਮਹੀਨੇ 13 ਕੁ ਦਿਨ ਦੀ ਉਮਰ ਹੈ ਜਦੋਂ ਸੱਚਖੰਡ ਚਲੇ ਗਏ। 41 ਸਾਲ 9 ਮਹੀਨੇ, 42 ਪੂਰੀ ਨਹੀਂ ਸੀ ਹੋਈ ਉਮਰ। ਤੇ ਸੋਚ ਕੇ ਵੇਖੋ ਵੀ 42 ਸਾਲਾਂ 'ਚ ਕੀ ਕੁਛ ਕੀਤਾ ਉਹਨਾਂ, 42 ਸਾਲਾਂ 'ਚ ਕੀ ਕੁਛ ਕੀਤਾ ਉਹਨਾਂ, ਪਰਮਾਤਮਾ ਨੂੰ ਆਪਣੇ ਆਪ ਵਿੱਚੋਂ ਪ੍ਰਗਟ ਕੀਤਾ ਹੈ, ਲੱਭਿਆ ਆਪਣੇ ਆਪ ਚੋਂ, ਸੰਨ ਲਾਈ ਹੈ ਆਪਣੇ ਆਪ ਨੂੰ, ਆਪਣੇ ਆਪ ਨੂੰ ਸੰਨ ਲਾ ਕੇ ਆਪਣੇ ਆਪ ਚੋਂ ਹੀ ਪਰਮਾਤਮਾ ਨੂੰ ਪ੍ਰਗਟ ਕਰਨਾ ਪੈਂਦਾ ਹੈ। ਫਿਰ ਵੇਖਣ ਵਾਲਾ ਪਤਾ ਕੀ ਕਹਿੰਦਾ ਹੈ, ਯਾਰ ਇਹ ਤੇ ਰੱਬ ਹੀ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਿਆ। ਕਹਿੰਦੇ ਸਾਈ ਵਰਗਾ ਹੋ ਗਿਆ, ਸਾਈ ਨੂੰ ਇਹਨੇ ਆਪਣੇ ਆਪ ਚੋਂ ਲੱਭਿਆ। ਕੋਈ 1% ਲੱਭਦਾ ਹੈ, ਕੋਈ 2% ਲੱਭਦਾ ਹੈ, ਕੋਈ 10% ਹੀ ਲੱਭਦਾ ਆਪਣੇ ਆਪ ਚੋਂ, ਗਲਗੀਧਰ ਜੀ ਨੇ 100% ਲੱਭਿਆ। ਉਹ ਇੱਕ ਮਿਕ ਹੋ ਗਏ, ਬਿਲਕੁਲ ਇੱਕ ਮਿਕ, ਫਰਕ ਹੀ ਕੋਈ ਨਹੀਂ, ਇੰਨੀ ਇੱਕ ਮਿਕਤਾ, ਇੰਨੀ ਇੱਕ ਸਾਰਤਾ, ਇੰਨੀ ਸਮਾਈ ਹੋ ਗਈ ਸੀ ਉਹਨਾਂ ਦੀ। ਮਾਲਕ ਜੀ ਨੂੰ ਐਂ ਪ੍ਰਗਟ ਕੀਤਾ ਸੀ ਆਪਣੇ ਆਪ ਚੋਂ, ਸਾਰੀ ਚੇਤਨਾ ਉਹਨਾਂ ਵਿੱਚ ਸੀ, ਉਹ ਪਾਵਰ ਸੀ। ਉਹ ਵਿਅਕਤੀ ਨਾ ਰਹਿ ਕੇ ਇੱਕ ਸ਼ਕਤੀ ਬਣ ਗਏ, ਵਿਅਕਤੀ ਨਾ ਰਹਿ ਕੇ ਉਹ ਸ਼ਕਤੀ ਨੂੰ ਫੀਲ ਕਰਦਾ ਜਿਹੜਾ। ਹੁਣ ਮੇਰੀ ਬੇਨਤੀ ਨੂੰ ਸੁਣਿਓ, ਸ਼ਕਤੀ ਤੁਹਾਡੇ 'ਚ ਵੀ ਹੈ, ਆਪਣੇ ਆਪ ਨੂੰ ਆਪਾਂ ਵਿਅਕਤੀ ਸਮਝਦੇ ਹਾਂ, ਪਰ 100% ਅਸੀਂ ਇੱਥੇ ਜਾਈਏ ਵੀ ਵਿਅਕਤੀ ਦੀ ਸ਼ਕਤੀ ਹੈ ਅੰਦਰ, ਇੱਕ ਉਹ ਪਾਵਰ ਹੈ ਸਾਡੇ 'ਚ, ਉਸ ਪਾਵਰ ਨੂੰ ਸਹੀ ਵਰਤਣਾ ਆ ਜਾਏ ਸਭ ਕੁਝ ਤੇਰੇ ਬਸ ਹੋ ਸਕਦਾ, ਵਰਤਣਾ ਆ ਜਾਏ ਜੀ ਸਹੀ। ਸਾਨੂੰ ਵਰਤਣਾ ਨਹੀਂ ਆਉਂਦਾ। ਹੁਣ ਵੇਖਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 32 ਸਾਲ ਰਹੇ ਤੇ ਅੱਜ ਪਹਾੜੀ ਰਾਜਿਆਂ ਨੇ ਅੱਤ ਕਰਤੀ, ਇੰਨੇ ਮਹੀਨਿਆਂ ਦੇ ਭੁੱਖੇ ਸਿੰਘ, ਇੰਨੇ ਮਹੀਨਿਆਂ ਦੇ ਭੁੱਖੇ ਸੀ। ਉਦੋਂ ਫਿਰ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ ਕਿਉਂਕਿ ਦਰਖਤਾਂ ਦੇ ਪੱਤੇ ਵੀ ਲਾਹ ਕੇ ਖਾ ਗਏ, ਦਰਖਤਾਂ ਦੇ ਸੱਕ ਵੀ ਲਾਹ ਕੇ ਖਾ ਗਏ, ਬਸ ਫਿਰ ਹੁਣ ਆਖਰੀ ਫੈਸਲਾ ਲੈਣਾ ਪੈ ਗਿਆ। ਗੁਰੂ ਜੀ ਕਹਿੰਦੇ ਚਲੋ ਫਿਰ ਚੱਲੀਏ। ਇੱਕ ਗਲੀਆਂ ਦੇ ਵਿੱਚ ਚੱਕਰ ਲਾਇਆ ਨਾ ਤੇ ਵੇਖਣ ਵਾਲੇ ਕਹਿੰਦੇ ਵੀ ਇੰਨੇ ਚਿਰ ਤੋਂ ਮਹਾਰਾਜ ਆਏ ਅਨੰਦਪੁਰ ਸਾਹਿਬ ਵਸਾਇਆ, ਸਾਰੇ ਕਿੱਤਿਆਂ ਦੇ ਲੋਕ ਆਏ, ਇੱਥੇ ਪਾਣੀ ਇੱਕੋ ਜਿਹਾ ਹੈ, ਇੱਥੇ ਦਵਾਈਆਂ ਇੱਕੋ ਜਿਹੀਆਂ ਹੈ, ਇੱਥੇ ਐਜੂਕੇਸ਼ਨ ਇੱਕੋ ਜਿਹੀ ਹੈ, ਇੱਥੇ ਸਭ ਕੁਝ ਇੱਕੋ ਜਿਹਾ ਹੈ, ਪਰ ਅੱਜ ਸਤਿਗੁਰੂ ਅਨੰਦਪੁਰ ਸਾਹਿਬ ਛੱਡ ਕੇ ਚੱਲੇ ਹੈ। ਇਦਾਂ ਲੱਗਦਾ ਵੀ ਅੱਜ ਤੇ ਅਨੰਦਪੁਰ ਦੀ ਗਲੀ ਗਲੀ
ਮਾਹੀ ਦੇ ਵਿਛੋੜੇ ਵਾਲੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਗੈਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਗੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਦੱਸ ਸਾਡੇ ਪ੍ਰੀਤ ਮਾਂ ਕਿਉਂ ਮੁਖ ਤੂੰ ਛੁਪਾਇਆ ਦੱਸ ਸਾਡੇ ਪ੍ਰੀਤ ਮਾਂ ਕਿਉਂ ਮੁਖ ਤੂੰ ਪਾਇਆ ਹੋਇਆ ਕੀ ਕਸੂਰ ਹੋਇਆ ਕੀ ਕਸੂਰ ਸਾਥੋਂ ਸਜ਼ਾ ਕਿਸ ਵੈਰ ਦੀ ਹੋਇਆ ਕੀ ਕਸੂਰ ਸਾਥੋਂ ਸਜ਼ਾ ਕਿਸ ਵੈਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ
ਅਨੰਦਪੁਰ ਸਾਹਿਬ ਵੱਖਰਾ ਸੀ ਸਾਰਿਆਂ ਨਾਲੋਂ। ਮੈਂ ਫੇਰ ਅਰਜ਼ ਕਰਦਾ ਜਿੱਥੇ ਸਭ ਕੁਝ ਬਰਾਬਰ ਹੈ, ਜਿੱਥੇ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ। ਸੋਚ ਕੇ ਵੇਖੋ ਸਿੰਘੋ, ਜਿਨ੍ਹਾਂ ਨੂੰ ਲੋਕੀ ਛੋਟੀਆਂ ਜਾਤਾਂ ਵਾਲੇ ਕਹਿੰਦੇ ਆ, ਜਾਤਾਂ ਦਾ ਫਰਕ ਹੈ, ਸਭ ਦੇ ਬਰਾਬਰ ਘਰ ਹੋਣ, ਕੋਈ ਕਿਸੇ ਦੀ ਜਾਤ ਨਾ ਪੁੱਛੇ, ਕੋਈ ਬਰਾਦਰੀ ਨਹੀਂ, ਸਭ ਭਰਾ ਨੇ, ਇੱਕੋ ਧਰਮ ਦਾ ਪਿਤਾ, ਇੱਕੋ ਮਾਂ, ਇੱਕੋ ਗੁਰੂ, ਸਭ ਬੱਚੇ ਇੱਕੋ ਜਿਹੀ ਖੇਡ ਰਹੇ ਹੋਣ, ਇੱਕੋ ਜਿਹੀ ਐਜੂਕੇਸ਼ਨ ਹੋਵੇ, ਇਹੋ ਜਿਹੇ ਪਿਤਾ ਗੁਰੂ ਗੋਬਿੰਦ ਸਿੰਘ ਜਦੋਂ ਜਾਣਗੇ ਤੇ ਫਿਰ ਤਾਹਾਂ ਤੇ ਨਿਕਲਣਗੀਆਂ ਨੇ ਵੀ ਛੱਡ ਕੇ ਚੱਲੇ। ਆਹ ਅਨੰਦਪੁਰ ਮੁੜ ਕੇ ਬਣ ਸਕਦਾ, ਆਹ ਰੌਣਕ ਮੁੜ ਕੇ ਲੱਗ ਜੂ ਕਿਤੇ, ਇੱਕ ਸਾਰਤਾ ਇੱਦਾਂ ਆਜੂ ਕਿਤੇ, ਏਕਤਾ ਆਜੂ ਸਾਡੇ ਚ ਕਿਤੇ ਮੁੜ ਕੇ। ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਛੱਡਿਆ, ਹੁਣ ਵੇਖ ਲਿਓ ਅੱਗੇ ਵੀ ਜਰਾ। ਹਾਂਜੀ,
ਜਿਨ੍ਹਾਂ ਗਲੀਆਂ ਚੂਰੇ ਹੋ ਫਤਿਹ ਸਿੰਘ ਖੇਡ ਜਿਨ੍ਹਾਂ ਗਲੀਆਂ ਚੂਰੇ ਹੋ ਫਤਿਹ ਸਿੰਘ ਖੇਡ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ
ਜਿਨ੍ਹਾਂ ਗਲੀਆਂ ਚ ਰਿਹਾ ਫਤਿਹ ਸਿੰਘ ਖੇਡਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ ਉਹ ਦੁਸ਼ਮਣ ਫਿਰਦਾ ਗੇੜੇ ਦਿੰਦਾ ਹੁਣ ਜਿੱਥੇ ਕਿਤੇ ਫਤਿਹ ਸਿੰਘ ਖੇਡਦਾ ਰਿਹਾ ਉਹ ਆਨੰਦ ਉਹ ਗਲੀਆਂ ਦੇ ਵਿੱਚ ਅੱਜ ਦੁਸ਼ਮਣ ਫਿਰਦਾ ਹਾਂਜੀ
ਝੱਲੀ ਨਹੀਂ ਉਹ ਜਾਂਦੀ ਝੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ ਝੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ
ਸੋ ਪੰਜ ਪਿਆਰਿਆਂ ਨੇ ਆਉਣਾ ਭਾਈ ਜਿਨ੍ਹਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਨੇ ਮਿਹਰ ਕਰਕੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਉਹਨਾਂ ਸਾਰਿਆਂ ਨੂੰ ਵਧਾਈਆਂ ਵੀ ਦਈਏ ਤੇ ਜੀ ਆਇਆਂ ਨੂੰ ਵੀ ਦਈਏ
ਇਹ ਜਨਮ ਜੀ ਤੁਮਾਰੇ ਲੇਖੇ ਲੇਖੇ ਵਿੱਚ ਲਾਈ ਮਾਲਕਾ ਇਹੋ ਜਨਮ ਜੀ ਤੁਮਾਰੇ ਲੇਖੇ ਲੇਖੇ ਵਿੱਚ ਲਾਈ ਮਾਲਕਾ ਜੀ ਤੁਮਾਰੇ ਲੇਖੇ ਲੇਖੇ ਵਿੱਚ ਲਾਈ ਮਾਲਕਾ ਦੇਖੇ ਜਨਮ ਜੀ ਤੁਮਾਰੇ ਲੇਖੇ ਲੇਖੇ ਵਿੱਚ ਲਾਈ ਮਾਨਤਾ ਇਹੋ ਜਨਮ ਜੀ ਤੁਮਾਰੇ ਲੇਖੇ ਵਿੱਚ ਲਾਈ ਮਾਨਤਾ ਲਿਖ ਲਾ ਲਓ ਲਿਖ ਲਾ ਲਓ ਲਿਖ ਲਾ ਲਓ ਲਿਖ ਲਾ ਲਓ ਲਾਲੋ ਲਿਖ ਲਾਲੋ ਲਾਲੋ ਲਿਖ ਲਾਲੋ ਲਾਲੋ ਲਿਖ ਲਾਲੋ ਲਾਲੋ ਲਿਖ ਲਾਲੋ
ਮੱਥਾ ਟੇਕ ਕੇ ਭਾਈ ਇੱਥੇ ਹੀ ਬਹਿ ਜਾਓ
ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਪਾਸੇ ਬਹਿ ਜਾਓ ਭਾਈ ਸਿੰਘ ਸਿੰਘਾਂ ਵਾਲੇ ਪਾਸੇ ਇੱਥੇ ਹੀ ਬਹਿ ਜਾਓ ਜਿੱਥੇ ਖੜੇ ਹੋ
ਮੇਰੇ ਕਲਗੀ ਧਰ ਦੇ ਜਾਇਆ ਨੂੰ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ
ਗੁਰੂ ਜੀ ਦੀ ਮਿਹਰ ਨਾਲ ਸਤਿਗੁਰੂ ਜੀ ਦੀ ਮਿਹਰ ਨਾਲ 225 ਪ੍ਰਾਣੀ ਸਵਾ 200 ਪ੍ਰਾਣੀ ਗੁਰੂ ਵਾਲੇ ਬਣੇ ਆ ਬਹੁਤ 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 ਵਧਾਈਆਂ ਸਾਰੇ ਜਿਨ੍ਹਾਂ ਨੂੰ ਚਾਹ ਹੈ ਸਮਾਗਮ ਦਾ ਚਾਏ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ ਉਹ ਜਦੋਂ ਜਕਾਰੇ ਲੱਗਦੇ ਨੇ ਨਾਲ ਬਾਹਾਂ ਖੜੀਆਂ ਕਰਿਆ ਕਰੋ ਇਹਦੇ ਨਾਲ ਜੋਸ਼ ਬਣਦਾ ਹੈ ਸਪਿਰਿਟ ਆਉਂਦਾ ਹੈ ਹੌਸਲਾ ਵੱਧਦਾ ਹੈ ਹੋਰਾਂ ਦਾ ਵੀ ਜੀ ਕਰਦਾ ਫਿਰ ਆਓ ਖਾਲਸੇ ਪਰਿਵਾਰ ਵਿੱਚ ਰਲੀਏ
ਬੋਲੇ
ਸੱਚੇ ਦੀਵਾਨ ਰਹਿਣ ਪੰਥ ਮਹਾਰਾਜ ਪੰਥ ਮਹਾਰਾਜ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਰਾਜ ਕਰੇਗਾ ਦੇਖਦੇ
ਫਤਿਹ ਹੈ
ਪੰਥ ਕੀ
ਜੀਤ
ਰੂਲ ਤੇ ਪਛਾਣ ਰਹਿ
ਓ ਪੰਥ ਮਹਾਰਾਜ
ਸੱਜਦੇ ਦੀਵਾਨ ਰਹਿਣ
ਪੰਥ ਮਹਾਰਾਜ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ ਬੋਲੇ
ਹਾਂਜੀ ਜਿਹੜੇ ਵੀਰ ਭਰਾ ਭੈਣਾਂ ਅੱਜ ਗੁਰੂ ਸਾਹਿਬ ਦੇ ਧੀਆਂ ਪੁੱਤ ਬਣ ਗਏ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਿਹੜੇ ਰਹਿ ਗਏ ਤਿਆਰੀ ਕਰੋ ਜਿਹੜੇ ਰਹਿ ਗਏ ਭਾਈ ਤਿਆਰੀ ਕਰੋ ਮਨ ਬਣਾਓ ਢਿੱਲ ਨਾ ਕਰੋ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਜਿਨ੍ਹਾਂ ਨੇ ਛੱਕ ਲਿਆ ਉਹਨਾਂ ਨੂੰ ਵਧਾਈਆਂ ਬਹੁਤ ਬਹੁਤ ਤੇ ਇਹ ਦਾਖਲਾ ਹੈ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਅੰਮ੍ਰਿਤ ਛਕਣ ਵਾਲਿਓ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਅੱਜ ਤੋਂ ਬਾਅਦ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ ਸਤਸੰਗ ਕਰੋ ਸੁਣੋ ਸਮਝੋ ਇੱਕ ਇੱਕ ਗੱਲ ਗੁਰੂ ਸਾਹਿਬ ਜੀ ਦੀ ਸਮਝ ਕੇ ਉਹਨੂੰ ਫਿਰ ਮੰਨਣਾ ਹੈ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਲਿਆ ਵੀ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਵੀ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਪੜ੍ਹ ਲਿਆ ਫਿਰ ਇਹ ਨਹੀਂ ਵੀ ਗਾਤਰੇ ਪਾ ਕੇ ਵੀ ਮੱਥੇ ਟੇਕਦੇ ਫਿਰਾਂਗੇ ਆਖੋ ਸਤਿਨਾਮ ਗਾਤਰੇ ਪਾ ਕੇ ਮੜੀਆਂ ਤੇ ਤੁਰੇ ਫਿਰਾਂਗੇ ਫਿਰ ਆਪਾਂ ਕਮਲੇ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਅਸੀਂ ਮੰਨ ਲਈ ਗੁਰੂ ਗ੍ਰੰਥ ਸਾਹਿਬ ਨੇ ਜੋ ਬਚਨ ਕਿਹਾ ਸੱਚ ਹੈ ਇਹਨਾਂ ਕੋਲ ਬਹਿੰਦੇ ਆ ਇੱਕ ਇੱਕ ਗੱਲ ਸੁਣਦੇ ਆ ਸਮਝਦੇ ਆ ਅਕਲ ਆਉਂਦੀ ਹੈ ਇਹ ਸਾਨੂੰ ਬਹੁਤ ਕੁਝ ਸਿਖਾਉਂਦੇ ਆ ਮੜੀਆਂ ਕਬਰਾਂ ਦੇ ਉੱਤੇ ਆਪ ਹੀ ਦੀਵੇ ਦੂਵੇ ਬਾਲ ਕੇ ਤੇਲ ਚੜਾਈ ਜਾਂਦੇ ਆ ਕੱਖ ਨਹੀਂ ਪੱਲੇ ਪੈਂਦਾ ਕੀ ਜ਼ਿੰਦਗੀ ਬਦਲ ਗਈ ਸਾਡੀ ਕੀ ਸਮਝ ਪੈ ਗਈ ਇੱਟਾਂ ਨੂੰ ਪੂਜ ਕੇ ਪਹਿਲੇ ਦਿਨ ਵੀ ਕਿਹਾ ਸੀ ਵੀ ਇੱਟਾਂ ਨੂੰ ਪੂਜ ਕੇ ਕੀ ਕੱਢਾਂਗੇ ਇੱਟਾਂ ਕੋਈ ਪੂਜਣ ਵਾਲੀ ਚੀਜ਼ ਹੈ ਇੱਟਾਂ ਕੋਈ ਮੱਥੇ ਟੇਕਣ ਵਾਲੀ ਚੀਜ਼ ਹੈ ਇੱਟਾਂ ਤੇ ਬਥੇਰੀਆਂ ਲੱਗੀਆਂ ਥਾਂ ਥਾਂ ਤੇ ਆਪ ਹੀ ਲਾ ਕੇ ਡਰਜਿਆ ਬਣਾ ਲਿਆ ਪਤਾ ਨਹੀਂ ਬਾਬਾ ਜੀ ਐਵੇਂ ਹੀ ਘਬਰਾਈ ਜਾਂਦੇ ਆ ਕੁਛ ਨਹੀਂ ਬਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣ ਸਮਝ ਕੇ ਜ਼ਿੰਦਗੀ ਨੂੰ ਸੋਹਣੀ ਬਣਾਇਓ ਛੱਡ ਦਿਓ ਕਬਰਾਂ ਮੜੀਆਂ ਦਾ ਖਹਿੜਾ ਛੱਡ ਦਿਓ ਬਸ ਚਲੋ ਹੁਣ ਇੰਨੀ ਕੁ ਬੇਨਤੀ ਵਿੱਚ ਦੀ ਕਰਕੇ ਤੇ ਨਾਲ ਬਈ ਜਦੋਂ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ ਇਕੱਲੀ ਇਕੱਲੀ ਗੱਲ ਨੂੰ ਸਮਝ ਲੈਣਾ ਹੈ ਧਰਮ ਦੇ ਨਾਂ ਤੇ ਕੋਈ ਚੀਜ਼ ਵੀ ਰੋੜੋ ਨਾ ਖਰਾਬ ਨਾ ਕਰੋ ਪਰਸੋਂ ਨੂੰ ਲੋਹੜੀ ਆਉਣੀ ਹੈ ਤੁਸੀਂ ਵੇਖਿਓ ਸਿੰਘਾਂ ਦੇ ਘਰਾਂ ਦੇ ਵਿੱਚ ਵੀ ਕਈਆਂ ਦੇ ਲੋਹੜੀ ਬਾਲ ਲਓ ਭਾਈ ਪੁਰਾਣਿਆਂ ਨੂੰ ਆਦਤ ਪਈ ਹੈ ਬਾਲ ਲਓ ਉਹਦੇ ਵਿੱਚ ਤਿਲ ਸੁੱਟੀ ਜਾਂਦੇ ਆ ਤਿਲ ਅੱਗ 'ਚ ਸੁੱਟਣ ਵਾਲੀ ਚੀਜ਼ ਹੈ ਹੁਣ ਜਿਵੇਂ ਆਪਾਂ ਆਮ ਕਹੀਦਾ ਹੁੰਦਾ ਹੈ ਵੀ ਨਾਰੀਅਲ ਖਾਣ ਵਾਲੀ ਚੀਜ਼ ਹੈ ਕਿ ਸੁੱਟਣ ਵਾਲੀ ਬੋਲੋ ਗੱਜ ਕੇ ਕਹੋ ਸੁੱਟਣ ਵਾਲੀ ਚੀਜ਼ ਹੈ ਕਿ ਖਾਣ ਵਾਲੀ ਤੇ ਲੋਕੀ ਸੁੱਟਦੇ ਹੈ ਖਾਣ ਵਾਲੀ ਚੀਜ਼ ਸੁੱਟਦੇ ਐ ਇਹ ਤੇ ਨਿੱਕੇ ਜਿਹੇ ਨਿਆਣੇ ਨੂੰ ਵੀ ਪਤਾ ਵੀ ਪਾਣੀ 'ਚ ਸੁੱਟਣ ਵਾਲੀ ਚੀਜ਼ ਨਹੀਂ ਯਾਰ ਖਾਣ ਵਾਲੀ ਚੀਜ਼ ਹੈ ਪਰ ਉਹ ਕਮਲੇ ਬਾਬੇ ਨੂੰ ਪਤਾ ਨਹੀਂ ਜਿਹੜਾ ਕਹਿੰਦਾ ਵੀ ਨਾਰੀਅਲ ਤੈਰ ਕੇ ਆਖੋ ਸਤਨਾਮ ਲੈ ਇੰਨੀ ਕੁ ਗੱਲ ਦਾ ਡੰਗਰ ਜੇ ਬੰਦੇ ਨੂੰ ਪਤਾ ਨਹੀਂ ਵੀ ਨਾਰੀਅਲ ਖਾਣ ਵਾਲੀ ਚੀਜ਼ ਹੁੰਦਾ ਐਵੇਂ ਹੀ ਸੁਟਾਈ ਜਾਂਦੇ ਆ ਲੋਕਾਂ ਤੋਂ ਪਾਗਲ ਜੇ ਬੰਦੇ ਨੂੰ ਪਤਾ ਹੀ ਨਹੀਂ ਉਹਨੂੰ ਬੁੱਧੂ ਬਣਾ ਗਿਆ ਸਾਨੂੰ ਤੇ ਕਿਧਰੇ ਉਹਨੇ ਇਹ ਕਹਿ ਦੇਣਾ ਵੀ ਆਹ ਪਾ ਦੇ ਅੱਗ ਦੇ ਵਿੱਚ ਆਹ ਏਦਾਂ ਬਣਾ ਲੈਣਗੇ ਕੁੰਡ ਜਿਹਾ ਆਹ ਸਿੱਟ ਦੋ ਦੇਸੀ ਘਿਓ ਸਿੱਟ ਦੋ ਤਿਲ ਸਿੱਟ ਦੋ ਆਹ ਸਿੱਟ ਦੋ ਆਹ ਸਿੱਟ ਦੋ ਲੈ ਪਾਗਲ ਹੋਏ ਆ ਖਾਣ ਵਾਲੀਆਂ ਚੀਜ਼ਾਂ ਸਿੱਟੀਏ ਕਿਉਂ ਖਾਵਾਂਗੇ ਜੇ ਜ਼ਿਆਦਾ ਹੋਣਗੀਆਂ ਕਿਸੇ ਲੋੜਵੰਦ ਨੂੰ ਦੇ ਦਿਆਂਗੇ ਆਖੋ ਸਤਨਾਮ ਸਾੜੀਏ ਕਿਉਂ ਬਈ ਖਾਣ ਵਾਲੀਆਂ ਚੀਜ਼ਾਂ ਕਿਤੇ ਸਾੜਨ ਵਾਲੀਆਂ ਹੁੰਦੀਆਂ ਇਸ ਕਰਕੇ ਭਾਈ ਕਹਿੰਦੇ ਦੇਵਤਿਆਂ ਦੀ ਭਾਈ ਜੀਬ ਹੈ ਜੇ ਕਿਸੇ ਨੂੰ ਪੁੱਛ ਲਓ ਨਾ ਵੀ ਭਾਈ ਇਹ ਅੱਗ ਚ ਕਿਉਂ ਸਿੱਟੀ ਜਾਂਦਾ ਦੇਵਤਿਆਂ ਦੀ ਜੀਬ ਹੈ ਲੈ ਅੱਗ ਨੂੰ ਜੀਬ ਦੱਸਦਾ ਹੈ ਦੇਵਤਿਆਂ ਦੀ ਜੀਬ ਹੈ ਅਖੇ ਜਿਹੜਾ ਕੁਝ ਸਿੱਟਾਂਗੇ ਉੱਥੇ ਪਹੁੰਚੂ ਫਿਰ ਤੂੰ ਆਪ ਹੀ ਛਾਲ ਮਾਰ ਵੀ ਉੱਥੇ ਉਹਦੇ ਅੰਦਰ ਵੜ ਦੇਵਤੇ ਦੇ ਵੀ ਜੀਬ ਹੈ ਤਾਂ ਤੂੰ ਵਿੱਚ ਛਾਲ ਮਾਰ ਆਪ ਹੀ ਕਿਉਂ ਤਿਲ ਤੂੰ ਸੁੱਟੀ ਜਾਂਦਾ ਅੱਗ ਲੱਗ ਵਿੱਚ ਮਾਰ ਛਾਲ ਵੀ ਚੱਲ ਵੀ ਦੇਵਤੇ ਦੇ ਅੰਦਰ ਸਿੱਧਾ ਹੀ ਜੇ ਇੱਦਾਂ ਹੀ ਤੂੰ ਅੱਗੇ ਐਵੇਂ ਹੀ ਬਸ ਗੱਪਾਂ ਛੱਡੀਆਂ ਆਪਾਂ ਮੰਨ ਲਈਆਂ ਕਮਲਿਆਂ ਨੇ ਤੇ ਆਪਾਂ ਕੋਈ ਪਾਗਲ ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਅਸੀਂ ਕਿਉਂ ਮੰਨਾਂਗੇ ਸਾਰੀ ਜ਼ਿੰਦਗੀ ਅੱਗ ਨੂੰ ਪੂਜਣ ਵਾਲੇ ਹੋ ਜਿੱਦਣ ਤੇਰਾ ਅੱਗ ਦੇ ਵਿੱਚ ਕਿਤੇ ਹੱਥ ਪੈ ਗਿਆ ਜਾਣ ਕੇ ਪਾ ਲਈ ਭਾਵੇਂ ਐਵੇਂ ਕਿਤੇ ਪੈ ਗਿਆ ਅੱਗ ਨੇ ਤੇਰੇ ਤੇ ਤਰਸ ਨਹੀਂ ਕਰਨਾ ਉਹਨੂੰ ਨਹੀਂ ਪਤਾ ਵੀ ਮੇਰਾ ਭਗਤ ਹੈ ਅੱਗ ਨੂੰ ਕੀ ਪਤਾ ਹੈ ਅੱਗ ਤੇਰੇ ਹੱਥ ਨੂੰ ਸਾੜੇਗੀ ਅੱਗ ਨੂੰ ਕੀ ਪਤਾ ਵੀ ਇਹ ਮੈਨੂੰ ਪੂਜਦਾ ਹੈ ਮੈਨੂੰ ਇਹਨੇ ਸਾਰੀ ਜ਼ਿੰਦਗੀ ਮੱਥੇ ਟੇਕੇ ਹੈ ਅੱਗ ਨੇ ਤੇਰੇ ਤੇ ਕੋਈ ਤਰਸ ਨਹੀਂ ਕਰਨਾ ਆ ਦੀਵੇ ਜੇ ਬਾਲਦੇ ਹੋ ਘਰਾਂ ਦੇ ਵਿੱਚ ਵੇਖ ਲਿਓ ਅੱਗ ਦੇ ਉਂਗਲ ਕਰਿਓ ਉਹਨੇ ਕੋਈ ਤਰਸ ਨਹੀਂ ਕਰਨਾ ਤੇਰੇ ਤੇ ਬੈਠੇ ਹੀ ਆ ਜੋਤਾਂ ਲਾ ਕੇ ਵੀ ਬਾਬਾ ਜੀ ਕਿਰਪਾ ਕਰ ਦਿਓ ਮੈਂ ਜੋਤ ਲਾਤੀ ਸ਼ਹੀਦਾਂ ਦੀ ਲਾਤੀ ਪਤਾ ਨਹੀਂ ਕਿਹਦੀ ਕਿਹਦੀ ਆਹ ਮੈਂ ਜੋਤ ਲਾਤੀ ਵੀ ਮੇਰੇ ਤੇ ਕਿਰਪਾ ਹੁਣ ਉਹਦੇ ਉਂਗਲ ਐਂ ਕਰਕੇ ਵੇਖੀ ਉਂਗਲ ਸਾੜੂ ਤੇ ਦੀ ਹੋਰ ਕਰੂ ਤੇ ਨਹੀਂ ਰੱਖਿਆ ਅੱਗ ਦਾ ਕੰਮ ਮੈਂ ਸਾੜਨਾ ਉਹਨੇ ਸਾੜਨਾ ਹੀ ਹੈ ਪਾਣੀ ਦੇ ਵਿੱਚ ਹੁਣ ਪਾਣੀ ਨੂੰ ਸਾਰੀ ਜ਼ਿੰਦਗੀ ਮੱਥੇ ਟੇਕੀ ਜਾਓ ਏਦਾਂ ਜਲ ਦੇਵਤਾ ਜਿੱਦਣ ਤੂੰ ਉਹਦੇ ਧੱਕੇ ਚੜ ਗਿਆ ਉਹਨੇ ਡੋਬਣਾ ਤੈਨੂੰ ਉਹ ਤੂੰ ਉਹਨੂੰ ਕੀ ਪਤਾ ਵੀ ਤੂੰ ਭਗਤ ਹੈ ਉਹਦਾ ਵੀ ਸਾਰੀ ਜ਼ਿੰਦਗੀ ਤੂੰ ਪਾਣੀ ਨੂੰ ਮੱਥੇ ਟੇਕੇ ਹੈ ਤੂੰ ਜਲ ਦੇਵਤਾ ਕਹੀ ਜਾਂਦਾ ਉਹਨੂੰ ਕੀ ਪਤਾ ਹੈ ਇਸ ਕਰਕੇ ਐਵੇਂ ਭੁਲੇਖਿਆਂ ਜਾਂ ਅੰਨ ਦੇਵਤਾ ਪਾਣੀ ਦੇਵਤਾ ਸਾਰਾ ਕੁਝ ਸੰਸਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਗੁਰੂ ਜੀ ਕਹਿੰਦੇ ਵੇਖੋ ਕਿੱਦਾਂ ਕਟਾਕਸ਼ ਕਰਦੇ ਤੂੰ ਸਵਾਲ ਕਰਦੇ ਆ ਉਹ ਬ੍ਰਾਹਮਣ ਜਿਹੜਾ ਕਹਿੰਦਾ ਵੀ ਆਹ ਵੀ ਅੰਨ ਵੀ ਦੇਵਤਾ ਪਾਣੀ ਵੀ ਦੇਵਤਾ ਆਹ ਵੀ ਦੇਵਤਾ ਗੁਰੂ ਜੀ ਕਹਿੰਦੇ ਕਮਲਿਆ ਸਾਰੇ ਦੇਵਤੇ ਫਿਰ ਰਲਾ ਕੇ ਖਾ ਜਾਂਦਾ ਦੇਵਤੇ ਖਾਂਦਾ ਤੂੰ ਤੂੰ ਇਹ ਕਹਿ ਵੀ ਅੰਨ ਹੈ ਚੱਲ ਪਾਣੀ ਹੈ ਇਹਨਾਂ ਨੂੰ ਵੀ ਦੇਵਤੇ ਬਣਾ ਕੇ ਫਿਰ ਖਾ ਜਾਂਦਾ ਖਾ ਕੇ ਫਿਰ ਕੀ ਹੁੰਦਾ ਕਹਿੰਦੇ ਖਾ ਕੇ ਫਿਰ ਢਿੱਡ 'ਚ ਜਾਂਦਾ ਤੇ ਗੰਦਗੀ ਬਣ ਕੇ ਬਾਹਰ ਚਲਿਆ ਜਾਂਦਾ ਫਿਰ ਜਿਹੜਾ ਲੰਘਦਾ ਥੁੱਕ ਕੇ ਲੰਘਦਾ ਕਹਿੰਦੇ ਹੁਣ ਆ ਤੇਰੇ ਦੇਵਤੇ ਪਏ ਦੇਖ ਲੈ ਆਖੋ ਸਤਨਾਮ ਥੁੱਕਾਂ ਪਈਆਂ ਤਿੱਤ ਪਾਪੀ ਸਿਉਂ ਤਨ ਗੱਡਿਆ ਆ ਤੇਰੇ ਨਾਲ ਜੁੜ ਕੇ ਮਾਫ਼ ਕਰਨਾ ਹੱਸਣ ਵਾਲੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਵੀ ਅਸੀਂ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਵੀ ਵੇਖੋ ਲੋਕਾਂ ਨੇ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ ਪਰ ਸਾਡੀ ਬਦਕਿਸਮਤ ਇਹ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੋਲ੍ਹ ਕੇ ਪੜ੍ਹੀ ਨਹੀਂ ਇਹਦੇ 'ਚ ਲਿਖਿਆ ਕੀ ਕੁਛ ਹੈ ਆਹ ਸਾਰੀਆਂ ਗੱਲਾਂ ਲਿਖੀਆਂ ਪਈਆਂ ਵੀ ਨਾਲੇ ਦੇਵਤੇ ਬਣਾਈ ਜਾਂਦੇ ਹੋ ਨਾਲੇ ਖਾਈ ਜਾਂਦੇ ਹੋ ਅਗਲੇ ਦਿਨ ਥੁੱਕਾਂ ਪੈਂਦੀਆਂ ਤੇਰੇ ਸਰੀਰ ਨਾਲ ਜੁੜ ਕੇ ਤੇਰੇ ਦੇਵਤੇ ਵੀ ਭ੍ਰਿਸ਼ਟ ਹੋ ਗਏ ਤੇਰੇ ਸਰੀਰ 'ਚ ਚਲੇ ਗਏ ਤੇ ਲੈ ਤੇਰੇ ਸਰੀਰ ਨਾਲ ਜੁੜ ਕੇ ਦੇਵਤੇ ਵੀ ਭ੍ਰਿਸ਼ਟ ਕਰ ਦਿੱਤੇ ਵੇਖੋ ਫਿਰ ਗੁਰੂ ਜੀ ਦੀਆਂ ਦਲੀਲਾਂ ਦਾ ਕੋਈ ਜਵਾਬ ਹੈ ਕਿਸੇ ਕੋਲ ਬਸ ਦਲੀਲ ਦਾ ਜਵਾਬ ਨਹੀਂ ਪੱਤਰੇ ਪਾੜ ਦਿਓ ਅੰਗ ਪਾੜ ਦਿਓ ਤੇ ਜਾਂ ਫਿਰ ਜਿਹੜਾ ਇਹਦੀ ਬਾਣੀ ਦਾ ਪ੍ਰਚਾਰ ਕਰੇਗਾ ਉਹਨੂੰ ਗੋਲੀ ਮਾਰ ਦਿਓ ਹੋਰ ਜਵਾਬ ਤੇ ਕੋਈ ਨਹੀਂ ਇਹਨਾਂ ਕੋਲ ਜਵਾਬ ਨਹੀਂ ਦੇ ਸਕਦੇ ਗੋਲੀ ਮਾਰ ਸਕਦੇ ਆ ਬਸ ਜਦੋਂ ਬੰਦੇ ਕੋਲ ਦਲੀਲ ਮੁੱਕ ਜਾਂਦੀ ਹੈ ਪੰਚਾਇਤ 'ਚ ਸੱਦ ਲਿਓ ਕਦੇ ਜਦੋਂ ਬੰਦੇ ਨੂੰ ਕੋਈ ਜਵਾਬ ਨਾ ਆਵੇ ਤੇ ਡਾਂਗ ਚੁੱਕ ਲੈਂਦਾ ਬਈ ਹੁਣ ਮਾਰ ਦਿਆਂਗੇ ਕਰਾਂਗੇ ਫਿਰ ਉਹ ਮੰਨਣੀ ਤਾਂ ਗੱਲ ਤੇ ਆਉਂਦੀ ਨਹੀਂ ਕੋਈ ਉਹਨੂੰ ਭਾਵੇਂ ਡਾਂਗ ਚੁੱਕ ਲੈਂਦੇ ਨੇ ਇਸ ਕਰਕੇ ਭਾਈ ਇਹ ਅੱਜ ਤੋਂ ਬਾਅਦ ਕੋਈ ਅੱਗ ਦੇ ਵਿੱਚ ਕੁਝ ਸੁੱਟਣ ਦੀ ਲੋੜ ਨਹੀਂ ਆ ਪਰਸੋਂ ਜਿਵੇਂ ਲੋਹੜੀ ਹੁੰਦੀ ਹੈ ਫਿਰ ਆਪਾਂ ਕੀ ਕੁਛ ਕਰਦੇ ਹਾਂ ਵੇਖੋ ਮਾਲਕ ਦਾ ਸ਼ੁਕਰਾਨਾ ਕਰਦਾ ਕਿਹੜਾ ਇੱਥੇ ਵੀ ਹਾਂ ਜੀ ਮਾਲਕ ਨੇ ਪੁੱਤ ਦੀ ਦਾਤ ਬਖਸ਼ੀ ਹੈ ਸ਼ੁਕਰ ਹੈ ਮੇਰੀ ਡਿਊਟੀ ਲਾਈ ਹੈ ਤੇ ਮਾਲਕ ਦਾ ਹੀ ਹੈ ਵੇਖੋ ਸੁਣੋ ਬੱਚੇ ਦਾ ਦਿਲ ਕੌਣ ਤੜਕਾਉਂਦਾ ਹੈ ਅਸੀਂ ਤੇ ਤੜਕਾਉਂਦੇ ਨਹੀਂ ਕੌਣ ਤੜਕਾਉਂਦਾ ਹੈ ਮਾਲਕ ਪਰਮਾਤਮਾ ਮੇਰਾ ਰੱਬ ਸਾਹ ਕੌਣ ਚਲਾਉਂਦਾ ਹੈ ਪਰਮਾਤਮਾ ਹੈਗਾ ਕਿਹਦਾ ਫਿਰ ਪਰਮਾਤਮਾ ਦਾ ਹੀ ਹੈ ਤੇ ਮੇਰੀ ਤੇ ਡਿਊਟੀ ਲਾਈ ਹੈ ਵੀ ਆਹ ਦੋ ਤੈ ਪਾਲਣੇ ਨੇ ਆਖੋ ਸਤਨਾਮ ਜਿਹੜੇ ਮੇਰੇ ਘਰ ਆਏ ਨੇ ਮੇਰੀ ਡਿਊਟੀ ਲਾਈ ਵੀ ਪਾਲ ਦੇ ਦੋ ਹੈਗੇ ਮੇਰੇ ਨੇ ਚੇਤਾ ਰੱਖੀ ਡਿਊਟੀ ਸਹੀ ਕਰੀ ਆਪਣੀ ਸਹੀ ਕਰੀ ਮੇਰੀ ਡਿਊਟੀ ਸਹੀ ਕਰੀ ਇਹ ਮੇਰੇ ਨੇ ਤੇਰੇ ਨੇ ਇਹ ਚੇਤਾ ਰੱਖਣਾ ਇਹ ਸੁਰਤ ਵਿੱਚ ਰੱਖ ਕੇ ਪਾਲੋ ਜਿਵੇਂ ਦਾਈ ਵੀ ਹੁੰਦੀ ਹੈ ਪਾਲਦੀ ਹੈ ਨਵਾਉਂਦੀ ਹੈ ਦੁੱਧ ਪਿਉਂਦੀ ਹੈ ਨੌਕਰਾਣੀਆਂ ਲੋਕ ਰੱਖ ਲੈਂਦੇ ਆ ਉਹਨੂੰ ਪਤਾ ਹੈ ਵੀ ਮੇਰੀ ਡਿਊਟੀ ਹੈ ਮੈਂ ਕੱਪੜੇ ਬਦਲਨੇ ਨੇ ਇਹਨੂੰ ਸਾਫ਼ ਸੁਥਰਾ ਰੱਖਣਾ ਹੈ ਨਵਾਉਣਾ ਹੈ ਖਵਾਉਣਾ ਹੈ ਪਰ ਹੈ ਤੇ ਮਾਲਕਾਂ ਦਾ ਹੀ ਹੈ ਆਖੋ ਸਤਨਾਮ ਆਪਾਂ ਵੀ ਏਦਾਂ ਹੀ ਸਮਝ ਕੇ ਪਾਲੀ ਚੱਲੋ ਵੀ ਮਾਲਕਾਂ ਦੇ ਹੀ ਨੇ ਆਪਾਂ ਤੇ ਪਾਲਣੇ ਹੈ ਡਿਊਟੀ ਕਰੋ ਆਪਣੀ ਪੂਰੀ ਤੇ ਮਾਲਕ ਨੇ ਤੈਨੂੰ ਡਿਊਟੀ ਦਿੱਤੀ ਹੈ ਪੁੱਤ ਦਿੱਤਾ ਤੇ ਤੂੰ ਫਿਰ ਕੀ ਕੀਤਾ ਯਾਰਾਂ ਬੇਲੀਆਂ ਦੇ ਫੋਨ ਆਉਣਗੇ ਵੀ ਹੁਣ ਕਰ ਵੀ ਵੇਖ ਖੁਸ਼ੀਆਂ ਮਨਾਈਏ ਫਿਰ ਕੀ ਕੁਛ ਚੱਲਦਾ ਹੈ ਤੁਹਾਨੂੰ ਪਤਾ ਹੀ ਹੈ ਸ਼ਰਾਬਾਂ ਦੇ ਬੋਤਲਾਂ ਦੇ ਡੱਟ ਖੁੱਲ੍ਹ ਕੇ ਕੀ ਸ਼ੁਕਰਾਨਾ ਕੀਤਾ ਮਾਲਕ ਦਾ ਖੰਡ ਪਾਠ ਕਰਾਇਆ ਭਾਈ ਅਸੀਂ ਤੇ ਖੰਡ ਪਾਠ ਕਰਾਵਾਂਗੇ ਖੰਡ ਪਾਠ ਕਰਾ ਦਿੱਤਾ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਸੀ ਸਵੇਰੇ ਗੁਰੂ ਜੀ ਚਲੇ ਗਏ ਸ਼ਾਮ ਨੂੰ ਉਸੇ ਬੈੱਡ ਤੇ ਬਹਿ ਕੇ ਬੋਤਲਾਂ ਖੋਲ੍ਹੀਆਂ ਕੀ ਆਏ ਫਿਰ ਗੁਰੂ ਸਾਹਿਬ ਤੁਸੀਂ ਸੋਚ ਕੇ ਵੇਖੋ ਜਿੱਦਾਂ ਹੁਣ ਆਪਾਂ ਆਮ ਮੈਂ ਸ਼ਨੀਵਾਰ ਵੀ ਕਿਹਾ ਸੀ ਵੀ ਇੱਕ ਐਂ ਜੇ ਵੀ ਗੱਲ ਚੱਲਦੀ ਵੀ ਯਾਰ ਫਲਾਣੇ ਦੇ ਘਰ ਨਾ ਗੁਰੂ ਗੋਬਿੰਦ ਸਿੰਘ ਤਿੰਨ ਦਿਨ ਰਹੇ ਆਪਾਂ ਅੱਜ ਕੱਲ੍ਹ ਵੇਖਣ ਜਾਂਦੇ ਹਾਂ ਉਹਨਾਂ ਦੇ ਘਰ ਅੱਛਾ ਉਹ ਤੇਰੇ ਘਰ ਤਿੰਨ ਦਿਨ ਇਸ ਸ਼ਹਿਰ 'ਚ ਗੁਰੂ ਸਾਹਿਬ ਰਹੇ ਸੀ ਇਸ ਘਰ 'ਚ ਰਹੇ ਸੀ ਇੱਥੇ ਮਹਾਰਾਜ ਕਿੰਨੇ ਦਿਨ ਰਹੇ ਕਹਿੰਦੇ ਇੱਥੇ ਮਹਾਰਾਜ 10 ਦਿਨ ਰਹੇ ਤੇ ਸਾਡੇ ਘਰੇ ਜਦੋਂ ਅਗਲਾ ਗਲੀ 'ਚੋਂ ਲੰਘਿਆ ਜਾਂਦਾ ਕੋਈ ਬਾਹਰਲਾ ਬੰਦਾ ਹੋਵੇ ਹੋਰ ਧਰਮਾਂ ਦਾ ਸਾਡੇ 'ਤੇ ਸੁਭਾਅ ਹੀ ਨਹੀਂ ਰਿਹਾ ਨਾ ਹੁਣ ਹੋਰ ਧਰਮਾਂ ਦਾ ਬੰਦਾ ਹੋਵੇ ਉਹ ਕਵੇ ਆਹ ਕੀ ਹੈ ਕਹਿੰਦੇ ਪਾਠ ਰੱਖਿਆ ਸੀ ਇੱਥੇ ਕਿੰਨੇ ਦਿਨ ਕਹਿੰਦੇ 9 ਦਿਨ ਗੁਰੂ ਗ੍ਰੰਥ ਸਾਹਿਬ ਇਹਦੇ ਘਰ ਰਹੇ ਇਹਦੇ ਘਰ 9 ਦਿਨ ਕਮਾਲ ਹੋ ਗਈ ਕਿੰਨੇ ਭਾਗਾਂ ਵਾਲਾ ਹੈ 9 ਦਿਨ ਇਹਦੇ ਘਰੇ ਰਹਿ ਕੇ ਗਏ ਨੇ ਕਹਿੰਦੇ ਹਾਂ 9 ਦਿਨ ਇਹਦੇ ਘਰੇ ਰਹੇ ਹੈ ਤੇ ਜਦੋਂ ਉਹਦੇ ਘਰ ਜਾ ਕੇ ਵੇਖੋ ਤੇ ਬੋਤਲਾਂ ਖੋਲ੍ਹ ਕੇ ਬੈਠੇ ਆ ਡੀਜੇ ਚੱਲਦਾ ਪਤਾ ਹੀ ਨਹੀਂ ਮਹਾਰਾਜ ਆਏ ਸੀ ਇਹਨੂੰ ਪਤਾ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਵੀ ਅਹਿਸਾਸ ਹੀ ਨਹੀਂ ਵੀ ਗੁਰੂ ਸਾਹਿਬ ਸਾਡੇ ਘਰ ਆਏ ਆ ਆਉਂਦੇ ਜ਼ਰੂਰ ਆ ਚਲੇ ਵੀ ਜਾਂਦੇ ਆ 9 ਦਿਨ ਲਾ ਗਏ ਲੈ ਬੰਦੇ ਨੂੰ ਅਹਿਸਾਸ ਹੀ ਨਹੀਂ ਵੀ ਮੇਰੇ ਘਰ ਗੁਰੂ ਸਾਹਿਬ ਆਏ ਫੀਲ ਹੀ ਨਹੀਂ ਇਹ ਫੀਲ ਹੀ ਨਹੀਂ ਕੀਤਾ ਵੀ ਮੇਰੇ ਘਰ ਮਹਾਰਾਜ ਆਏ ਆ ਬਸ ਸੁੱਤਾ ਪਿਆ ਹੀ ਲੈ ਆਇਆ ਅੰਦਰੋਂ ਤੇ ਸੁੱਤੇ ਹੀ ਪਿਆ ਹੋਰ ਕੀ ਮਾਇਆ ਦੀ ਨੀਂਦ ਇਹਨੂੰ ਹੀ ਕਹਿੰਦੇ ਆ ਮਾਇਆ ਦੇ ਨਸ਼ੇ ਦੇ ਵਿੱਚ ਹੈ ਮਨ ਪਰ ਕੋਈ ਕੋਈ ਜਾਗਿਆ ਹੋਇਆ ਇਸ ਗ੍ਰਹਿ ਮਹਿ ਕੋਈ ਜਾਗਤ ਜਾਗਿਆ ਹੋਇਆ ਤੇ ਇੱਥੇ ਕੋਈ ਕੋਈ ਹੈ ਜਿਹੜਾ ਜਾਗ ਕੇ ਮਹਾਰਾਜ ਨੂੰ ਲੈ ਕੇ ਆਉਂਦਾ ਤੇ ਉਹ ਤੇ ਵਿਰਾਗ ਜੀ ਹੋਈ ਜਾਂਦਾ ਵੀ ਸੱਚੇ ਪਾਤਸ਼ਾਹ ਮੇਰੇ ਘਰ ਚਰਨ ਪਾ ਦੇ ਤਿੰਨ ਦਿਨ ਰਹੋਗੇ ਮੇਰੇ ਘਰ ਤੁਸੀਂ ਇਹ ਸੋਚਦਾ ਹੈ ਵੀ ਤਿੰਨ ਦਿਨ ਰਹੋਗੇ 9 ਦਿਨ ਮੇਰੇ ਘਰ ਲਾ ਚੱਲੇ ਤੁਸੀਂ ਤੇ ਸਾਨੂੰ ਤੇ ਚਿੱਤ ਚੇਤੇ ਵੀ ਨਹੀਂ ਸਾਡੇ ਤੇ ਵੀ 9 ਦਿਨ ਰਹਿ ਗਏ ਮਹਾਰਾਜ ਕਿੱਥੇ ਹੈ ਜੀ ਫਿਰ ਕਹਿੰਦੇ ਆ ਯਾਰ ਭਲਾ ਨਹੀਂ ਹੁੰਦਾ ਮਨ ਸ਼ਾਂਤ ਨਹੀਂ ਹੁੰਦਾ ਹੋਵੇ ਕਿਵੇਂ ਪਹਿਲਾਂ ਧਾਰਨਾ ਪੜ੍ਹਦੇ ਹੁੰਦੇ ਸੀ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਹੈ ਤੂੰ ਕਦਰ ਕਰ ਭਾਵੇਂ ਨਾ ਕਰ ਫਿਰ ਤੇਰੇ ਘਰ ਰੱਬ ਆਇਆ ਪਰਮਾਤਮਾ ਆਇਆ ਤੇਰੇ ਘਰ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਏ ਗੁਰ ਪਰਮੇਸ਼ਰ ਇੱਕੋ ਜਾਣ ਉਹ ਸੱਚ ਆਇਆ ਤੇਰੇ ਘਰ ਤੈਨੂੰ ਸੱਚਾ ਬਣਾਉਣ ਲਈ ਜੁਰਤ ਜੁਰਤਾਂ ਦਾ ਮਾਲਕ ਜੁਰਤ ਭਰਨ ਲਈ ਆਇਆ ਤੇਰੇ 'ਚ ਉਹ ਦ੍ਰਿੜਤਾ ਭਰਨ ਲਈ ਆਇਆ ਸੀ ਤੇਰੇ 'ਚ ਅਣਖ ਭਰਨ ਲਈ ਆਇਆ ਸੀ ਤੇਰੇ 'ਚ ਸੁਚੇਤਤਾ ਭਰਨ ਲਈ ਆਇਆ ਸੀ ਤੇਰੇ 'ਚ ਪਰ ਤੂੰ ਸੁਣਿਆ ਹੀ ਨਹੀਂ ਕੋਲ ਬੈਠਾ ਹੀ ਨਹੀਂ ਤੂੰ ਤੇ ਰਿਸ਼ਤੇਦਾਰ ਹੀ ਸਾਂਭਦਾ ਰਿਹਾ ਤੇਰਾ ਧਿਆਨ ਤੇ ਬਾਹਰ ਹੀ ਸੀ ਵੀ ਕਦੋਂ ਬਸ ਹਲਵਾਈ ਆ ਗਿਆ ਸਾਂਭ ਲਓ ਆਹ ਸਾਂਭ ਲਓ ਇੱਧਰ ਤੇ ਵੇਖਿਆ ਹੀ ਨਹੀਂ ਵੀ ਗੁਰੂ ਸਾਹਿਬ ਵੀ ਆਏ ਹੋਏ ਆ ਧਿਆਨ ਹੀ ਨਹੀਂ ਦਿੱਤਾ ਕਹਿੰਦੇ ਜਦੋਂ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਤੁਰੇ ਸੀ ਤੇ ਗਲੀ ਗਲੀ ਰੋਂਦੀ ਹੈ ਆਨੰਦਪੁਰ ਸ਼ਹਿਰ ਜਦੋਂ ਮਹਾਰਾਜ ਤੁਰੇ ਜਦੋਂ ਸਾਨੂੰ ਬਣਾਉਣਗੇ ਨਾ ਬੰਦੇ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਲੱਗ ਗਏ ਸਮਝਣ ਲੱਗ ਗਏ ਅਹਿਸਾਸ ਹੋਇਆ ਫੀਲਿੰਗ ਹੋਈ ਫੀਲਿੰਗ ਫਿਰ ਜਿੱਦਣ ਕਿਤੇ ਗੁਰੂ ਸਾਹਿਬ ਜਦੋਂ ਇਹ ਲੰਘਦੇ ਵੀ ਵੇਖਾਂਗੇ ਤੇ ਆਪਣੇ ਆਪ ਹੀ ਅੱਖਾਂ 'ਚੋਂ ਪਾਣੀ ਆ ਜਾਂਦਾ ਮਹਾਰਾਜ ਤੁਹਾਡੇ ਬਿਨਾਂ ਕੱਖ ਦੇ ਨਹੀਂ ਸੀ ਮੱਥਾ ਪਹਿਲਾਂ ਵੀ ਟੇਕਦੇ ਸੀ ਫਿਰ ਮੱਥਾ ਟੇਕਣ ਦਾ ਸਵਾਦ ਆਇਆ ਕਰੇਗਾ ਵੀ ਗੁਰੂ ਸਾਹਿਬ ਤੋਂ ਬਿਨਾਂ ਤੇ ਇਹਨਾਂ ਤੋਂ ਐਵੇਂ ਨਹੀਂ ਲੋਕਾਂ ਨੇ ਜਾਨਾਂ ਵਾਰੀਆਂ ਆਪਣੀਆਂ ਪਛਾਣਿਆ ਸੀ ਤਾਂ ਜਾਨ ਵਾਰੀ ਸੀ ਸਾਨੂੰ ਪਛਾਣ ਨਹੀਂ ਸਾਨੂੰ ਪਤਾ ਨਹੀਂ ਵੀ ਕੀ ਕੁਛ ਸਮਝਾਉਂਦੇ ਆ ਜੋ ਇਹ ਕਿਰਪਾ ਕਰ ਸਕਦੇ ਆ ਕੋਈ ਨਹੀਂ ਕਰ ਸਕਦਾ ਇਸ ਕਰਕੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਫਿਰ ਕਿੰਨਾ ਕਿੰਨਾ ਦੁੱਖਾਂ ਦਾ ਸਮਾਂ ਆਇਆ ਫਿਰ ਵੇਖੋ ਆਨੰਦਪੁਰ ਸਾਹਿਬ ਛੱਡਣਾ ਪਿਆ ਸਰਸਾ ਦੇ ਕੰਢੇ ਤੇ ਜਾ ਕੇ ਸਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਸਰਸਾ ਤੇ ਜਾ ਕੇ ਗੁਰੂ ਸਾਹਿਬ ਨੇ ਕਿਹਾ ਸੀ ਕਹਿੰਦੇ ਦਇਆ ਸਿੰਘ ਜੀ ਭੁੱਖ ਲੱਗੀ ਹੈ ਕਹਿੰਦੇ ਮਹਾਰਾਜ ਤੁਹਾਨੂੰ ਛਕਣ ਨੂੰ ਕੀ ਦਿੱਤਾ ਜਾਵੇ ਇੱਥੇ ਮਹਾਰਾਜ ਕਹਿੰਦੇ ਓਏ ਰੋਟੀ ਪ੍ਰਸ਼ਾਦੇ ਦੀ ਭੁੱਖ ਨਹੀਂ ਕਹਿੰਦੇ ਕਾਹਦੀ ਕਹਿੰਦੇ ਰੋਜ਼ ਕੀਰਤਨ ਸੁਣਦੇ ਸੀ ਆਸਾ ਦੀ ਵਾਰ ਦਾ ਅੱਜ ਵੀ ਸੁਣਾਓ ਮਹਾਰਾਜ ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਸੁਣਾਓ ਫਿਰ ਕਹਿੰਦੇ ਕੀਰਤਨ ਹੋਇਆ ਆਉਣ ਵਾਲੀ ਫੌਜ ਨੂੰ ਬਾਬਾ ਅਜੀਤ ਸਿੰਘ ਹੋਣੀ ਨਾਲ ਜਥਾ 300 ਸਿੰਘ ਭੇਜੇ ਰੋਕਦੇ ਐ ਤੇ ਬਾਕੀ ਦੇ ਸਿੰਘ ਕੀਰਤਨ ਕਰਦੇ ਐ ਫਤਿਹ ਸਿੰਘ ਵੀ ਬਹਿ ਕੇ ਟੱਲੀਆਂ ਲੈ ਕੇ ਸਾਜ ਲੈ ਕੇ ਕੋਈ ਸੁਰੰਦਾ ਲੈ ਕੇ ਘਾਹ ਦੇ ਉੱਤੇ ਚੌਂਕੜੇ ਮਾਰ ਕੇ ਕੀਰਤਨ ਕਰਨ ਲੱਗ ਪਏ ਇਹ ਚੇਤਾ ਰੱਖਿਓ ਅੱਖਾਂ ਬੰਦ ਕਰਕੇ ਭਗਤੀ ਕਰਨੀ ਗਲਤ ਹੈ ਨਹੀਂ ਕਰਨੀ ਹੈ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਸੰਨ ਲਾਇਆ ਕਰੋ ਆਪਣੇ ਵਿਚਾਰ ਪੜਿਆ ਕਰੋ ਚੌਂਕੜਾ ਮਾਰ ਕੇ ਬਹਿਣਾ ਹੈ ਇਹ ਭਗਤੀ ਬਸ ਇੱਥੇ ਹੀ ਨਾ ਛੱਡਿਓ ਉਦੋਂ ਬਾਅਦ ਸੱਚ ਬੋਲਣਾ ਸੱਚ ਸਮਝਣਾ ਜ਼ਰੂਰਤ ਰੱਖਣੀ ਵੀ ਬੰਦਾ ਚਾਰਜ ਲੱਗਿਆ ਹੋਇਆ ਜੇ ਹੁਣ ਫੋਨ ਉਹ ਤੇ ਚਾਰਜਰ ਕਰਨਾ ਹੈ ਵੀ ਆਪਣੇ ਆਪ ਨੂੰ ਠੀਕ ਹੈ ਵੀ ਅੱਧਾ ਘੰਟਾ ਪਰਮਾਤਮਾ ਨਾਲ ਇੱਕਮਿਕ ਹੋ ਰਿਹਾ ਬੈਠਾ ਹੈ ਵਾਹਿਗੁਰੂ ਵਾਹਿਗੁਰੂ ਇਹ ਇੱਕਮਿਕ ਹੋ ਰਿਹਾ ਤੇ ਅੱਧੇ ਘੰਟੇ ਬਾਅਦ ਜਦੋਂ ਦੁਨੀਆ ਨੂੰ ਵੇਖ ਕੇ ਤਰਸ ਹੀ ਨਹੀਂ ਕਰਦਾ ਕਿਸੇ ਨੂੰ ਵੇਖ ਕੇ ਫੀਲ ਹੀ ਕੋਈ ਨਹੀਂ ਤੇ ਇਹਦਾ ਮਤਲਬ ਇਹ ਹੈ ਵੀ ਲਾਇਆ ਤੇ ਅੱਧਾ ਘੰਟਾ ਬੈਠਾ ਤੇ ਰਿਹਾ ਪਰ ਚਾਰਜ ਹੋਇਆ ਹੀ ਨਹੀਂ ਘੰਟਾ ਬੈਠਾ ਤੇ ਰਿਹਾ ਵੀ ਗੱਲ ਤੇ ਕੋਈ ਬਣੀ ਹੋਈ ਨਹੀਂ ਚੇਂਜ ਤੇ ਆਇਆ ਹੀ ਨਹੀਂ ਇਹਦੀ ਜ਼ਿੰਦਗੀ 'ਚ ਨਿਤਨੇਮ ਕਰਨਾ ਸਿਮਰਨ ਕਰਨਾ ਬਹਿਣਾ ਇਹਦਾ ਮਤਲਬ ਇਹ ਹੈ ਵੀ ਇਹ ਹੁਣ ਚਾਰਜ ਹੋ ਰਿਹਾ ਪਰਮਾਤਮਾ ਨਾਲ ਇੱਕਮਿਕ ਹੋ ਰਿਹਾ ਉਦੋਂ ਬਾਅਦ ਜ਼ਰੂਰਤ ਹੀ ਨਹੀਂ ਆਈ ਕੋਈ ਦ੍ਰਿੜਤਾ ਹੀ ਨਹੀਂ ਆਈ ਤੇ ਇਹਦਾ ਮਤਲਬ ਇਹ ਹੈ ਵੀ ਐਵੇਂ ਹੀ ਰਿਹਾ ਬੈਠਾ ਚੌਂਕੜਾ ਮਾਰ ਕੇ ਕੱਖ ਨਹੀਂ ਖੱਟਿਆ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਓ ਫਿਰ ਬਹਿ ਕੇ ਮਾਰ ਕੇ ਚੌਂਕੜੇ ਚਲੋ ਜੀ ਆਸਾ ਦੀ ਵਾਰ ਦਾ ਕੀਰਤਨ ਹੋ ਗਿਆ ਭੋਗ ਪਿਆ ਕਹਿੰਦੇ ਮਹਾਰਾਜ ਆਸਾ ਦੀ ਵਾਰ ਤੇ ਹੋ ਗਈ ਪਰ ਅੱਜ 200-250 ਸਿੰਘ ਸ਼ਹੀਦ ਹੋ ਗਏ ਲੰਘ ਜਾਂਦੇ ਲੰਘੀ ਜਾਂਦੇ ਤੇ ਗੁਰੂ ਜੀ ਕਹਿਣ ਲੱਗੇ ਬਈ ਭਾਈ ਦਇਆ ਸਿੰਘ ਹੋਣੀ ਆਏ ਕਹਿੰਦੇ ਮਹਾਰਾਜ ਅੱਜ ਲੰਘ ਜਾਂਦੇ ਲੰਘੀ ਜਾਂਦੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਕਹਿੰਦੇ ਮਹਾਰਾਜ ਅੱਜ ਤੇ 200-250 ਸ਼ਹੀਦ ਹੋ ਗਿਆ ਮਹਿੰਗੀ ਕਹਿੰਦੇ ਮਹਿੰਗੀ ਨਹੀਂ ਭਾਈ ਅੱਜ ਤੇ ਭਾਈ ਦਇਆ ਸਿੰਘ ਜੀ ਬਾਕੀ ਦੇ ਵੀ ਸ਼ਹੀਦ ਹੋ ਜਾਂਦੇ ਅੱਜ ਵਾਲੀ ਆਸਾ ਦੀ ਵਾਰ ਮਹਿੰਗੀ ਨਹੀਂ ਸੀ ਪੈਣੀ ਅੱਜ ਤੇ ਭਾਵੇਂ ਤੁਸੀਂ ਵੀ ਸ਼ਹੀਦ ਹੋ ਜਾਂਦੇ ਅੱਜ ਤੇ ਭਾਵੇਂ ਇੱਥੇ ਬੈਠਾ ਬੈਠਾ ਮੈਂ ਵੀ ਲੇਖੇ ਲੱਗ ਜਾਂਦਾ ਅੱਜ ਵਾਲੀ ਮਹਿੰਗੀ ਨਹੀਂ ਸੀ ਪੈਣੀ ਕਹਿੰਦੇ ਜੀ ਕਿਉਂ ਕਹਿੰਦੇ ਅੱਜ ਸਰਸਾ ਦੇ ਕੰਢੇ ਤੇ ਵੀ ਆਸਾ ਦੀ ਵਾਰ ਦਾ ਕੀਰਤਨ ਕਰਕੇ ਮੈਂ ਪੂਰਨੇ ਪਾ ਚੱਲਿਆ ਕਾਹਦੇ ਵੀ ਭਿਆਨਕ ਤੋਂ ਭਿਆਨਕ ਸਮਾਂ ਵੀ ਸਿੰਘੋ ਤੁਹਾਡੀ ਜ਼ਿੰਦਗੀ 'ਚ ਆ ਜਾਏ ਪਰ ਕਦੇ ਨਿਤਨੇਮ ਨਾ ਛੱਡਿਓ ਭਿਆਨਕ ਤੋਂ ਭਿਆਨਕ ਸਮਾਂ ਵੀ ਭਾਵੇਂ ਆ ਜਾਏ ਪਰ ਨਿਤਨੇਮ ਨਾ ਛੱਡਿਓ ਕਦੇ ਆਪਣਾ ਇਹ ਪੂਰਨੇ ਪਾ ਕੇ ਚੱਲਿਆ ਮੈਂ ਵੇਖੋ ਫਿਰ ਜਦੋਂ ਸੱਚ ਤੇ ਤੁਰਨਾ ਪੈਂਦਾ ਨਾ ਜੀ ਜਦੋਂ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਫਿਰ ਸਰਸਾ ਪਾਰ ਕਰਨ ਲੱਗਿਆ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਵਿਛੋੜਾ ਪੈ ਗਿਆ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਨਾਲ 40 ਸਿੰਘ ਚਮਕੌਰ ਦੀ ਗੜੀ 'ਚ ਗਏ ਤੇ ਛੋਟੇ ਸਾਹਿਬਜ਼ਾਦੇ ਤੁਹਾਨੂੰ ਪਤਾ ਹੈ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਗੁਜਰ ਕੌਰ ਜੀ ਦੇ ਨਾਲ ਇੱਕ ਪਾਸੇ ਚਲੇ ਗਏ ਸੀ ਕੁੰਮੇ ਮਾਸ਼ਕੀ ਦੇ ਘਰ ਰਾਤ ਰਹੇ ਛੱਪਰੀ ਅੱਗੇ ਜਾ ਕੇ ਖੜ ਕੇ ਮਾਤਾ ਜੀ ਨੇ ਪੁੱਛਿਆ ਸੀ ਛੱਪਰੀ ਦੇ ਮਾਲਕਾਂ ਬੂਹਾ ਖੋਲ ਬਾਹਰ ਆਇਆ ਮਾਤਾ ਜੀ ਨੂੰ ਵੇਖ ਕੇ ਕਹਿੰਦਾ ਜੀ ਦੱਸੋ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ ਕਹਿੰਦਾ ਜੀ ਨਾਂ ਸੁਣਿਆ ਦਰਸ਼ਨ ਨਹੀਂ ਕੀਤੇ ਮੇਰੀ ਬੇੜੀ 'ਚ ਬਹਿੰਦੇ ਐ ਉਹਨਾਂ ਦੇ ਸੇਵਾਦਾਰ ਸੰਗਤਾਂ ਸਤਲੁਜ ਪਾਰ ਕਰਾ ਦਿੰਦਾ ਜੀ ਬੜਾ ਕਰਦਾ ਦਰਸ਼ਨ ਕਰਨ ਨੂੰ ਦਰਸ਼ਨ ਨਹੀਂ ਕੀਤੇ ਮਾਤਾ ਜੀ ਕਹਿਣ ਲੱਗੇ ਆ ਜਿਹੜੇ ਸਾਹਿਬਜ਼ਾਦੇ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਤੇ ਗੁਰੂ ਗੋਬਿੰਦ ਸਿੰਘ ਮੇਰੇ ਪੁੱਤ ਨੇ ਇਹ ਮੇਰੇ ਪੁੱਤ ਦੇ ਪੁੱਤ ਨੇ ਲਾਲ ਨੇ ਮੇਰੇ ਗੋਬਿੰਦ ਸਿੰਘ ਜਿਨ੍ਹਾਂ ਨੂੰ ਦੁਨੀਆ ਗੁਰੂ ਗੋਬਿੰਦ ਸਿੰਘ ਕਹਿੰਦੀ ਹੈ ਮੇਰੇ ਪੁੱਤ ਨੇ ਜਦੋਂ ਇਦਾਂ ਕਿਹਾ ਤੇ ਉਹਨੇ ਮੱਥਾ ਟੇਕਿਆ ਸਾਹਿਬਜ਼ਾਦਿਆਂ ਨੂੰ ਵੀ ਤੇ ਮਾਤਾ ਜੀ ਨੂੰ ਵੀ ਕਹਿੰਦੇ ਆਹ ਕੀ ਹਾਲ ਕਹਿੰਦੇ ਖਾਲਸੇ ਨਾਲੋਂ ਵਿਛੜ ਗਏ ਭਿਆਨਕ ਸਮਾਂ ਆ ਗਿਆ ਤੇ ਤੇਰੇ ਅੱਗੇ ਹੱਥ ਜੋੜਦੇ ਆ ਕਹਿੰਦੇ ਜੀ ਕਿਉਂ ਕਹਿੰਦੇ ਅੱਜ ਸਾਨੂੰ ਛੱਪਰੀ 'ਚ ਰਹਿ ਲੈਣ ਦੇ ਠੰਡ ਬਹੁਤ ਹੈ ਥੱਕਾ ਚੱਲਦਾ ਸੀ ਕੱਪੜੇ ਗਿੱਲੇ ਸੀ ਮੋਟਾ ਕੋਈ ਕੱਪੜਾ ਨਹੀਂ ਸੀ ਉਹ ਤੇ ਰੋਣ ਕਹਿੰਦਾ ਮਾਤਾ ਜੀ ਸਭ ਕੁਛ ਤੁਹਾਡਾ ਅੰਦਰ ਮਾਤਾ ਜੀ ਨੂੰ ਵਾੜ ਕੇ ਆਪ ਬਾਹਰ ਹੀ ਪੈ ਗਿਆ ਸਾਰੀ ਰਾਤ ਲਾਂਤਾ ਪਾਉਂਦਾ ਰਿਹਾ ਉੱਥੇ ਨੇੜੇ ਇੱਕ ਬਜ਼ੁਰਗ ਮਾਤਾ ਤੋਂ ਦੁੱਧ ਲੈ ਕੇ ਆਇਆ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਇਹਨੇ ਦੁੱਧ ਵੀ ਛਕਾਇਆ ਪ੍ਰਸ਼ਾਦਾ ਵੀ ਛਕਾਇਆ ਕੁੰਮੇ ਮਾਸ਼ਕੀ ਕਰੀਮ ਬਖਸ਼ੇ ਦਾ ਪੂਰਾ ਨਾਂ ਹੈ ਇਹਨੇ ਦੁੱਧ ਵੀ ਪਿਆਇਆ ਸੀ ਅਗਲੇ ਦਿਨ ਸਵੇਰੇ ਫਿਰ ਗੰਗੂ ਮਾਤਾ ਜੀ ਨੇ ਭੇਜਿਆ ਸੀ ਕਹਿੰਦੇ ਕੁੰਮਿਆਂ ਵੇਖ ਕੇ ਆ ਕੋਈ ਬੰਦਾ ਲੱਭ ਜੇ ਤੈਨੂੰ ਖਾਲਸੇ ਨੂੰ ਮਿਲਾ ਦੇ ਬੱਚਿਆਂ ਨੂੰ ਮਿਲਾ ਦਈਏ ਉਹ ਲੱਭਿਆ ਤੇ ਗੰਗੂ ਮਿਲ ਪਿਆ ਅੱਗੇ ਤੇ ਗੰਗੂ ਨੂੰ ਲੈ ਆਏ ਗੰਗੂ ਨੂੰ ਕੁੰਮਾ ਮਾਸ਼ਕੀ ਨਾਲ ਲੈ ਆਇਆ ਮਾਤਾ ਜੀ ਨੂੰ ਵੇਖਿਆ ਵੇ ਗੰਗੂ ਤੂੰ ਮਾਤਾ ਜੀ ਚੱਲੋ ਮੇਰੇ ਨਾਲ ਚੱਲੀਏ ਮਾਤਾ ਜੀ ਤੁਰਨ ਲੱਗੇ ਮੋਹਰਾਂ ਦੀ ਥੈਲੀ ਮਾਤਾ ਜੀ ਦੇ ਕੋਲ ਕੁਦਰਤੀ ਇੱਕ ਕਮਰ ਕੱਸੇ ਦੇ ਵਿੱਚ ਰਹਿ ਗਈ ਥੈਲੀ ਕੁਦਰਤੀ ਰਹਿ ਗਈ ਕੋਈ ਜਾਣ ਕੇ ਨਹੀਂ ਰੱਖੀ ਉਹ ਮਾਇਆ ਅੱਛਾ ਮਾਤਾ ਜੀ ਨੇ ਉਹਦੇ ਵਿੱਚੋਂ ਮੋਹਰਾਂ ਪੰਜ ਕੁ ਉਹ ਕੁੰਮੇ ਨੂੰ ਦਿੱਤੀਆਂ ਦੋ ਮੋਹਰਾਂ ਗਰੀਬ ਮਾਈ ਨੂੰ ਦਿੱਤੀਆਂ ਕਹਿੰਦੇ ਆਹ ਲਓ ਇਹਨੇ ਥੈਲੀ ਵੇਖ ਲਈ ਲੈਨੇ ਜੀ ਬੇਈਮਾਨ ਹੋ ਗਿਆ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਘਰ ਲੈ ਗਿਆ ਘਰ ਲਿਜਾ ਕੇ ਇਹਨੇ ਆਪਣੀ ਮਾਤਾ ਨੂੰ ਕਿਹਾ ਕਹਿੰਦਾ ਬੇਬੇ ਤੈਨੂੰ ਪਤਾ ਕੌਣ ਨੇ ਕਹਿੰਦੇ ਕੌਣ ਗੁਰੂ ਗੋਬਿੰਦ ਸਿੰਘ ਦੇ ਪੁੱਤ ਮਾਤਾ ਗੁਰੂ ਗੋਬਿੰਦ ਸਿੰਘ ਦੀ ਫਿਰ ਕਹਿੰਦਾ ਪ੍ਰਸ਼ਾਦਾ ਬਣਾ ਦੇ ਵਿੱਚ ਜ਼ਹਿਰ ਪਾ ਦੇ ਖਾਣਗੇ ਮਰ ਜਾਣਗੇ ਕਹਿੰਦੀ ਪਾਪੀਆ ਇਹ ਕਿਵੇਂ ਸੋਚ ਲਿਆ ਕਹਿੰਦਾ ਇਹਨਾਂ ਕੋਲ ਮਾਇਆ ਹੈ ਜ਼ਿੰਦਗੀ ਸੌਖੀ ਲੰਘ ਜੂ ਬੇਬੇ ਮਾਂ ਨਹੀਂ ਮੰਨੀ ਇਹਦੀ ਮਾਂ ਨਹੀਂ ਮੰਨੀ ਓਏ ਪਾਪੀਆ ਇਦਾਂ ਕਿਵੇਂ ਸੋਚ ਲਿਆ ਦੁਸ਼ਮਣ ਵੀ ਘਰ ਆਵੇ ਇਦਾਂ ਨਹੀਂ ਸੋਚੀਦਾ ਕਹਿੰਦਾ ਤੂੰ ਬੇਬੇ ਉਹੀ ਗੱਲਾਂ ਕਰੀ ਜਾਨੀ ਹੈ ਇਹ ਰਾਤ ਨੂੰ ਗਿਆ ਇਹਨੇ ਥੈਲੀ ਚੁੱਕ ਲਈ ਸੀ ਥੈਲੀ ਚੁੱਕਣ ਤੋਂ ਬਾਅਦ ਅਗਲੇ ਦਿਨ ਮਾਤਾ ਜੀ ਨੇ ਕਿਹਾ ਸਹਿਜੇ ਹੀ ਕਹਿਤਾ ਸਹਿਜੇ ਹੀ ਵੀ ਗੰਗੂਆ ਕਿਤੇ ਥੈਲੀ ਸਾਂਭ ਕੇ ਰੱਖ ਲਈ ਭਾਈ ਪੁੱਤ ਸਾਂਭ ਕੇ ਰੱਖ ਲਈ ਕਿਤੇ ਕਹਿੰਦਾ ਨਾਲੇ ਤੁਹਾਨੂੰ ਪਨਾਹ ਦਿੱਤੀ ਨਾਲੇ ਮੈਨੂੰ ਤੁਸੀਂ ਦੋਸ਼ੀ ਬਣਾਉਂਦੇ ਹੋ ਬਸ ਇੰਨੀ ਗੱਲ ਹੀ ਸੁਣ ਕੇ ਭੜਕ ਗਿਆ ਇਹ ਲਾਲਚੀ ਹੋ ਚੁੱਕਿਆ ਸੀ ਇਹ ਕਹਿੰਦਾ ਸੀ ਵੀ ਆਹ ਪੈਸੇ ਤੇ ਹੁਣ ਹੈ ਹੀ ਨੇ ਤੇ ਹੁਣ ਸਰਕਾਰ ਤੋਂ ਵੀ ਇਨਾਮ ਲੈ ਲਈਏ ਉਧਰੋਂ ਵੀ ਇਹਨੇ ਫਿਰ ਉਸ ਵੇਲੇ ਲਾਲਚ ਕਰਕੇ ਮਾਤਾ ਜੀ ਨੂੰ ਕਹਿੰਦਾ ਮੈਂ ਤੁਹਾਨੂੰ ਨਾਲੇ ਪਨਾਹ ਦਿੱਤੀ ਤੇ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਮੈਂ ਹੁਣ ਦੱਸਾਂਗਾ ਜਾ ਕੇ ਮਾਤਾ ਜੀ ਕਹਿੰਦੇ ਨਾ ਤਰਸ ਕਰ ਅੰਦਰ ਬੰਦ ਕਰਕੇ ਕੁੰਡੀ ਲਾ ਕੇ ਨਿਕਲ ਗਿਆ ਤੁਰਨ ਲੱਗਿਆ ਤੇ ਮਾਤਾ ਜੀ ਨੇ ਉਸ ਵੇਲੇ ਵੀ ਕਿਹਾ ਵੇ ਗੰਗੂ ਤਰਸ ਕਰ ਵੇ ਆ ਨਿੱਕੇ ਨਿੱਕੇ ਬੱਚਿਆਂ ਵੱਲ ਵੇਖ ਇਹਨਾਂ ਬੱਚਿਆਂ ਨੇ ਤੇਰਾ ਵਿਗਾੜਿਆ ਕੁਛ ਨਹੀਂ ਇਹਨਾਂ ਨਿਆਣਿਆਂ ਤੇ ਬੱਚਿਆਂ ਤੇ ਤਰਸ ਕਰ ਤਰਸ ਕਰ ਵੇਖ ਮੇਰੇ ਪੁੱਤ ਵੱਲ ਗੁਰੂ ਗੋਬਿੰਦ ਸਿੰਘ ਨੇ ਸਭ ਤੇ ਤਰਸ ਕਰਨ ਕਰਕੇ ਆ ਕੁਛ ਕੀਤਾ ਹੈ ਕਹਿੰਦੇ ਦੁਨੀਆ ਸੁਖੀ ਵਸੇ ਸੰਸਾਰ ਸੁਖੀ ਵਸੇ ਮੈਂ ਉੱਜੜ ਵੀ ਜਾਵਾਂਗਾ ਤਾਂ ਵੀ ਕੋਈ ਨਹੀਂ ਵੇਖ ਮੇਰੇ ਪੁੱਤ ਦਾ ਉਹਦੀ ਭਾਵਨਾ ਵੱਲ ਵੇਖ ਉਹਦੇ ਪੁੱਤਾਂ ਨਾਲ ਇਦਾਂ ਨਾ ਕਰ ਵੇ ਗੰਗੂ ਇਦਾਂ ਨਾ ਕਰ ਕਹਿੰਦੇ ਗੰਗੂ ਮੰਨਿਆ ਨਾ ਤੁਰਨ ਲੱਗਿਆ ਮਾਤਾ ਜੀ ਨੇ ਬਹੁਤ ਕਿਹਾ ਵੀ ਬੇਦੋਸ਼ ਨੇ ਇਹਨਾਂ ਦਾ ਦੋਸ਼ ਕੋਈ ਨਹੀਂ ਵੇ ਗੰਗੂ ਇਹਨਾਂ ਦਾ ਦੋਸ਼ ਕੋਈ ਪੜੋ
ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਇਹ ਬੇਸ਼ੱਕ ਨਿੱਕੀਆਂ ਜਿੰਦਾ ਨੇ ਪਰ ਬੇਟੇ ਕਲਗੀ ਧਰ ਦੇ ਨੇ ਇਹਨਾਂ ਈਨ ਕਿਸੇ ਦੀ ਮੰਨਣੀ ਨਾ ਜ਼ੁਲਮਾਂ ਤੋਂ ਇਹ ਡਰ ਦੇ ਜਿੱਤ ਜਾਣਾ ਤੂੰ ਹਾਰ ਜਾਣਾ ਇਹਨਾ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋਸ਼ ਨੇ ਮਾਣੀਆਂ ਜਿੰਦਾ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇ
ਬੇਟੇ ਕਲਗੀ ਧਰਦੇ ਨੇ ਇਹ ਚੇਤਾ ਰੱਖੇ ਬੇਟੇ ਕਲਗੀ ਧਰਦੇ ਪੋਤੇ ਆਏ ਕਹਾਉਂਦੇ ਤੇ ਆਪਾਂ ਵੀ ਗੁਰੂ ਗੋਬਿੰਦ ਸਿੰਘ ਦੇ ਪੋਤੀ ਆ ਕਹਿੰਦੇ ਤੂੰ ਹਾਰ ਜਾਣਾ ਇਹਨਾਂ ਜਿੱਤ ਜਾਣਾ ਇਹ ਗੱਲ ਪੱਕੀ ਤੂੰ ਹਾਰੇਗਾ ਇਹ ਜਿੱਤਣਗੇ ਤੈਨੂੰ ਲੱਗਦੀ ਹੈ ਛੋਟੇ ਛੋਟੇ ਪਰ ਜਿੱਤ ਜਾਣਗੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲਿਓ ਪਰਮਾਤਮਾ ਇੱਕ ਨਾਲ ਜੁੜੇ ਹੋਏ ਨੇ ਜਿਹੜੇ ਉਹ ਹਾਰਦੇ ਨਹੀਂ ਕਦੇ ਇੰਨੀ ਦ੍ਰਿੜਤਾ ਹੋਵੇ ਅੱਜ ਸਾਡੇ ਵੀਰਾਂ ਭਰਾਵਾਂ ਉੱਤੇ ਵੀ ਇਹ ਹਾਰੇਗਾ ਨਹੀਂ ਜੋ ਮਰਜ਼ੀ ਹੋ ਜਾਏ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਮੁਸੀਬਤਾਂ ਆ ਜਾਣ ਇਹਦੇ ਉੱਤੇ ਇਹ ਹਾਰੇਗਾ ਨਹੀਂ ਅੱਜ ਵੀ ਇਦਾਂ ਦੀ ਦ੍ਰਿੜਤਾ ਆਪਣੇ ਵਿੱਚ ਪੈਦਾ ਕਰੋ ਜੁਰਤ ਪੈਦਾ ਕਰੋ ਆਪਣੇ ਆਪ ਵਿੱਚ ਉਸ ਸਮੇਂ ਦੇ ਹਾਕਮਾਂ ਨਾਲ ਅੱਖ ਚੱਕ ਪਾ ਕੇ ਗੱਲ ਕਰਨ ਦੀ ਜੁਰਤ ਪੈਦਾ ਕਰੋ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਸੀ ਉਹਨਾਂ ਨੇ ਉਹ ਜੁਰਤ ਪੈਦਾ ਕਰੋ ਆਪਣੇ ਆਪ ਵਿੱਚ ਵੇ ਗੰਗੂ ਤਰਸ ਕਰ ਹਾਂਜੀ
ਇਹ ਕਲੀਆਂ ਤੋਂ ਵੱਧ ਕੋਮਲ ਨੇ ਪਰ ਮੌਤ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜੋਰ ਦੇਖਾਂ ਵੀ ਨਾ ਇਹ ਝੁਕਣੇ ਨਹੀਂ ਕੱਟ ਜਾਣੇ ਮੱਥੇ ਤੇ ਲੂਣ ਹਰਾਮੀ ਦਾ ਮੱਥੇ ਤੇ ਲੂਣ ਹਰਾਮੀ ਦਾ ਤੂੰ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋਸ਼ ਕਿਉਂ ਬਦਲੇ ਖੋਟੀਆਂ ਮੋਰਾਂ ਦੇ ਅਣਮੁੱਲੇ ਲਾਲ
ਅਣਮੁੱਲੇ ਲਾਲ ਗਵਾਉਣਾ ਏ ਅਣਮੁੱਲੇ ਲਾਲ ਗਵਾਉਣਾ ਏ ਕਿਉਂ ਬਦਲੇ ਖੋਟੀਆਂ ਮੋਹਰਾਂ ਦੇ
ਕਿਉਂ ਬਦਲੇ ਖੋਟੀਆਂ ਮੋਹਰਾਂ ਦੇ ਅਣਮੁੱਲੇ ਲਾਲ ਗਵਾਉਣਾ ਏ ਆਈ ਨਾ ਰੁੱਤ ਜਵਾਨੀ ਕਿਉਂ ਪਹਿਲਾਂ ਮੌਤ ਵਿਆਉਣਾ
ਏ
ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ ਬੇਦੋਸ਼ ਨਿਵਾਣੀਆਂ
ਬੇਦੋਸ਼ ਨਿਵਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ ਵੇ ਤਰਸ ਕਰ ਲੈ ਗੰਗੂ ਤੈਨੂੰ ਤਰਸ ਨਹੀਂ ਆਉਂਦਾ ਇਹਨਾਂ ਬੱਚਿਆਂ ਤੇ ਤੂੰ ਵੇਖ ਆ ਫਤਿਹ ਸਿੰਘ ਨੂੰ ਮੈਂ ਬੜਾ ਛੋਟੀ ਜਿਹੀ ਉਮਰ ਦਾ ਪਾਲਿਆ 3 ਸਾਲ ਦਾ ਮੈਂ ਪਾਲਿਆ 3 ਸਾਲ ਦਾ ਸੀ ਜਦੋਂ ਇਹਦੀ ਮਾਂ ਚੜ੍ਹਾਈ ਕਰ ਗਈ 3 ਸਾਲ ਦਾ ਮੈਂ ਫਤਿਹ ਸਿੰਘ ਪਾਲਿਆ ਤੂੰ ਤਰਸ ਕਰ ਗੰਗੂ ਤਰਸ ਕਰ ਮੰਨਿਆ ਨਹੀਂ ਭਾਈ ਬੇਈਮਾਨ ਸੀ ਗਦਾਰੀ ਕਰ ਗਿਆ ਗਦਾਰੀ ਜਾ ਸ਼ਿਕਾਇਤ ਕੀਤੀ ਇਹਨੇ ਮੁਰਿੰਡੇ ਮੁਰਿੰਡੇ ਤੋਂ ਫਿਰ ਉੱਥੋਂ ਦੇ ਜਿਹੜੇ ਥਾਣੇਦਾਰ ਕਹਿ ਲਓ ਆਪਾਂ ਅੱਜ ਦੇ ਹਿਸਾਬ ਨਾਲ ਉਹ ਆਏ ਜਾਨੀ ਖਾਂ ਤੇ ਮਾਨੀ ਖਾਂ ਗ੍ਰਿਫਤਾਰ ਕਰਕੇ ਲੈ ਗਏ ਇਤਿਹਾਸ 'ਚ ਇੱਦਾਂ ਵੀ ਲਿਖਿਆ ਜੀ ਕਈ ਜਾਂਦਿਆਂ ਰਥਾਂ ਤੇ ਭਾ ਕੇ ਲਗਾਏ ਕਹਿੰਦੇ ਨਹੀਂ ਰਥਾਂ ਤੇ ਨਹੀਂ ਭਾ ਕੇ ਖੁਰਜੀਆਂ ਵਿੱਚ ਜਿਵੇਂ ਖੱਚਰਾਂ ਤੇ ਸਮਾਨ ਲੱਦਦੇ ਆ ਨਾ ਦੋਵੇਂ ਪਾਸੇ ਖੁਰਜੀਆਂ ਬਣਾਈਆਂ ਹੁੰਦੀਆਂ ਉਹਨਾਂ ਖੁਰਜੀਆਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪਾ ਕੇ ਲੈ ਕੇ ਗਏ ਸੀ ਤੇ ਮਾਤਾ ਗੁਜਰ ਕੌਰ ਦੇ ਮੂੰਹ ਦੇ ਉੱਤੇ ਮਿਰਚਾਂ ਵਾਲਾ ਤੋਪੜਾ ਬੰਨ੍ਹ ਕੇ ਏਦਾਂ ਕੱਪੜਾ ਦੇ ਕੇ ਤੇ ਹੱਥਾਂ ਏਦਾਂ ਹੱਥ ਰੱਸੇ ਨਾਲ ਬੰਨ੍ਹ ਕੇ ਤੇ ਉਸ ਉਮਰ ਦੇ ਵਿੱਚ ਤਕਰੀਬਨ 82-83 ਸਾਲ ਦੀ ਉਮਰ ਦੇ ਵਿੱਚ ਗੰਗੂ ਦੇ ਘਰ ਤੋਂ ਮਰਿੰਡੇ ਤੱਕ ਤੇ ਮਰਿੰਡੇ ਦੇ ਘਰ ਤੋਂ ਸਰਹੰਦ ਮਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲਗਾਏ ਸੀ ਘੋੜਾ ਤੇਜ਼ ਤੋਰਦੇ ਸੀ ਤੇ ਨਾਲ ਮਾਤਾ ਨੂੰ ਭੱਜਣਾ ਪੈਂਦਾ ਸੀ ਰਥਾਂ ਤੇ ਬਾ ਕੇ ਨਹੀਂ ਰਥ ਤੇ ਬਾ ਕੇ ਨਹੀਂ ਭੱਜ ਭੱਜ ਕੇ ਗਏ ਨਾਲ ਤੇ ਸਾਹਿਬਜ਼ਾਦਿਆਂ ਨੂੰ ਉਹਦੇ ਖੁਰਜੀਆਂ ਦੇ ਵਿੱਚ ਤੁੰਨ ਕੇ ਲੈ ਕੇ ਗਏ ਸੀ ਰਥਾਂ ਉੱਤੇ ਤੇ ਉਹ ਸਰਦਾਰਾਂ ਨੂੰ ਉਹਨਾਂ ਵੇਲਿਆਂ ਦੇ ਵਿੱਚ ਜਿਹਦੀ ਬੜੀ ਟੌਰ ਸੀ ਉਹ ਰਥ ਤੇ ਬਹਿ ਕੇ ਜਾਂਦੇ ਸੀ ਪਰ ਇਹਨਾਂ ਨੇ ਉੱਥੋਂ ਹੀ ਭਜਾਇਆ ਸੀ ਵੀ ਸਿਰੇ ਤੱਕ ਜਾਂਦੇ ਹੀ ਇਹਨਾਂ ਨੇ ਮੰਨ ਜਾਣਾ ਖੁਰਜੀਆਂ ਦੇ ਵਿੱਚ ਤੁੰਨ ਕੇ ਲੈ ਕੇ ਗਏ ਤੇ ਜਦੋਂ ਸਰਹੰਦ ਪਹੁੰਚੇ ਸੀ ਇਹ ਵੀ ਇਤਿਹਾਸ ਵਿੱਚ ਲਿਖਿਆ ਜ਼ਿਕਰ ਮਿਲਦਾ ਕਿਉਂਕਿ ਇਤਿਹਾਸ ਬਹੁਤ ਲਿਖਾਰੀਆਂ ਨੇ ਲਿਖਿਆ ਆਪਾਂ ਕਦੇ ਕਿਤੋਂ ਕੋਈ ਗੱਲ ਪੜ੍ਹੀਏ ਸਮਝੀਏ ਬਹੁਤ ਬੰਦਿਆਂ ਨੇ ਇਤਿਹਾਸ ਲਿਖਿਆ ਤੇ ਇਹ ਵੀ ਗੱਲ ਲਿਖੀ ਹੈ ਵੀ ਜਦੋਂ ਸਰਹੰਦ ਪਹੁੰਚੇ ਸਰਹੰਦ ਦੇ ਨਿਆਣੇ ਵਿਗੜੇ ਨਿਆਣਿਆਂ ਨੇ ਵੱਟੇ ਵੀ ਮਾਰੇ ਤੇ ਇੱਥੋਂ ਤੱਕ ਵੀ ਲਿਖਿਆ ਵੀ ਇੱਕ ਬੱਚਾ ਗਲੇਲ ਮਾਰਦਾ ਸੀ ਇੱਕ ਨਿਆਣੇ ਨੇ ਜ਼ੋਰ ਨਾਲ ਰੋੜੀ ਵੱਡੀ ਰੋੜੀ ਏਦਾਂ ਗਲੇਲ ਮਾਰੀ ਫਤਿਹ ਸਿੰਘ ਦੀ ਅੱਖ ਤੇ ਵੱਜੀ ਕਹਿੰਦੇ ਖੱਬੀ ਅੱਖ ਦੇ ਉੱਤੇ ਜ਼ਖਮ ਹੋ ਗਿਆ ਫਤਿਹ ਸਿੰਘ ਦੇ ਤੇ ਅੱਖ ਦੇ ਉੱਤੇ ਰੋੜੀ ਵੱਜਣ ਕਰਕੇ ਅੱਖ 'ਚੋਂ ਖੂਨ ਵਗਦਾ ਰਿਹਾ ਫਤਿਹ ਸਿੰਘ ਜਿੰਨਾ ਚਿਰ ਵੀ ਉਸ ਤੋਂ ਬਾਅਦ ਰਹੇ ਏਦਾਂ ਹੱਥ ਉਹ ਅੱਖ ਦੇ ਉੱਤੇ ਹੱਥ ਜਦੋਂ ਗੱਲ ਵੀ ਕਰਦੇ ਸੀ ਵਜੀਦੇ ਨਾਲ ਅੱਖ ਤੇ ਹੱਥ ਰੱਖ ਕਿਉਂਕਿ ਖੂਨ ਨਿਕਲਦਾ ਸੀ ਕੋਈ ਟਾਂਕੇ ਥੋੜਾ ਲਾਏ ਕਿਸੇ ਨੇ ਸਟਿਚਿੰਗ ਥੋੜਾ ਕੀਤੀ ਉਹ ਜਦੋਂ ਅੰਦਰ ਵੜੇ ਸੀ ਤੇ ਉਹ ਰੋੜੀ ਵੱਜਦੀ ਅੱਖ ਉਹ ਖੂਨ ਨਿਕਲਦਾ ਹੈ ਫਤਿਹ ਸਿੰਘ ਆਪਣੀ ਦਾਦੀ ਦੇ ਨਾਲ ਏਦਾਂ ਹੱਥ ਅੱਖ ਦੇ ਉੱਤੇ ਰੱਖ ਕੇ ਤੁਰਦਾ ਸੀ ਏਦਾਂ ਹੱਥ ਰੱਖਿਆ ਹੋਇਆ ਸੀ ਤੇ ਦਾਦੀ ਦੇ ਨਾਲ ਨਾਲ ਤੁਰੇ ਜਾਂਦੇ ਸੀ ਹੁਣ ਉਹ ਕੀ ਹੋ ਸਕਦਾ ਸੀ ਉਸ ਵੇਲੇ ਸਾਫ਼ ਕਰਦੇ ਨੇ ਕੱਪੜਾ ਜਿਹੜਾ ਮਾਤਾ ਜੀ ਕੋਲ ਏਦਾਂ ਅੱਖ ਤੇ ਉਹ ਫਿਰ ਖੂਨ ਨਿਕਲੀ ਜਾਂਦਾ ਸੀ ਅੱਖ ਉੱਪਰਲੇ ਪਾਸੇ ਜ਼ਖਮ ਹੋ ਗਿਆ ਕਰੀਏ ਕੀ ਜੀ ਇਹਨਾਂ ਦਾ ਕਹਿੰਦੇ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਇਹ ਸੀ ਉਹ ਸੀ ਜਿੱਥੇ ਗਰਮੀ ਦੇ ਵਿੱਚ ਵੀ ਠੰਡ ਲੱਗਦੀ ਸੀ ਕੋਲ ਪਾਣੀ ਸੀ ਪਾਣੀ ਤੋਂ ਹਵਾ ਲੱਗ ਕੇ ਪਾਣੀ ਨਾਲ ਲੱਗ ਕੇ ਫਿਰ ਸਿੱਧੀ ਉੱਚੇ ਉੱਚੇ ਥਾਂ ਤੇ ਹਵਾ ਜ਼ਿਆਦਾ ਲੱਗਦੀ ਹੈ ਗਰਮੀਆਂ ਵਿੱਚ ਵਜੀਦਾ ਠੰਡੇ ਬੁਰਜ ਤੇ ਬਹਿੰਦਾ ਸੀ ਜਾ ਕੇ ਠੰਡੇ ਬੁਰਜ ਦੇ ਵਿੱਚ ਪੋ ਦੀਆਂ ਰਾਤਾਂ ਵਿੱਚ ਵੇਖੋ ਅੱਜ ਕੱਲ੍ਹ ਤੇ ਕੁਛ ਵੀ ਨਹੀਂ ਠੱਕਾ ਚੱਲਦਾ ਇਦੋਂ ਕਿਤੇ ਜ਼ਿਆਦਾ ਠੰਡ ਸੀ ਪਾਪੂਲੇਸ਼ਨ ਵਧਣ ਕਰਕੇ ਠੰਡ ਘੱਟ ਜਾਂਦੀ ਹੈ ਫੈਕਟਰੀਆਂ ਲੱਗ ਗਈਆਂ ਧੂੰਆਂ ਥਾਂ ਥਾਂ ਉੱਤੇ ਹੁਣ ਠੰਡ ਬਹੁਤ ਘੱਟ ਹੈ ਉਦੋਂ ਠੰਡ ਜ਼ਿਆਦਾ ਪੈਂਦੀ ਸੀ ਸਾਰੀ ਰਾਤ ਫਿਰ ਉੱਥੇ ਰਾਤ ਰਹੇ 11 ਪੋਹ ਨੂੰ ਕਚਹਿਰੀ ਲੱਗਦੀ ਹੈ ਪਹਿਲੇ ਦਿਨ ਕਚਹਿਰੀ ਵਿੱਚ ਗਏ ਸਿਪਾਹੀ ਲੈਣ ਵਾਸਤੇ ਆਏ ਤੇ ਮਾਤਾ ਜੀ ਨੇ ਕਿਹਾ ਵੀ ਵੇਖਿਓ ਇਹਨਾਂ ਬੱਚਿਆਂ ਦਾ ਕਸੂਰ ਕੋਈ ਨਹੀਂ ਕਹਿੰਦੇ ਮਾਤਾ ਸਾਡੀ ਡਿਊਟੀ ਹੈ ਲੈਣ ਵਾਸਤੇ ਆਏ ਸਿਪਾਹੀ ਪਹਿਰੇ ਵਾਲਿਆਂ ਨੂੰ ਸਾਰੇ ਰਾਹ ਸਮਝਾਉਂਦੇ ਗਏ ਜਾ ਕੇ ਸਿਜਦਾ ਕਰਿਓ ਨਮਸਕਾਰ ਕਰਿਓ ਪਰ ਸਾਹਿਬਜ਼ਾਦਿਆਂ ਨੇ ਕਿਹੜੀ ਨਮਸਕਾਰ ਵਜੀਦੇ ਨੂੰ ਕਹਿੰਦੇ ਸਲਾਮ ਕਰਿਓ ਸਾਹਮਣੇ ਵਜੀਦੇ ਦੇ ਜਾ ਕੇ ਗੱਜ ਕੇ ਫਤਿਹ ਬੁਲਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੇ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇੱਥੇ ਇਹ ਸੂਬੇ ਦੀ ਕਚਹਿਰੀ ਹੈ ਸਲਾਮ ਕਰੋ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਸਾਨੂੰ ਜਾ ਸਿਖਾਈ ਕਹਿੰਦੇ ਕੋਈ ਮੰਨੇ ਨਾ ਮੰਨੇ ਅਸੀਂ ਫਤਿਹ ਹੀ ਬੁਲਾਉਣੀ ਹੈ ਸਾਨੂੰ ਫਤਿਹ ਬੁਲਾਉਣੀ ਸਿਖਾਈ ਹੈ ਅਸੀਂ ਫਤਿਹ ਬੁਲਾਵਾਂਗੇ ਗੱਜ ਕੇ ਫਤਿਹ ਬੁਲਾਈ ਆਹ ਹੈ ਸੱਚ ਤੇ ਤੁਰਨਾ ਆਹ ਭਗਤੀ ਹੈ ਆਹ ਸੀ ਇੱਥੋਂ ਪਤਾ ਲੱਗਦਾ ਵੀ ਚਾਰਜ ਹੋਏ ਹੋਏ ਹੈ ਇੱਥੋਂ ਹੀ ਪਤਾ ਲੱਗਦਾ ਹੈ ਭਗਤੀ ਦਾ ਜਿੱਦਣ ਪਰਖ ਹੋਏਗੀ ਉਦਣ ਪਤਾ ਲੱਗੂ ਵੀ ਭਗਤ ਹੈ ਇਹ ਆਹ ਨੇ ਸੱਚੇ ਭਗਤ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਮਰਾਂ ਛੋਟੀਆਂ ਦ੍ਰਿੜਤਾ ਵੇਖੋ ਉਹ ਚਾਰਜ ਵੇਖੋ ਭਗਤੀ ਚਾਰਜ ਕਰ ਦਿੰਦੀ ਹੈ ਬੰਦੇ ਨੂੰ ਸਿਮਰਨ ਚਾਰਜ ਕਰ ਦਿੰਦਾ ਇਹ ਗੱਲ ਕੀਤੀ ਉਹਦੀਆਂ ਅੱਖਾਂ ਚੱਖਾਂ ਪਾ ਕੇ ਕਹਿੰਦੇ ਬੱਚਿਓ ਸਿਆਣੇ ਬਣ ਜਾਓ ਇਸਲਾਮ ਕਬੂਲ ਲਓ ਕਹਿੰਦੇ ਤੁਹਾਨੂੰ ਤੁਸੀਂ ਕਬੂਲ ਲਿਆ ਸਾਨੂੰ ਕਹਿੰਦੇ ਕਬੂਲ ਲਓ ਤੁਸੀਂ ਕਬੂਲ ਲਿਆ ਇਸਲਾਮ ਮੰਨ ਲਓ, ਕਹਿੰਦੇ ਤੁਸੀਂ ਮੰਨਦੇ ਹੋ, ਖਾ ਕੇ ਕਸਮਾਂ ਅਨੰਦਪੁਰ ਸਾਹਿਬ ਭੇਜ ਕੇ ਕੁਰਾਨ ਤੇ ਅੱਜ ਸਾਰੇ ਹੀ ਮੁੱਕਰ ਕੇ ਵਾਅਦੇ ਕਸਮਾਂ ਕਰਕੇ ਤੁਸੀਂ ਆਪ ਮੰਨਦੇ ਹੋ ਇਸਲਾਮ ਨੂੰ, ਸਾਨੂੰ ਇਸਲਾਮ ਮੰਨਣ ਨੂੰ ਕਹਿੰਦੇ ਹੋ, ਤੁਸੀਂ ਮੰਨਦੇ ਹੋ? ਜਵਾਬ ਹੀ ਕੋਈ ਨਹੀਂ। ਫਿਰ ਇੱਦਾਂ ਜੇ ਮਾਤਾ ਜੀ ਨੇ ਪਹਿਲਾਂ ਹੀ ਸਮਝਾ ਦਿੱਤਾ ਸੀ ਵੀ ਸਾਮ ਦਾਮ ਦੰਡ ਭੇਦ ਸਾਰੇ ਤਰੀਕੇ ਵਰਤਣਗੇ ਬੱਚਿਓ, ਸਾਰੇ ਤਰੀਕੇ ਵਰਤਣਗੇ, ਕਦੇ ਤੁਹਾਡੀ ਸਿਫਤ ਕਰਨਗੇ, ਕਦੇ ਤੁਹਾਨੂੰ ਲਾਲਚ ਦੇਣਗੇ, ਕਦੇ ਤੁਹਾਨੂੰ ਡਰਾਉਣਗੇ, ਕਦੇ ਤੁਹਾਨੂੰ ਖਰੀਦਣਗੇ, ਸਾਰਾ ਕੁਝ ਮਾਤਾ ਜੀ ਨੇ ਰਾਜਨੀਤੀ ਕੀ ਕੁਝ ਕਰਦੀ ਹੈ ਇਹ ਕੰਨ 'ਚ ਸਮਝਾ ਕੇ ਭੇਜਿਆ ਸੀ ਵੀ ਧੱਕਾ ਵੀ ਕਰਨਗੇ, ਡਰਾਬੇ ਵੀ ਦੇਣਗੇ, ਜ਼ੁਰਤ ਰੱਖਿਓ। ਕਹਿੰਦੇ ਮਾਤਾ ਜੀ ਕੱਲੀ ਕੱਲੀ ਗੱਲ ਮਾਂ ਨੇ ਸਮਝਾ ਕੇ ਭੇਜੀ ਸੀ, ਪਿਤਾ ਜੀ ਤੇ ਪਹਿਲਾਂ ਹੀ ਸਮਝਾਉਂਦੇ ਰਹੇ ਅਨੰਦਪੁਰ ਸਾਹਿਬ, ਪਤਾ ਸਾਰਾ ਹੈ। ਅਜੇ ਚਲੋ ਠੀਕ ਹੈ, ਅੱਜ 11 ਪੋਹ ਹੋ ਗਿਆ, 5 ਦਿਨ ਪਹਿਲਾਂ ਤੇ ਪਿਤਾ ਦੇ ਨਾਲ ਹੀ ਸੀ, ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਸੀ ਸਾਹਿਬਜ਼ਾਦੇ, ਸਾਰਾ ਕੁਝ ਸਮਝਾਇਆ ਹੋਇਆ ਸੀ ਵੀ ਆਹ ਕੁਝ ਕਰਦੀਆਂ ਨੇ ਸਰਕਾਰਾਂ, ਤੁਹਾਨੂੰ ਪਾੜਨਗੇ ਵੀ, ਵੀ ਕਦੇ ਕਹਿਣਗੇ ਫਤਿਹ ਸਿੰਘ ਮੰਨ ਗਿਆ, ਕਦੇ ਕਹਿਣਗੇ ਜ਼ੋਰਾਵਰ ਸਿੰਘ ਮੰਨ ਗਿਆ, ਇੱਕ ਦੂਜੇ ਨੂੰ ਐਂ ਡਰਾਉਣਗੇ ਵੀ ਉਹ ਤੇ ਮੰਨ ਗਿਆ ਤੂੰ ਵੀ ਮੰਨ ਜਾ, ਕਦੇ ਲਾਲਚ ਦੇਣਗੇ, ਕਦੇ ਤੁਹਾਡੀ ਸਿਫਤ ਕਰਨਗੇ, ਬੱਚਿਓ ਤੁਹਾਡੇ ਵਰਗਾ ਕੋਈ ਨਹੀਂ, ਸੋਹਣੇ ਹੀ ਬਾਹਲੇ ਲੱਗਦੇ ਹੋ, ਤੁਸੀਂ ਤੇ ਬਾਹਲੇ ਹੀ ਪਿਆਰੇ ਹੋ, ਐਂ ਵੀ ਕਹਿਣਗੇ, ਕਦੇ ਬੇਗਮਾਂ ਦੇ ਡੋਲੇ, ਕਦੇ ਜਗੀਰਾਂ ਦੇ ਲਾਲਚ ਦੇਣਗੇ, ਵੇਖਿਓ ਸਭ ਕੁਝ ਸਮਝਾਇਆ ਹੋਇਆ ਸੀ, ਚੰਡੇ ਹੋਏ ਸੀ, ਚੰਡੇ ਹੋਏ, ਹੁਣ ਚੰਡਿਆ ਕਿੱਥੇ ਹਿੱਲ ਜਾਂਦਾ ਕਿਤੇ, ਚੰਡੇ ਹੋਏ ਸੀ ਗੁਰੂ ਦੇ। ਕਹਿੰਦੇ ਫਿਰ ਜਦੋਂ ਸਾਰੀਆਂ ਗੱਲਾਂ ਉਹਨਾਂ ਨੇ ਉਹੀ ਸਮਝਾਇਆ ਪਹਿਲਾਂ ਹੀ ਸੀ, ਜਦੋਂ ਉਹਨਾਂ ਨੇ ਜਦੋਂ ਉਹੀ ਗੱਲ ਸ਼ੁਰੂ ਕੀਤੀ, ਸਾਹਿਬਜ਼ਾਦੇ ਕਹਿੰਦੇ ਭੁੱਲ ਜਾਓ, ਮਰਨੀ ਮਰ ਜਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ, ਲਾਲਚ ਦੇ ਕੇ ਵੇਖ ਲਿਆ, ਡਰਾ ਕੇ ਵੇਖ ਲਿਆ, ਕਹਿੰਦੇ ਜਾਣ ਦਿਓ ਅੱਜ ਕੱਲ੍ਹ ਨੂੰ ਗੱਲ ਕਰਾਂਗੇ। ਅੱਜ ਵਾਪਸ ਆ ਗਏ, 11 ਪੋਹ ਨੂੰ 12 ਨੂੰ ਫਿਰ ਕਚਹਿਰੀ ਲੱਗਦੀ ਹੈ, ਤੇ ਰਾਤ ਵੇਲੇ ਫਿਰ ਮੋਤੀ ਰਾਮ ਦੁੱਧ ਪਿਆਉਣ ਵਾਸਤੇ ਆਉਂਦਾ। ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ, ਹੇ ਮਾਤਾ ਜੀ ਮੈਂ ਇੱਕ ਕਿਰਤੀ ਜਿਹਾ ਬੰਦਾ, ਗਰੀਬ ਜਿਹਾ, ਮੈਂ ਕਿਰਤੀ ਬੁਰਜਾਂ ਤੋਂ ਉੱਚੇ ਸਵਾਲ, ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਦਾ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ। ਮਾਤਾ ਜੀ ਨੂੰ ਦੁੱਧ ਦਾ ਗੜਵਾ ਹਾਜ਼ਰ ਕੀਤਾ ਉਹਨੇ ਗਰੀਬ ਨੇ।
ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ
ਕਹਿੰਦਾ ਮਾਤਾ ਜੀ ਗਰੀਬ ਜਿਹਾ ਬੰਦਾ ਜੀ ਕਿਰਤੀ ਹੈ ਤੇ ਸਵਾਲ ਬਹੁਤ ਉੱਚੇ ਨੇ ਮੇਰੇ ਸਾਹਮਣੇ, ਹੱਲ ਤੇ ਮੈਂ ਕਰ ਨਹੀਂ ਸਕਦਾ, ਆ ਦੁੱਧ ਪਿਆਉਣ ਜੋਗਾ ਹੀ ਹੈ। ਲਓ ਜੀ ਅੱਗੇ ਪੜੋ ਫਿਰ ਫਟਾਫਟ।
ਠੰਡਾ ਬੁਰਜ ਤੇ ਕੱਕਰ ਚੱਲਦਾ ਏ, ਮੇਰਾ ਵਸ ਚੱਲੇ ਮੈਂ ਤਾਲ ਦਿਆਂ, ਤੁਸੀਂ ਹੁਕਮ ਕਰੋ ਤੇ ਅਗਲਾ ਕੇ, ਮੈਂ ਤਾਂ ਆਪਣੇ ਆਪ ਨੂੰ ਗਾਲ ਦਿਆਂ,
ਮੈਂ ਆਪਣੇ ਆਪ ਨੂੰ ਬਾਲ ਦਿਆਂ ਮਾਤਾ, ਜੇ ਹੁਕਮ ਕਰੋ ਤੇ ਅੱਗ ਲਾ ਕੇ ਮੈਂ ਆਪਣੇ ਆਪ ਨੂੰ ਬਾਲ ਦਿਆਂ, ਇੰਨੀ ਠੰਡ ਹੈ ਧੂਣੀ ਲਾ ਦਿਆਂ ਮੈਂ ਆਪਣੇ ਆਪ ਦੀ, ਇਹ ਮੋਤੀ ਰਾਮ ਨੇ ਕਿਹਾ ਸੀ, ਮੈਂ ਆਪਣੇ ਆਪ ਨੂੰ ਬਾਲ ਦਿਆਂ ਅੱਗ ਲਾ ਕੇ, ਫੇਰਾ ਲਾਈ ਲੈ ਬਣ।
ਠੰਡਾ ਬੁਰਜ ਤੇ ਕੱਕਰ ਚੱਲਦਾ ਏ, ਮੇਰਾ ਵਸ ਚੱਲੇ ਮੈਂ ਤਾਲ ਦਿਆਂ, ਤੁਸੀਂ ਹੁਕਮ ਕਰੋ ਤੇ ਅੱਗ ਲਾ ਕੇ, ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆਂ, ਮੈਂ ਮੱਚ ਜਾਵਾਂ ਠੰਡ ਨਾ ਲੱਗੇ, मैं मच जावा ठंड ना लगे मां लाल तेरे दयाओ लालू एक दुध दा गड़वा हाजर है खुद छको छकाओ लाला
अगे अगलिया लाइन ध्यान सुन लियो बस देखो गरीब बंदा अगे खड़ा साहब जादियां दे आ इतिहास किसे कोल नहीं दुनिया च बहुत कुछ होया है पर इनिया उम्र ऐदा की दृढ़ता ऐदा की शहीदी किते नहीं होई धक्के जबरदस्ती के बड़े बच्चे मार दिते होणगे पर ऐदा जुरत विखा के अपने आप नूं शहीद होना आ इतिहास साडे कोल ही है आ आ खजाना आ शहीदियां दा जिहड़ा खजाना है ना ये दृढ़ता भरन वास्ते साडे कोल है ਇਹਦੇ ਮਾਲਕ ਸੀ ਅਸੀਂ ਸਾਨੂੰ ਪਤਾ ਨਹੀਂ ਕਿਹੜਾ ਗੰਦ ਮੰਦ ਸੁਣਾ ਕੇ ਆ ਦੁਨੀਆਂ 'ਚ ਗੰਦ ਫੈਲਾ ਦਿੱਤਾ ਨਚਾਰਾਂ ਨੇ ਆਪਣੀਆਂ ਗੱਲਾਂ ਚੁਟਕੀਆਂ ਵਾਲੀਆਂ ਸੁਣਾ ਸੁਣਾ ਕੇ ਅੱਜ ਸਾਡੇ ਵੀਰਾਂ ਨੂੰ ਨਚਾਰ ਬਣਾ ਦਿੱਤਾ ਅੱਜ ਸਾਡੀ ਕੌਮ ਨਚਾਰਾਂ ਦੀ ਕੌਮ ਬਣਾ ਦਿੱਤੀ ਕਿੱਥੇ ਸਾਹਿਬਜ਼ਾਦਿਆਂ ਵਰਗੇ ਜੁਝਾਰੂ ਬਣਦੇ ਜੇ ਕਿਤੇ ਸਾਹਿਬਜ਼ਾਦਿਆਂ ਨੂੰ ਸੁਣਿਆ ਹੁੰਦਾ ਆ ਇਤਿਹਾਸ ਅਸੀਂ ਰੋਜ਼ ਸੁਣਦੇ ਰੋਜ਼ ਪੜ੍ਹਦੇ ਅੱਜ ਵੇਖਦੇ ਸਾਡੀ ਕੌਮ ਦਾ ਬਣਦਾ ਕੀ ਆ ਸੁਣੋ ਅੱਗੇ ਹਾਂਜੀ
ਘਰ ਸਦ ਕੇ ਲਾਲੂ ਫੜਾ ਦਿੱਤੇ ਚੂਰੇਗਾ ਖੋਟੇ ਕਰੂ ਮਾਨੂ ਉਸ ਗੰਗੂ ਥਾਂ ਤੇ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦ ਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਤਾਂ ਇਹਨਾਂ ਵੀ ਨਹੀਂ ਕਹਿ ਸਕਦਾ
ਸੁਣੋ ਇੱਕ ਮਿੰਟ ਲਈ ਸੁਣ ਲਓ ਕਹਿੰਦਾ ਮੈਂ ਬਦਕਿਸਮਤ ਹਾਂ ਚੱਲੋ ਘਰ ਮੇਰੇ ਮੈਂ ਇਹਨਾਂ ਵੀ ਨਹੀਂ ਅਸੀਂ ਕਹਿ ਸਕਦੇ ਹਾਂ ਜੀ ਸਾਰੇ ਵੀ ਆ ਜਾਓ ਸਾਡੇ ਘਰ ਬੋਤਲਾਂ ਤੇ ਨਹੀਂ ਪਈਆਂ ਸ਼ਰਾਬ ਦੀਆਂ ਕਿਤੇ ਕਹਿ ਲਾਂਗੇ ਵੀ ਆ ਜਾਓ ਉਹ ਤੇ ਬਦਕਿਸਮਤ ਹੋਏਗਾ ਚਲੋ ਉਸ ਵੇਲੇ ਬਦਕਿਸਮਤੀ ਹੈ ਗਰੀਬ ਹੈ ਫੜੇ ਹੋਏ ਨੇ ਪਹਿਰੇ ਬੜੇ ਸਖਤ ਨੇ ਤੇ ਆਪਾਂ ਵੇਖੋ ਜਰਾ ਕਹਿ ਸਕਦੇ ਸੀ ਵੀ ਆ ਜਾਓ ਮੇਰੇ ਘਰ ਨੂੰ ਆ ਜਾਓ ਸਾਡੇ ਘਰ ਨੂੰ ਆ ਜਾਓ ਲੱਛਣ ਹੈ ਨੇ ਸਾਡੇ ਘਰਾਂ ਵਿੱਚ ਸਾਹਿਬਜ਼ਾਦੇ ਆ ਜਾਓ ਜ਼ਰੂਰ ਸੋਚ ਕੇ ਵੇਖਿਓ ਜਰਾ ਇਹਨਾਂ ਗੱਲਾਂ ਨੂੰ ਸੋਚ ਕੇ ਵੇਖੋ ਉਹਦੀ ਤੇ ਬਦਕਿਸਮਤੀ ਸਮਾਂ ਇੱਦਾਂ ਦਾ ਆ ਗਿਆ ਉੱਥੇ ਤੇ ਅਸੀਂ ਵੇਖੀਏ ਭਲਾ ਬਦਕਿਸਮਤ ਹਾਂ ਮੈਂ ਤੇ ਇੰਨਾ ਵੀ ਨਹੀਂ ਕਹਿਣ ਜੋਗਾ ਮਾਤਾ ਜੀ ਹਾਂਜੀ
ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ
ਵਾਹ
ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਖੁਦ ਛਕੋ ਛਕਾਓ ਲਾਲਾ
ਲਓ ਜੀ ਦੁੱਧ ਪਿਆਉਣ ਵਾਸਤੇ ਆਇਆ। 11 ਪੋਹ ਲੰਘਿਆ, 12 ਪੋਹ ਦੀ ਕਚਹਿਰੀ ਫੇਰ ਲੱਗੀ, ਸਾਹਿਬਜ਼ਾਦਿਆਂ ਨੂੰ ਫੇਰ ਸਿਪਾਹੀ ਲੈਣ ਵਾਸਤੇ ਆਏ। ਸਾਰੇ ਰਾਹ ਸਮਝਾਉਂਦੇ ਗਏ ਬੱਚਿਓ ਅੱਜ ਸਲਾਮ ਕਰਿਓ ਜਾ ਕੇ। ਮੇਨ ਦਰਵਾਜ਼ਾ ਬੰਦ ਕਰਤਾ, ਛੋਟੀ ਜੀ ਖਿੜਕੀ ਖੋਲਤੀ। ਜਦੋਂ ਇੱਦਾਂ ਸਿਰ ਨੀਵਾਂ ਕਰਕੇ ਲੰਘਣਗੇ ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਸੀਸ ਝੁਕਾਤਾ। ਜੋਰਾਵਰ ਸਿੰਘ ਨੇ ਪਹਿਲਾਂ ਹੀ ਵੇਖ ਲਿਆ, ਫਤਿਹ ਸਿੰਘ ਨੂੰ ਸਮਝਾ ਦਿੱਤਾ ਵੀ ਸਿਰ ਨਹੀਂ ਪਹਿਲਾਂ ਲੰਘਾਉਣੇ, ਪਹਿਲਾਂ ਇੱਕ ਪੈਰ ਅੱਗੇ ਲੰਘਾ ਕੇ ਪਹਿਲਾਂ ਇੱਦਾਂ ਲੰਘਣਾ, ਆਪਾਂ ਸਿਰ ਨਹੀਂ ਲੰਘਾਉਣੇ। ਛੋਟੀ ਜੀ ਖਿੜਕੀ ਖੋਲੀ ਹੋਈ ਹੈ, ਸਾਹਮਣੇ ਬੈਠਿਆ ਵੀ ਤਾੜੀਆਂ ਮਾਰ ਕੇ ਮਨੋਬਲ ਡੇਗਣਾ ਹੁੰਦਾ, ਮਨੋਬਲ ਡੇਗ ਦਿਆਂਗੇ। ਜ਼ੋਰ ਨਾਲ ਤਾੜੀਆਂ ਮਾਰ ਕੇ ਕਹਾਂਗੇ ਝੁੱਕ ਗਏ, ਓਏ ਝੁੱਕ ਗਏ। ਉਡੀਕਦੇ ਰਹੇ ਸਿਰ ਆਉਣਗੇ, ਏਦਾਂ ਫਿਰ ਉਹਨਾਂ ਨੇ ਜੁੱਤੀਆਂ ਪਹਿਲਾਂ ਲੰਘਾਈਆਂ। ਉਡੀਕਦੇ ਸੀ ਸਿਰ ਝੁਕਾਉਣਗੇ, ਪਰ ਜੁੱਤੀਆਂ ਲੰਘਾਈਆਂ ਪਹਿਲਾਂ, ਪੈਰ ਲੰਘਾਏ। ਫਿਰ ਗੱਜ ਕੇ ਜਾ ਕੇ ਜਕਾਰੇ ਲਾਏ, ਕਚਹਿਰੀਆਂ ਦੇ ਵਿੱਚ ਖੜ ਕੇ ਜਕਾਰੇ ਲਾਉਂਦੇ ਰਹੇ। ਚਲੋ ਜੀ ਫਿਰ ਮੰਨਿਆ ਵੀ ਇਹ ਨਹੀਂ ਹੁਣ ਮੰਨਦੇ, ਕਹਿੰਦੇ ਲਿਖੋ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਕਾਜ਼ੀਆ ਫਣਾ ਸੁਣਾ ਫਤਵਾ, ਜੱਜ ਹੈ ਉਦੋਂ ਦਾ, ਰਲੇ ਹੀ ਹੋਏ ਨੇ, ਜੱਜ ਤੇ ਸਰਕਾਰ ਰਲੀ ਹੋਈ ਹੈ। ਜੱਜ ਨੂੰ ਜੋ ਕਹਿਣਾ ਫੈਸਲਾ ਤੇ ਉਹਨੇ ਉਹੀ ਸੁਣਾਉਣਾ। ਕਹਿੰਦੇ ਸੁਣਾ ਫੈਸਲਾ ਜੱਜ। ਉਹ ਐਵੇਂ ਜਿਹੀ ਉਹ ਫਿਰ ਵੇਖਿਆ ਥੋੜ, ਕਹਿੰਦਾ ਵੀ ਬੱਚਿਆਂ ਨੂੰ ਕੀ ਸਜ਼ਾ ਦਈਏ। ਸੁੱਚਾ ਆਨੰਦ ਕੋਲ ਹੀ ਖੜਾ, ਸੁੱਚਾ ਆਨੰਦ, ਸੁੱਚਾ ਆਨੰਦ ਕਹਿੰਦਾ ਹੈ। ਉਹਨੇ ਵੇਖਿਆ ਵੀ ਢਿੱਲਾ ਜਿਹਾ ਪੈਂਦਾ ਜਾਂਦਾ ਕੰਮ, ਵੀ ਹੋ ਸਕਦਾ ਕਿਤੇ ਮਨਾ ਹੀ ਨਾ ਕਰ ਦੇਣ। ਉਹ ਕਹਿੰਦਾ ਬਈ, ਕਹਿੰਦੇ ਬੱਚਿਆਂ ਨੂੰ ਕੀ ਲਿਖੀਏ, ਬੱਚਿਆਂ ਨੂੰ ਮਾਰਨਾ ਤੇ ਲਿਖਿਆ ਹੀ ਨਹੀਂ ਕਿਤੇ। ਉਸ ਵੇਲੇ ਸੁੱਚਾ ਆਨੰਦ ਨੇ ਇੱਦਾਂ ਪੁੱਛ ਲਿਆ ਸਾਹਿਬਜ਼ਾਦਿਆਂ ਨੂੰ, ਵਿੱਚੇ ਹੀ ਬੋਲ ਪਿਆ, ਸਾਹਿਬਜ਼ਾਦਿਓ ਜੇ ਛੱਡ ਦਈਏ ਫਿਰ ਕੀ ਕਰੋਗੇ। ਕਹਿੰਦੇ ਬਾਹਰ ਜਾਵਾਂਗੇ, ਫੌਜਾਂ ਇਕੱਠੀਆਂ ਕਰਾਂਗੇ, ਇਕੱਠੇ ਕਰਕੇ ਖਾਲਸੇ ਨੂੰ ਲਿਆ ਕੇ ਤੁਹਾਡੇ ਨਾਲ ਲੜਾਂਗੇ। ਆ ਵਜੀਦਾ ਜਿਹੜਾ ਸੱਚ ਦੀ ਕਚਹਿਰੀ ਵਿੱਚ ਬਹਿ ਕੇ ਕੋਈ ਇਨਸਾਫ਼ ਨਹੀਂ ਕਰਦਾ, ਆ ਕੁਰਸੀ ਕਿਹੜੀ ਤੇ ਬੈਠਾ, ਕਰਦਾ ਕੀ ਹੈ? ਕਹਿੰਦੇ ਇਹਦੇ ਨਾਲ ਗੱਲ ਕਰਾਂਗੇ ਆ ਕੇ। ਉਸ ਵੇਲੇ ਫਿਰ ਉਹ ਕਹਿੰਦੇ ਵੇਖਿਆ ਆ ਆ ਆ ਸਪੋਲੀਏ ਨੇ, ਸਪੋਲੀਏ, ਉਹ ਬੋਲਦਾ ਵਿੱਚੋਂ ਸੁੱਚਾ ਆਨੰਦ, ਇਹ ਸਪੋਲੀਏ ਨੇ। ਕਹਿੰਦੇ ਹਾਂ, ਆ ਸੱਪ ਦੇ ਏਦਾਂ ਬੋਲਦੇ ਨੇ, ਮਾਫ਼ ਕਰਨਾ ਸਾਨੂੰ ਤੇ ਕਹਿਣਾ ਵੀ ਔਖਾ ਲੱਗਦਾ, ਸੱਪ ਦੇ ਨੇ ਬੱਚੇ, ਇਹ ਸਪੋਲੀਏ ਨੇ। ਕਹਿੰਦੇ ਹਾਂ। ਕਹਿੰਦੇ ਫਿਰ ਬੱਚਿਆਂ ਨੂੰ, ਉਹ ਕਹਿੰਦੇ ਕਾਜ਼ੀਆ ਇਹ ਦੱਸ ਵੀ ਸਪੋਲੀਆਂ ਨੂੰ ਮਾਰਨਾ ਇਹ ਪਾਪ ਹੈ? ਉਹ ਕਹਿੰਦਾ ਨਹੀਂ। ਕਹਿੰਦੇ ਬਸ ਫਿਰ ਤੂੰ ਬੱਚੇ ਲਿਖਣਾ ਇੱਥੇ, ਇੱਥੇ ਇਹ ਨਾ ਲਿਖ ਵੀ ਬੱਚੇ ਮਾਰਨੇ, ਬੱਚਿਆਂ ਨੂੰ ਨਹੀਂ ਅੱਜ ਚੜਨਾ, ਤੂੰ ਬੱਚੇ ਨਾ ਲਿਖ, ਇੱਥੇ ਸਪੋਲੀਏ ਲਿਖ। ਸ਼ਰ੍ਹਾ ਤੇ ਕਹਿੰਦੀ ਨਹੀਂ, ਸ਼ਰ੍ਹਾ ਬੱਚੇ ਨੂੰ ਤੇ ਮਾਰਨ ਨੂੰ, ਫਿਰ ਬੱਚੇ ਤੇ ਹੈ ਹੀ ਨਹੀਂ, ਇਹ ਇਨਸਾਨ ਥੋੜਾ ਨੇ, ਇਹ ਤੇ ਸਪੋਲੀਏ ਕਰਦੇ, ਲਿਖਣਾ ਹੀ ਹੈ। ਪਰ ਲਿਖਦੇ ਇਹਦੇ ਉੱਤੇ ਵੀ ਸਪੋਲੀਆਂ ਦੀਆਂ ਸਿਰੀਆਂ ਫੇਰ ਦਿੱਤੀਆਂ, ਲਿਖਦੇ ਵੇਖੋ ਤੁਸੀਂ ਏਦਾਂ ਕਰਦੇ ਨੇ ਰਾਜਨੀਤਿਕ, ਏਦਾਂ ਕਾਨੂੰਨ ਬਦਲੇ ਜਾਂਦੇ ਆ ਜੀ, ਇੱਕਦਮ ਕਾਨੂੰਨ ਬਦਲਤਾ, ਬੰਦੇ ਲਿਖੇ ਹੀ ਨਹੀਂ, ਸਪੋਲੀਏ ਲਿਖਦੇ, ਲਿਖ ਦੋ ਕਹਿੰਦੇ। ਫਿਰ ਲਿਖ ਕੇ ਫਿਰ ਸਾਹਿਬਜ਼ਾਦਿਆਂ ਨੂੰ ਵਾਪਸ ਭੇਜਿਆ। ਜਦੋਂ ਵਾਪਸ ਕਚਹਿਰੀ ਚ ਆਏ ਤੇ ਫਤਿਹ ਸਿੰਘ ਜਿਵੇਂ ਕਹਿੰਦੇ ਨਹੀਂ ਅੱਜ ਚਿਣੇ ਜਾਣਗੇ, ਤੇ ਜਿਵੇਂ ਬੱਚਾ ਨੰਬਰ ਲੈ ਕੇ ਭੱਜ ਕੇ ਮਾਂ ਨੂੰ ਲੱਭਦਾ ਨਹੀਂ ਹੁੰਦਾ, ਘਰੇ ਆ ਕੇ ਮੈਂ ਪਾਸ ਹੋ ਗਿਆ ਪਾਸ ਹੋ ਗਿਆ, ਬੱਚਾ ਮਾਂ ਨੂੰ ਲੱਭਦਾ ਹੈ, ਫਤਿਹ ਸਿੰਘ ਪਹਿਲਾਂ ਹੀ ਪੌੜੀਆਂ ਤੇ ਤੇਜ਼ ਭੱਜ ਕੇ, ਤੇ ਮਾਤਾ ਜੀ ਨੂੰ ਇੱਦਾਂ ਜਾ ਕੇ ਕਹਿੰਦਾ, ਮਾਤਾ ਜੀ ਸਾਨੂੰ ਇੱਦਾਂ ਵੀ ਕਹਿੰਦੇ ਸੀ, ਸਾਨੂੰ ਐਂ ਵੀ ਡਰਾਉਂਦੇ ਸੀ, ਸਾਨੂੰ ਇੱਦਾਂ ਵੀ ਕਿਹਾ, ਪਰ ਅਸੀਂ ਡਰੇ ਨਹੀਂ, ਕਹਿੰਦੇ ਸੀ ਕੱਲ ਨੂੰ ਤੁਹਾਨੂੰ ਨਹੀਂ ਅੱਜ ਚਿਣ ਦਿੱਤਾ ਜਾਏ। ਮਾਤਾ ਜੀ ਨੂੰ ਜਾ ਕੇ ਚਾਅ ਨਾਲ ਦੱਸਦੇ ਆ ਜਿਵੇਂ ਤੁਹਾਡੇ ਬੱਚੇ ਆ ਕੇ ਨੰਬਰ ਲੈ ਕੇ ਚੰਗੇ ਦੱਸਦੇ। ਲਓ ਫਿਰ 13 ਪੋਹ ਆਇਆ, ਜਿੱਦਣ ਸ਼ਹੀਦ ਹੋਣ ਜਾਂਦੇ ਆ, 13 ਪੋਹ ਨੂੰ ਜਦੋਂ ਬਾਹਰ ਨਿਕਲਣ ਲੱਗੇ ਤੇ ਮਾਤਾ ਜੀ ਨੇ ਛੇਤੀ ਛੇਤੀ ਨਾ ਉਹ ਕੱਪੜਾ, ਇੱਕ ਗਠੜੀ ਜੀ ਪਈ ਸੀ, ਗਠੜੀ ਚੋਂ ਨੀਲੇ ਚੋਲੇ ਪਾਤੇ, ਨੀਲੇ ਚੋਲੇ, ਦਸਤਾਰਾਂ, ਕਲਗੀਆਂ ਲਾਈਆਂ, ਕਮਰ ਕੱਸੇ ਲਾਤੇ, ਤੇ ਮਾਤਾ ਜੀ ਆ ਚੋਲੇ ਤੇ ਪਏ ਹੋਏ ਸੀ, ਤੁਸੀਂ ਸਾਨੂੰ ਪਹਿਲਾਂ ਨਹੀਂ ਪਵਾਏ। ਮਾਤਾ ਜੀ ਕਹਿੰਦੇ ਮੈਂ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ, ਮੈਨੂੰ ਪਤਾ ਸੀ ਵੀ ਅੱਜ ਪਵਾਵਾਂ, ਅੱਜ ਪਵਾਏ ਚੋਲੇ ਨਵੇਂ, ਨੀਲੇ ਰੰਗ ਦੇ ਚੋਲੇ, ਕਮਰ ਕੱਸੇ ਕਰਕੇ, ਦਸਤਾਰਾਂ ਆਪ ਬੰਨ ਕੇ, ਜਿਵੇਂ ਦਾਦੀਆਂ ਆਪਣੇ ਪੋਤਿਆਂ ਨੂੰ ਤਿਆਰ ਕਰਦੀਆਂ, ਬੱਚਿਆਂ ਨੂੰ ਤੁਸੀਂ ਸਕੂਲਾਂ ਲਈ ਤਿਆਰ ਕਰਦੇ ਹੋ, ਐ ਤਿਆਰ ਕਰਕੇ। ਤੇ ਮਾਤਾ ਜੀ ਕਹਿੰਦੇ ਲਾਲ ਤੇ ਮੇਰੇ ਬਹੁਤ ਸੋਹਣੇ ਨੇ, ਪਰ ਅੱਜ ਜ਼ਿਆਦਾ ਹੀ ਥੱਬਦੇ ਆ, ਅੱਜ ਜਿੰਨੇ ਸੋਹਣੇ ਕਦੀ ਨਹੀਂ ਲੱਗੇ, ਏਦਾਂ ਫਿਰ ਕਹਿ ਕੇ ਤੇ ਮਾਤਾ ਜੀ ਨੇ ਫਿਰ ਤੋਰਿਆ, ਘੁੱਟ ਕੇ ਛਾਤੀ ਨਾਲ ਲਾਇਆ, ਸਿਪਾਹੀ ਲੈਣ ਲਈ ਆਏ ਮਾਤਾ ਜੀ ਕਹਿੰਦੇ ਮੈਨੂੰ ਲੈ ਜਾਓ ਜਿੱਥੇ ਲਿਜਾਣਾ ਓਏ ਜਲਾਦੋ ਓਏ ਭਾਈ ਮੈਨੂੰ ਲੈ ਜਾਓ ਜਿੱਥੇ ਲਿਜਾਣਾ ਕਰ ਲਓ ਜੋ ਕਰਨਾ ਹੈ ਮੈਨੂੰ ਲੈ ਜਾਓ ਇਹਨਾਂ ਦਾ ਕਸੂਰ ਕੋਈ ਉਹ ਨਹੀਂ ਮੰਨੇ ਫਿਰ ਮਾਤਾ ਜੀ ਨੇ ਨਾਲ ਤੋਰਿਆ ਤੇ ਅੱਜ ਫਤਿਹ ਸਿੰਘ ਦੂਰੋਂ ਜਾਂਦਾ ਨਿੱਕੇ ਨਿਆਣੇ ਕਰਦੇ ਹਨ ਹੱਥ ਜੋੜਦਾ ਮਾਤਾ ਜੀ ਐਦਾਂ ਅੱਜ ਨਾ ਬੇਬੇ ਉਡੀਕੀ ਅਸੀਂ ਰੋਜ਼ ਆਉਂਦੇ ਸੀ 11 ਪੋਹ ਨੂੰ ਗਏ ਸੀ ਮੁੜ ਆਏ ਸੀ ਕੱਲ੍ਹ ਗਏ ਸੀ ਆਏ ਸੀ ਸਾਨੂੰ ਲੱਗਦਾ ਸੀ ਅੱਜ ਨਹੀਂ ਆਉਣਾ ਬੇਬੇ ਤੂੰ ਇੱਥੇ ਖੜ ਜਾਂਦੀ ਹੈ ਰੋਜ਼ ਖੜ ਜਾਂਦੀ ਹੈ ਰੋਜ਼ ਇੱਥੇ ਖੜੀ ਰਹਿੰਦੀ ਹੈ ਉਡੀਕਦੀ ਹੈ ਲੈ ਅੱਜ ਨਾ ਉਡੀਕੀ ਅਸੀਂ ਅੱਜ ਨਹੀਂ ਮੁੜਦੇ ਸੋਚ ਕੇ ਵੇਖੋ ਗੁਰਮੁਖੋ ਦਿਲਾਂ ਤੇ ਹੱਥ ਰੱਖ ਕੇ ਵੇਖੋ ਖੇਡ ਨਹੀਂ ਪਈ ਇਹ ਸੌਖਾ ਤੁਹਾਡਾ ਬੱਚਾ ਜਾਂਦਾ ਜਾਂਦਾ ਐਂ ਕਹੇ ਜੇ ਨਾ ਏਅਰਪੋਰਟ ਤੇ ਜਾਂਦੇ ਨੇ ਬਾਹਰ ਨੂੰ ਬੰਦਾ ਝੱਲਦੇ ਏਅਰਪੋਰਟਾਂ ਤੇ ਦੁਨੀਆਂ ਨੂੰ ਰੋਂਦਿਆਂ ਵੇਖਦੇ ਆ ਜਦੋਂ ਪੁੱਤ ਜਾਂਦਾ ਨਾਲੇ ਪਤਾ ਹੈ 5-4 ਸਾਲਾਂ ਨੂੰ ਆ ਜਾਣਾ ਕਮਾਉਣ ਹੀ ਚੱਲਿਆ ਪੈਸੇ ਹੀ ਕਮਾਉਣ ਚੱਲਿਆ ਤਾਂ ਵੀ ਲੋਕ ਰੋਣ ਲੱਗ ਪੈਂਦੇ ਆ ਤੇ ਜਦੋਂ ਇੱਦਾਂ ਕਿਹਾ ਵੀ ਲੈ ਬੇਬੇ ਆ ਵੀ ਇੱਕ ਦੋ ਨਾ ਉਡੀਕੀ ਦਾਦੀ ਏ ਅਸੀਂ ਅੱਜ ਦੇ ਗਏ ਮੁੜ ਕੇ ਨਹੀਂ ਆਉਣਾ ਕਿ ਮਾਤਾ ਅਸੀਂ ਜਾਂਦੇ ਸੀ ਤੇ ਮੁੜ ਕੇ ਆ ਜਾਂਦੇ ਸੀ ਪਰ ਮਾਤਾ ਜੀ ਅੱਜ ਦੇ ਗਿਆਨ ਨੇ ਅਸੀਂ ਮੁੜ ਕੇ ਨਹੀਂ ਆਉਣਾ ਸਾਹਿਬਜ਼ਾਦਿਆਂ ਨੇ ਫਿਰ ਮਾਤਾ ਗੁਜਰ ਕੌਰ ਜੀ ਨੂੰ ਤੁਰਨ ਵੇਲੇ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਵਿਣ ਤੇਰੇ ਸਾਜੋ ਕੌਣ ਖਵਾਊ ਚੂਰੀਆਂ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ
ਬਸ ਇਹ ਕਹਿ ਕੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਫਿਰ ਕਚਹਿਰੀ ਚ ਗਏ ਫਿਰ ਪੁੱਛਿਆ ਗਿਆ ਇੱਕ ਵਾਰੀ ਮੰਨ ਜੋ ਨਹੀਂ ਮੰਨੇ ਬਸ ਫਿਰ ਨੀਹਾਂ ਵਿੱਚ ਖੜਾਇਆ ਗਿਆ ਚਿਣਦਿਆਂ ਚਿਣਦਿਆਂ ਗੋਡਿਆਂ ਤੱਕ ਆ ਗਏ ਇੱਟ ਲੱਗੇ ਭੰਨਣ ਤੇ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ ਇੱਟ ਕਿਉਂ ਭੰਨਦਾ ਹੈ ਕਹਿੰਦੇ ਗੋਡੇ ਆ ਗਏ ਚੱਪਣੀਆਂ ਆ ਗਈਆਂ ਕਹਿੰਦੇ ਸਿੱਖੀ ਦੀ ਨੀਂਹ ਉਸ ਉਸਰ ਰਹੀ ਹੈ ਤੇ ਤੂੰ ਚੱਪਣੀਆਂ ਇੱਥੇ ਭੱਜੀ ਹੋਈ ਇੱਟ ਨਾ ਲਾਈ ਜੇ ਚੱਪਣੀਆਂ ਅੱਗੇ ਅੜਦੀਆਂ ਨੇ ਚੱਪਣੀਆਂ ਹੀ ਲਾ ਦੇ ਫਿਰ ਚੱਪਣੀਆਂ ਹੀ ਲਾ ਦਿੱਤੀਆਂ ਗਈਆਂ ਪੂਰੀ ਕੰਧ ਚਿਣ ਦਿੱਤੀ ਗਈ ਪਰ ਕਹਿੰਦੇ ਕੰਧ ਫਟ ਗਈ ਜਦੋਂ ਧਰਤੀ ਤੇ ਡਿੱਗੇ ਇੱਟਾਂ ਵੱਜੀਆਂ ਬੇਹੋਸ਼ ਹੋ ਗਏ ਵਜੀਦਾ ਕਹਿੰਦਾ ਹੁਣ ਮੰਨਣਗੇ ਤਲੀਆਂ ਝੱਸੀਆਂ ਗਈਆਂ ਨੇੜੇ ਗਏ ਵਜੀਦਾ ਨਾਲ ਗਿਆ ਆਪ ਕਾਜੀ ਗਿਆ ਏਦਾਂ ਕੰਨ ਦੇ ਕੋਲ ਜਾ ਕੇ ਕਹਿੰਦੇ ਇਸਲਾਮ ਕਬੂਲ ਹੈ ਤੁਹਾਡਾ ਇਲਾਜ ਕਰਾ ਲੈਂਦੇ ਹਾਂ ਠੀਕ ਹੋ ਜਾਓਗੇ ਤੁਸੀਂ ਇਸਲਾਮ ਕਬੂਲ ਹੈ ਬੋਲਿਆ ਤੇ ਗਿਆ ਨਹੀਂ ਛਾਤੀਆਂ ਰੁਕ ਗਈਆਂ ਸੀ ਸੇਰੀ ਹਾਲਾਤ ਤਾਂ ਕਹਿੰਦੇ ਕਬੂਲ ਬਸ ਇਹ ਜਦੋਂ ਸਿਰ ਹਾਲਾਤ ਤਾਂ ਫਿਰ ਕਹਿੰਦੇ ਹੁਣ ਸਮਾਣੇ ਦੇ ਜਲਾਦ ਸੀ ਉਹਨਾਂ ਨੂੰ ਬੁਲਾਇਆ ਗਿਆ ਕਹਿੰਦੇ ਤੁਸੀਂ ਉੱਥੇ ਕੋਈ ਇਹਨਾਂ ਦੀਆਂ ਸ਼ਾਹ ਰਗਾਂ ਕੱਟ ਦਿਓ ਜੇ ਸ਼ਾਹ ਰਗ ਕੱਟ ਦਿੱਤੀ ਜਾਵੇ ਪੂਰੀ ਗਰਦਨ ਨਹੀਂ ਲਾਉਣੀ ਪੈਂਦੀ ਜਾਨ ਨਿਕਲ ਜਾਂਦੀ ਸਮਾਣੇ ਦੇ ਜਲਾਦ ਕਹਿੰਦੇ ਵਜੀਦਿਆ ਸਾਡਾ ਕੇਸ ਮਾਫ ਕਰ ਦੇ ਤੇਰੀ ਕਚਹਿਰੀ 'ਚ ਚੱਲਦਾ ਲੈ ਅਸੀਂ ਕੰਮ ਕਰ ਦਿੰਦੇ ਹਾਂ ਵਜੀਦਾ ਮੰਨ ਗਿਆ ਬਸ ਫਿਰ ਛਾਤੀਆਂ ਤੇ ਬਹਿ ਕੇ ਜਿਵੇਂ ਬੱਕਰਿਆਂ ਨੂੰ ਜਿਵਾ ਕਰਦੇ ਆ ਨਾ ਉਹ ਫਿਰ ਏਦਾਂ ਹੌਲੀ ਹੌਲੀ ਕਰਕੇ ਕਰਦੇ ਇੱਕਦਮ ਨਹੀਂ ਏਦਾਂ ਹੌਲੀ 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 ਕਰਕੇ ਫਿਰ ਕੱਟਦੇ ਫਿਰ ਉਹਨਾਂ ਨੇ ਏਦਾਂ ਸਾਹਿਬਜ਼ਾਦਿਆਂ ਦੀਆਂ ਸ਼ਾਹ ਰਗਾਂ ਕੱਟ ਦਿੱਤੀਆਂ ਜਿਉਂ ਹੀ ਸ਼ਾਹ ਰਗਾਂ ਕੱਟੀਆਂ ਸਰੀਰ ਠੰਡੇ ਪੈ ਗਏ ਬਸ ਫਿਰ ਇੱਧਰ ਮਾਤਾ ਗੁਜਰ ਕੌਰ ਜੀ ਨੂੰ ਵੀ ਇਤਿਹਾਸ 'ਚ ਇੱਦਾਂ ਲਿਖਿਆ ਹੈ ਵੀ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਸਰੀਰ ਛੱਡਿਆ ਪਰ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰੀ ਬੁਰਜ ਤੋਂ ਛਾਲ ਮਾਰੀ ਹੀ ਨਹੀਂ ਗਈ ਬੁਰਜ ਤੇ ਜਾ ਕੇ ਸਿਪਾਹੀਆਂ ਨੇ ਮਾਤਾ ਗੁਜਰ ਕੌਰ ਜੀ ਨੂੰ ਧੱਕਾ ਦੇ ਦਿੱਤਾ ਸੀ ਜਦੋਂ ਧੱਕਾ ਦਿੱਤਾ ਤੇ ਰੌਲਾ ਇਹ ਪਾ ਦਿੱਤਾ ਵੀ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਪਤਾ ਲੱਗਿਆ ਤੇ ਮਾਤਾ ਜੀ ਝੱਲ ਨਹੀਂ ਸਕੇ ਕਹਿੰਦੇ ਬੁਰਜ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਆਪਣੀ ਆਤਮ ਹੱਤਿਆ ਕਰ ਲਈ ਆਤਮ ਹੱਤਿਆ ਹੁੰਦੀ ਹੈ ਛਾਲ ਮਾਰ ਦੇਣੀ ਵੀ ਦੁੱਖ ਨਹੀਂ ਝੱਲ ਸਕੇ ਪਰ ਮਾਰਿਆ ਧੱਕਾ ਸੀ ਥੱਲੇ ਆ ਕੇ ਰੌਲਾ ਪਾ ਦਿੱਤਾ ਮਾਤਾ ਨੇ ਛਾਲ ਮਾਰ ਦਿੱਤੀ ਮਾਰਿਆ ਧੱਕਾ ਬੁਰਜ ਤੇ ਚੜ੍ਹ ਕੇ ਸਿਪਾਹੀਆਂ ਨੇ ਮਾਤਾ ਨੂੰ ਜ਼ੋਰ ਨਾਲ ਧੱਕਾ ਮਾਰ ਕੇ ਥੱਲੇ ਸਿੱਟ ਦਿੱਤਾ ਸੀ ਹੁਣ 80-82 ਸਾਲ ਦੀ ਉਮਰ ਉੱਤੋਂ ਥੱਲੇ ਡਿੱਗਣਾ ਠਾ ਵੱਜਿਆ ਥੱਲੇ ਸਰੀਰ ਨਾਲ ਦੀ ਨਾਲ ਇਹ ਤਿੰਨੇ ਇਹ ਫਿਰ ਜਦੋਂ ਸ਼ਹੀਦੀਆਂ ਹੋਈਆਂ ਨੇ ਫਿਰ ਸੇਠ ਟੋਡਰ ਮੱਲ ਨੇ ਸੰਸਕਾਰ ਕੀਤਾ ਤੁਹਾਨੂੰ ਪਤਾ ਹੈ ਮੋਹਰਾਂ ਵਿਛਾ ਕੇ ਤੇ ਵੇਖੋ ਤਿੰਨ ਅਰਥੀਆਂ ਚੁੱਕਣ ਵਾਸਤੇ ਕੋਈ ਬੰਦਾ ਨਹੀਂ ਸੀ ਆਇਆ ਚਾਰ ਮਜ਼ਦੂਰ ਬਹੁਤ ਪੈਸਾ ਦੇ ਕੇ ਮਾਤਾ ਗੁਜਰ ਕੌਰ ਦਾ ਉਹਨਾਂ ਨੇ ਬਵਾਨ ਚੁੱਕਿਆ ਸੀ ਸੇਠ ਟੋਡਰ ਮੱਲ ਨੇ ਬਾਬਾ ਜ਼ੋਰਾਵਰ ਸਿੰਘ ਨੂੰ ਇਕੱਲੇ ਨੂੰ ਚੁੱਕਿਆ ਸੀ ਜਿਵੇਂ ਸੁੱਤੇ ਪਏ ਨਿਆਣੇ ਨੂੰ ਚੁੱਕ ਲੈਂਦੇ ਆਪਾਂ ਬੱਚਿਆਂ ਨੂੰ ਜ਼ੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੁੱਕਿਆ ਤੇ ਬਾਬਾ ਫਤਿਹ ਸਿੰਘ ਜੀ ਨੂੰ ਸੇਠ ਟੋਡਰ ਮੱਲ ਦੀ ਘਰ ਵਾਲੀ ਬੀਬੀ ਨੇ ਏਦਾਂ ਚੁੱਕ ਕੇ ਤੇ ਫਿਰ ਸੰਸਕਾਰ ਜਿਹੜਾ ਉੱਥੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਦੋਂ ਤੇ ਇੱਕ ਨਹੀਂ ਸੀ ਤੁਰਿਆ ਅੱਜ ਜਦੋਂ ਨਗਰ ਕੀਰਤਨ ਲੰਘਦਾ ਹੈ ਤੇ ਲੱਖਾਂ ਲੋਕ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਸੋ ਸੱਚ ਤੇ ਤੁਰਨਾ ਚਾਹੀਦਾ ਗੁਰਮੁਖੋ ਅੰਦਰ ਦ੍ਰਿੜਤਾ ਲਿਆਓ ਤਾਂ ਹੀ ਪਤਾ ਲੱਗੇਗਾ ਵੀ ਭਗਤੀ ਕੀਤੀ ਹੈ ਜਿੱਦਣ ਵਜੀਦੇ ਦੀਆਂ ਅੱਖਾਂ ਚੱਖਾਂ ਪਾੜ ਕੇ ਆਉਣ ਦੀ ਗੱਲ ਆਈ ਜੇ ਉੱਥੇ ਢੇਲੇ ਪੈ ਗਏ ਫਿਰ ਨਹੀਂ ਮੰਨਿਆ ਜਾਏਗਾ ਸੱਚੀ ਭਗਤੀ ਸੱਚ ਤੇ ਤੁਰਨਾ ਹੁੰਦਾ ਹੈ ਸੱਚ ਸਮਝੋ ਸੱਚ ਅਪਣਾਓ ਸੱਚ ਬੋਲੋ ਸਾਰੀ ਜ਼ਿੰਦਗੀ ਸੱਚ ਤੇ ਚੱਲੋ ਇਹ ਅਸਲ ਭਗਤੀ ਕਰਨੀ ਸਿੱਖੋ ਇਹ ਸਿੱਖ ਲਈਏ ਆਪਾਂ ਅਸਲ ਭਗਤੀ ਕਰਨੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਓ ਹੁਣ ਆਪਾਂ ਗੁਰੂ ਜੀ ਜਾਣਗੇ ਫਿਰ ਆਪਾਂ ਭਾਈਚਾਲਾ ਪਾਉਂਦੇ ਹਾਂ ਸਾਰੇ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਦੇ ਹਾਂ ਤੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਮੈਨੂੰ ਖੁਸ਼ੀ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਵੀ ਬਹੁਤ ਟਿਕਾ ਤੁਸੀਂ ਤਿੰਨੇ ਦਿਨ ਬਣਾ ਕੇ ਰੱਖਿਆ ਤੇ ਮੈਂ ਤੇ ਪਹਿਲਾਂ ਵੀ ਕਿਹਾ ਵੀ ਇਦਾਂ ਲੱਗਦਾ ਵੀ ਦੀਵਾਨ ਸਮਾਪਤ ਨਹੀਂ ਹੋਣੇ ਚਾਹੀਦੇ ਸੀ ਇੱਥੇ ਤਿੰਨ ਦਿਨ ਇੱਡੀ ਛੇਤੀ ਲੰਘ ਗਏ ਪਤਾ ਹੀ ਨਹੀਂ ਲੱਗਿਆ ਐ ਲੱਗਦਾ ਵੀ ਪੰਜ ਛੇ ਦੀਵਾਨ ਹੁੰਦੇ ਪੰਜ ਛੇ ਦਿਨ ਲਗਾਤਾਰ ਇੱਕ ਜਗ੍ਹਾ ਮੈਨੂੰ ਵੀ ਸੌਖਾ ਜਿਹਾ ਲੱਗਦਾ ਸੁਭਾਅ ਬਣ ਜਾਂਦਾ ਸੱਚੀ ਬਹੁਤ ਚੰਗਾ ਲੱਗਦਾ ਪਰ ਮਜਬੂਰੀ ਹੁੰਦੀ ਹੈ ਸਮਾਂ ਇੰਨਾ ਕੀ ਦੇ ਸਕਿਆ ਪਰ ਬਹੁਤ ਬਹੁਤ ਚੰਗਾ ਲੱਗਿਆ ਮੈਨੂੰ ਇਸ ਪਿੰਡ 'ਚ ਆ ਕੇ ਬਾਕੀ ਮੈਂ ਵੀ ਕਹਾਂਗਾ ਬੇਨਤੀ ਕਰੂੰ ਤੁਹਾਨੂੰ ਸਾਰਿਆਂ ਨੂੰ ਵੀ ਪਰਮੇਸ਼ਰ ਦੁਆਰ ਗੁਰਮਤਿ ਸੇਵਾ ਦਲ ਇਸ ਇਲਾਕੇ ਵਿੱਚ ਇੱਕ ਨਵਾਂ ਬਣਾ ਲਓ ਹਰ ਮਹੀਨੇ ਅਸੀਂ ਜਥੇ ਭੇਜਦੇ ਹਾਂ ਫ੍ਰੀ ਜਥੇ ਆਉਂਦੇ ਆ ਕੋਈ ਪੈਸਾ ਨਹੀਂ ਇਸ ਨਗਰ ਵਾਲੇ ਰਲ ਕੇ ਕੁਝ ਬਣਾ ਲਓ ਪੰਜ ਚਾਰ ਪਿੰਡਾਂ ਦੇ ਰਲ ਕੇ ਵੀ ਇੱਕ ਜਗ੍ਹਾ ਇੱਥੇ ਦੇ ਸਿੰਘ ਦਲ ਬਣਾਓ ਹਰ ਮਹੀਨੇ ਜਥਾ ਤੁਹਾਡੇ ਕੋਲ ਆਵੇ ਪ੍ਰਚਾਰ ਕਰਨ ਵਾਸਤੇ ਜਿਵੇਂ ਬਾਬਾ ਗੁਰਜੀਤ ਸਿੰਘ ਵੀ ਸਾਡੇ ਜਥੇ ਦੇ ਵਿੱਚ ਹੀ ਨੇ ਦਲਾਂ 'ਚ ਪ੍ਰਚਾਰ ਕਰਦੇ ਆ ਕੋਈ ਪੈਸਾ ਨਹੀਂ ਪਰ ਤੁਸੀਂ ਬੁਲਾ ਕੇ ਹਰ ਮਹੀਨੇ ਦੇ ਮਹੀਨੇ ਪ੍ਰੋਗਰਾਮ ਕਰਾਓ ਪਿੰਡ ਵਾਲੇ ਆਪਣੇ ਪਿੰਡ 'ਚ ਕਰਾ ਲਿਆ ਕਰੋ ਨੇੜੇ ਨੇੜੇ ਪਿੰਡਾਂ ਦੇ ਵਿੱਚ ਹੁਣ ਦੀਵਾਨ ਮੰਨ ਲਓ ਦੋ ਸਾਲਾਂ ਨੂੰ ਮਿਲਣ ਪਰ 24 ਪ੍ਰੋਗਰਾਮ ਦੇ ਨਾਲ ਇੱਦਾਂ ਹੀ ਮਿਲ ਗਏ ਮਹੀਨੇ ਦੇ ਮਹੀਨੇ ਆਈ ਜਾਣਾ ਜਥਿਆਂ ਨੇ ਸਾਡੇ ਜਥੇ ਆਉਂਦੇ ਆ ਇਕੱਲੇ ਇਕੱਲੇ ਤੁਸੀਂ 24 ਪ੍ਰੋਗਰਾਮ ਹੋਰ ਹੋ ਗਏ ਦੋ ਦੀਵਾਨ ਹੋ ਗਏ 24 ਪ੍ਰੋਗਰਾਮ ਉਹ ਬਣ ਜਾਂਦੇ ਆ ਨੇੜੇ ਨੇੜੇ ਇਲਾਕੇ 'ਚ ਪ੍ਰਚਾਰ ਹੋਵੇ ਪਾਣੀ ਮਿਲਦਾ ਰਹੇ ਫਸਲ ਮਰਦੀ ਨਹੀਂ ਪਿੰਡ 'ਚ ਪ੍ਰੋਗਰਾਮ ਦੋ ਤਿੰਨ ਮਹੀਨਿਆਂ ਬਾਅਦ ਕਰ ਲਿਆ ਕਰੋ ਜਥੇ ਨੂੰ ਸੱਦ ਕੇ ਸੋ ਉਹ ਪ੍ਰੋਗਰਾਮ ਸ਼ੁਰੂ ਕਰੋ ਕਰਨੇ ਪਿੰਡਾਂ ਪਿੰਡਾਂ 'ਚ ਕਰੋ ਤਕੜੇ ਹੋ ਕੇ ਪ੍ਰਚਾਰ ਕਰੀਏ ਆਪਾਂ ਬਹੁਤ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਗੁਰਮਤ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਵਹਿਮਾਂ ਭਰਮਾਂ 'ਚੋਂ ਨਿਕਲੀਏ ਸਾਡੀ ਤਰੱਕੀ ਹੋਵੇ ਰੁਲ ਗਏ ਬਥੇਰੇ ਬਹੁਤ ਨੁਕਸਾਨ ਹੋ ਗਿਆ ਸਾਡਾ ਤੇ ਤਕੜੇ ਹੋ ਕੇ ਆਪਾਂ ਗੁਰਮਤ ਦਾ ਪ੍ਰਚਾਰ ਕਰਕੇ ਆਪਣੇ ਵੀਰਾਂ ਭਰਾਵਾਂ ਨੂੰ ਨੌਜਵਾਨਾਂ ਨੂੰ ਬਾਣੀ ਨਾਲ ਜੋੜੀਏ ਨਸ਼ਿਆਂ ਤੋਂ ਬਚਾਈਏ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੋ ਤੁਹਾਡੇ ਤੋਂ ਬਹੁਤਾ ਦੂਰ ਨਹੀਂ ਨੇੜੇ ਹੀ ਹੈ ਹੋਰ ਕੋਈ ਦੀਵਾਨ ਇਲਾਕੇ 'ਚ ਆਵੇ ਨਾ ਆਵੇ ਮੰਥਲੀ ਹਰ ਮਹੀਨੇ ਦਾ ਜਿਹੜਾ ਦੀਵਾਨ ਹੈ ਪਹਿਲਾਂ ਸੰਗਰਾਂਦ ਦਾ ਹੁੰਦਾ ਸੀ ਹੁਣ ਪਿਛਲੇ ਡੇਢ ਕੁ ਸਾਲ ਤੋਂ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦੀਵਾਨ ਹੁੰਦਾ ਹੈ ਸੋ ਅਗਲਾ ਜਿਹੜਾ ਸ਼ਨੀਵਾਰ ਹੈ ਫਰਵਰੀ ਦਾ ਐਤਕੀ ਸ਼ਨੀਵਾਰ ਦਾ ਦੀਵਾਨ ਨਹੀਂ ਲਾਉਣਾ ਕਿਉਂਕਿ ਇਲੈਕਸ਼ਨ ਹੈ ਉਦਣ ਵੋਟਾਂ ਪੈਣੀਆਂ ਤਾਂ ਕਰਕੇ ਸ਼ਨੀਵਾਰ ਦਾ ਦੀਵਾਨ ਅਸੀਂ ਐਤਵਾਰ ਦਾ ਕੀਤਾ ਹੈ 4 ਫਰਵਰੀ ਦਾ ਸ਼ਨੀਵਾਰ ਹੈ 5 ਦਾ ਐਤਵਾਰ ਹੈ 5 ਫਰਵਰੀ ਸ਼ਨੀਵਾਰ ਨੂੰ ਜਿਨ੍ਹਾਂ ਜਿਨ੍ਹਾਂ ਦਾ ਐਤਵਾਰ ਵਾਲੇ ਦਿਨ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸਵੇਰੇ 10 ਵਜੇ ਪਹੁੰਚ ਜਾਣ ਜਿਨ੍ਹਾਂ ਨੇ ਦੀਵਾਨ ਸੁਣਨਾ ਹੈ ਉਹ ਦੁਪਹਿਰੇ ਭਾਈ 1 ਵਜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ 5 ਫਰਵਰੀ ਦਿਨ ਐਤਵਾਰ ਪਹੁੰਚ ਜਾਇਓ ਵੱਧ ਚੜ ਕੇ ਗੁਰੂ ਵਾਲੇ ਬਣ ਕੇ ਸਿੰਘ ਸਜੀਏ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਸਾਰੀ ਸੰਗਤ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੋਟ ਦੁੱਨਾ ਪਿੰਡ ਹੈ ਇੱਧਰਲੇ ਪਾਸੇ ਪੈ ਗਿਆ ਅਨਾਜ ਮੰਡੀ ਧਨੌਲਾ ਭੀਖੀ ਮੇਨ ਰੋਡ ਦੇ ਉੱਤੇ ਹੈ ਕੋਟ ਦੁੱਨਾ 19-20-21 ਜਨਵਰੀ ਦੇ 19-20-21 ਜਨਵਰੀ ਆ ਥੋੜੇ ਦਿਨ ਹੀ ਨੇ ਉੱਥੇ ਵੀ ਦੀਵਾਨ ਨੇ ਉੱਥੇ ਪਹੁੰਚ ਕੇ ਵੀ ਸੰਗਤ ਲਾਹਾ ਪ੍ਰਾਪਤ ਕਰੇ ਪਿੰਡ ਡਕਾਲਾ ਪਟਿਆਲੇ ਦੇ ਨਾਲ ਪੈ ਜਾਂਦਾ ਬਿਲਕੁਲ ਨਾਲ ਹੈ ਪਟਿਆਲੇ ਦੇ 3 ਦਿਨ ਉੱਥੇ ਵੀ 16-17-18 ਦੇ ਉੱਥੇ 3 ਦਿਨ ਦੀਵਾਨ ਨੇ 16-17-18 ਜਨਵਰੀ ਡਕਾਲਾ ਕਸਬਾ ਪੈਂਦਾ ਹੈ ਪਟਿਆਲੇ ਦੇ ਨਾਲ ਉੱਥੇ ਜਿੱਥੇ ਵੀ ਕਿਤੇ ਨੇੜੇ ਤੇੜੇ ਪਤਾ ਲੱਗਦਾ ਹਾਜ਼ਰੀ ਭਰੋ ਜਿਹੜੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਮੱਥਾ ਟੇਕ ਲਓ ਭਾਈ ਬਾਕੀ ਸੰਗਤ ਗੁਰੂ ਜੀ ਦੇ ਜਾਣ ਤੋਂ ਬਾਅਦ ਜਾਵੇ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਚੱਲਦੇ ਹਾਂ ਬਸ 5-4 ਮਿੰਟ ਕਾਲ ਨਾ ਕਰੋ ਆਓ ਆਨੰਦ ਸਾਹਿਬ 'ਚ ਬੋਲੀਏ
ਰਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਪਾਏ ਸਤਿਗੁਰੂ ਮੈਂ ਪਾਏ ਆਗਰਤਨ ਪਰਿਵਾਰ ਪਰਿਆ ਸ਼ਬਦ ਗਾ ਬਣਾਏ ਰਹੋ ਤੂੰ ਮਨ ਮੇਰੇ ਧੂਪ ਸਭ ਦਾ ਹੀ ਕਰਦੇ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਨਾਮ ਜਿਨ ਕੈ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹਿ ਸੱਚ ਨਾਮ ਤੇਰਾ ਰਾਧਾ ਸੱਚ ਨਾਮ ਰਾਧਾ ਤੇਰਾ ਜਿਨ ਕੁਖਾ ਸਭ ਗਵਾਇਆ
ਸਾਧ ਸੁਖ ਮਰਿਆ ਵਸਿਆ ਜਿਨ ਇੱਛਾ ਸਭ ਪੁਜਾਈ ਸ਼ਬਦ ਵਾਜੇ ਕਲਾ ਜਿਤ ਕਰ
ਧਾਰੀਆ
ਕਰਮ ਪਾਇਆ ਜਿਤ ਜਿਤ ਕੌਸੇ ਨਾ ਮਾਰ ਕੇ ਲਾਗੇ ਸੰਤਾਪਿੰਦਰੇ ਸੁਣੀ ਸੱਚੀ
ਬਾਣੀ
ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹੇ ਭਰਪੂਰ ਪਵਨ ਗੁਰੂ ਬਾਣੀ ਪਿਤਾ ਮਾਤਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੇ ਜਾ ਕਉ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਬਿਆਪੇ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।